ਕਬੀਰ ਰਹਿ ਨਾਇਰ ਵਿਸ਼ੋਰਿਆ ਰਹੋ ਰੇ ਸੰਖ ਮਜੂਰ ਦੇਵਲ ਦੇਵਲ ਦਹਾੜੀ ਦੇਸੇ ਉਗਵ ਦਹਾੜੀ ਦਹਾੜੀ
ਤਾੜਹੀ
ਤਾੜੀ ਤਾੜੀ
ਤਾੜਹੀ
ਤਾੜੀ ਦੇਸੇ ਉਗਵਤ ਸੂਰ
ਜਿਹੜਾ ਸੰਖ ਹੈ ਨਾ ਸੰਖ ਲਫ਼ਜ਼ ਸੰਖ ਸੰਖ ਲਫ਼ਜ਼ ਬੋਲਣ ਵਾਲਾ ਜੋ ਬੋਲਦਾ ਆਵਾਜ਼ ਕਰਦਾ ਉਹ ਸੰਖ ਹੁੰਦਾ ਸੰਖ 'ਚ ਫੂਕ ਮਾਰਦਾ ਨਾ ਬੋਲਦਾ ਫੂਕ ਤਾਂ ਮਾਰਦਾ ਕੋਈ ਬੋਲਦਾ ਸੰਖ ਹੈ ਸਾਹ ਤਾਂ ਕੋਈ ਹੋਰ ਲੈਂਦਾ ਹੇਠਾਂ ਆਵਾਜ਼ ਉੱਤੋਂ ਸੰਖ ਬਣਾ ਦਿੰਦਾ ਉਹਦੀ ਸੰਖ ਉਹਦੀ ਆਵਾਜ਼ ਬਣਾਉਂਦਾ ਇਵੇਂ ਮਨ ਬੁੱਧੀ ਉਹਦੀ ਆਵਾਜ਼ ਪੈਦਾ ਬਣਾਉਂਦੇ ਨੇ ਜੋ ਥੱਲਿਓਂ ਹਵਾ ਆ ਰਹੀ ਹੈ ਹਵਾ ਤਾਂ ਥੱਲਿਓਂ ਆ ਰਹੀ ਹੈ ਸਾਹ ਦੀ ਪਰ ਜਦ ਆਉਂਦੀਆਂ ਨਾ ਗਰਦਨ ਦੇ ਅੰਦਰ ਹਲਕ 'ਚ ਕੰਠ ਵਿੱਚ ਆਵਾਜ਼ ਉਦੋਂ ਮਨ ਬੁੱਧੀ ਆਵਾਜ਼ ਨੂੰ ਸਮਝ ਕੇ ਉਹਦਾ ਆਵਾਜ਼ ਬਣਾ ਦਿੰਦਾ ਸੁੱਤੇ ਪਏ ਤਾਂ ਉਹ ਸਮਝਦੇ ਨਹੀਂ ਸਾਹ ਆਉਂਦਾ ਰਹਿੰਦਾ ਕੋਈ ਆਵਾਜ਼ ਨਹੀਂ ਆਉਂਦੀ ਸਾਰਾ ਦਿਨ ਵੀ ਜੇ ਨਾ ਬੋਲਣਾ ਹੋਵੇ ਨਾ ਆਵਾਜ਼ ਉਹਨਾਂ ਨੇ ਬਣਾਉਣੀ ਹੋਵੇ ਫਿਰ ਨਹੀਂ ਬਣਾਉਂਦੇ ਸਾਹ ਆਉਂਦਾ ਰਹਿੰਦਾ ਸੰਖ ਦੇ ਵਿੱਚ ਦੀ ਜਦ ਫੂਕ ਜਾਂਦੀ ਆਵਾਜ਼ ਆਉਂਦੀ ਹੈ ਫਿਰ ਤਾਂ ਆਵਾਜ਼ ਪੈਦਾ ਹੁੰਦੀ ਹੈ ਜੇ ਉਹ ਸਾਹ ਮਨ ਬੁੱਧੀ ਦੇ ਵਿੱਚ ਦੀ ਲੰਘਦੇ ਫਿਰ ਆਵਾਜ਼ ਪੈਦਾ ਹੁੰਦੀ ਹੈ ਵਰਨਾ ਨਹੀਂ ਇਸ ਕਰਕੇ ਸੰਖ ਮਨ ਬੁੱਧੀ ਦਾ ਨਾਂ ਹੀ ਤਾਂ ਕਿਸੇ ਸੰਖ ਨੂੰ ਨਹੀਂ ਕਹੀ ਹੋਈ ਇਹ ਗੱਲ ਸੰਖ ਦਾ ਜੜ ਹੈ ਉਹਨੂੰ ਕੀ ਕਹਿਣਾ ਮਨ ਬੋਲਦਾ ਜਿਹੜਾ ਇਹਨੂੰ ਸੰਖ ਕਿਹਾ ਹੈ ਸੰਖ ਨਾਦ ਬੋਲਣ ਵਾਲਾ ਜਿਹੜਾ ਹੈਗਾ ਨਾਦ ਕਰਨ ਵਾਲਾ ਜਿਹੜਾ ਉਹ ਸੰਖ ਹੁੰਦਾ ਜਿਹੜਾ ਨਾਦ ਕਰਦਾ ਬੋਲਦਾ ਆਵਾਜ਼ ਤੋਂ ਕੱਢਦਾ ਜੀ ਜੋ ਆਵਾਜ਼ ਆਉਂਦੀ ਹੈ ਉਹ ਸੰਖ ਹਵਾ ਕੋਈ ਹੋਰ ਮਾਰਦਾ ਹਵਾ ਵਾਲਾ ਜਿਹੜਾ ਫੂਕ ਮਾਰਦਾ ਉਹ ਨਹੀਂ ਆਵਾਜ਼ ਪੈਦਾ ਕਰਦਾ ਆਵਾਜ਼ ਸੰਖ 'ਚ ਪੈਦਾ ਹੁੰਦੀ ਮਨ ਔਰ ਬੁੱਧ ਸੰਖ ਨੇ ਜੋ ਸਾਹ ਲੈ ਰਿਹਾ ਮੂਲ ਉਹ ਸੰਖ ਨਹੀਂ ਹੈ ਉਹ ਹਵਾ ਹੀ ਪੈਦਾ ਕਰ ਰਿਹਾ ਜੋ ਆਪਾਂ ਆਮ ਬੋਲਦੇ ਹਾਂ ਆਮ ਭਾਸ਼ਾ ਜਦ ਸੰਖ ਬੋਲਣਾ ਛੱਡ ਦਿੰਦਾ ਫਿਰ ਸੰਖ ਨਾਦ ਵੀ ਉਹ ਆਪੇ ਕਰਦਾ ਜਦ ਕਹਿੰਦਾ ਨਾ ਪੱਖਾ ਫੇਰੂ ਪੱਖਾ ਉਹੀ ਫੇਰਦਾ ਹਵਾ ਪਾਣੀ ਢੋਵਾਂ ਹਰ ਜਨ ਕੇ ਪੀਸਣ ਪੀਸ ਕਮਾਵਾਂ ਫਿਰ ਉਹ ਆਪੇ ਕਰਦਾ ਫਿਰ ਇੱਕ ਹੋ ਜਾਂਦਾ ਨਾ ਮਨ ਵੀ ਉੱਥੇ ਹੀ ਹੈ ਇੱਕ ਮਨ ਇੱਕ ਚਿੱਤ ਹੋ ਜਾਂਦਾ ਫਿਰ ਉਹ ਇਕੱਠਾ ਹੀ ਕਰ ਦਿੰਦੇ ਕੰਮ ਫਿਰ ਆਵਾਜ਼ ਵੀ ਬਦਲ ਜਾਂਦੀ ਹੈ ਇਹ ਮਨ ਨੂੰ ਕਿਹਾ ਹੋਇਆ ਜਦੋਂ ਮਨ ਸਿੱਖਿਆ ਲੈ ਰਿਹਾ ਅਜੋ ਦੁਰਮਤ ਛੱਡ ਕੇ ਗੁਰਮਤ ਨੂੰ ਜਾ ਰਿਹਾ ਉਹਨੂੰ ਕਹੇ ਅਜੇ ਬੋਲੀ ਨਾ ਤੂੰ ਜੇ ਬੋਲੇਗਾ ਮਿਕਸ ਬੋਲੇਗਾ ਦੁਰਮਤ ਤੇਰੇ ਕੋਲ ਜ਼ਿਆਦਾ ਗੁਰਮਤ ਤੇਰੇ ਕੋਲ ਥੋੜ੍ਹੀ ਹੈ ਤੈਂ ਮਿਕਸਚਰ ਦੀ ਆਵਾਜ਼ ਪੈਦਾ ਕਰ ਦੇਣੀ ਹੈ ਕੰਮ ਖਰਾਬ ਹੋ ਜੂਗਾ ਆਪਣੇ ਮਨ ਨੂੰ ਰੋਕ ਰਿਹਾ ਕਬੀਰ ਇਹ ਕਰਕੇ ਪਤਾ ਤਾਂ ਕੁਛ ਲੱਗਿਆ ਪਰ ਜੀ ਕਰਦਾ ਬੋਲਣ ਨੂੰ ਕੁਝ ਦੱਸਾਂ ਫਿਰ ਰੋਕ ਰਿਹਾ ਵੀ ਚੁੱਪ ਅਜੋ ਜੇ ਤਾਂ ਕੋਈ ਦੱਸਿਆ ਅਜੋ ਤੈਂ ਪੂਰੀ ਗੱਲ ਸਮਝੀ ਨਹੀਂ ਇਸ ਕਰਕੇ ਪੂਰੀ ਗੱਲ ਤੂੰ ਦੱਸ ਵੀ ਨਹੀਂ ਸਕਣੀ ਕੁਛ ਗਲਤ ਦੱਸਦੇ ਕਾ ਗਲਤ ਅਸਰ ਹੋ ਜੂ ਇਹਨਾਂ ਤਾਂ ਮਨ ਨੂੰ ਆਪਣੇ ਨੂੰ ਕਹਿ ਰਿਹਾ ਵੈਸੇ ਆਪਣੇ ਮਨ ਨੂੰ ਤਾਂ ਕੀ ਕਹਿਣਾ ਉਹਨੇ ਜਦ ਕਿਹਾ ਉਹ ਹੁਣ ਆਮ ਆਦਮੀ ਨੂੰ ਉਪਦੇਸ਼ ਜਿਹੜੇ ਉਪਦੇਸ਼ ਹੋ ਰਿਹਾ ਸਿੱਖਾਂ ਨੂੰ ਕਹਿ ਰਿਹਾ ਵੀ ਆਪਣੇ ਮਨ ਨੂੰ ਐਂ ਕਹਿ ਕੇ ਕਾਬੂ ਰੱਖਿਓ ਜਦ ਗੁਰਮਤ ਸੁਣੋਗੇ ਐਂ ਕਹਿ ਕੇ ਕਾਬੂ ਰੱਖੀਦਾ ਉਦੋਂ ਫਿਰ ਗੁਰੂ ਨਾਨਕ ਨੇ ਕਹਿ ਦਿੱਤਾ ਕਿ ਜਿਹੜੀ ਪ੍ਰਥਮਾ ਮਨ ਪ੍ਰਬੁੱਧ ਹੈ ਆਪਣਾ ਉੱਥੇ ਵੀ ਮਨ ਦੀ ਗੱਲ ਹੈ ਇਹ ਮਨ ਨੂੰ ਪੂਰਾ ਬੋਧ ਦੇ ਕੇ ਫਿਰ ਬੋਲਿਓ ਪਾਛੇ ਅਵਰ ਜਾਵੇ ਆਹ ਗੱਲ ਸੀ ਜਿਹੜੀ ਉਹ ਕਹੀ ਹੈ ਬੇਸਿਕ ਗੱਲ ਆਹ ਸੀ ਪ੍ਰੋਬਲਮ ਆਹ ਹੈ ਅਧੂਰੀ ਗੱਲ ਨਹੀਂ ਕਰੀ ਦਿੱਤੀ ਅਧੂਰਾ ਗਿਆਨ ਜਿਹਦੇ ਕੋਲ ਹੋਵੇ ਉਹ ਗੱਲ ਨਾ ਕਰੇ ਸਾਡੇ ਕੀ ਹੋਇਆ ਅਧੂਰੇ ਗਿਆਨ ਵਾਲੇ ਹੀ ਸਟੇਜਾਂ 'ਤੇ ਚੜ੍ਹ ਕੇ ਕੁੱਦਣ ਲੱਗੇ। ਸਾਰਾ ਹੀ ਗੁਰਮਤ ਦਾ ਨਾਸ ਕਰਤਾ। ਖੈਰ ਪਹਿਲਾਂ ਤਾਂ ਜਾਣ ਬੁੱਝ ਕੇ ਕੀਤਾ ਉਹਨਾਂ ਨੇ ਨਾਸ, ਅਰਥਾਂ ਦੇ ਅਨਰਥ ਕਰਦੇ ਸੀ। ਹੁਣ ਉਹਨਾਂ ਨੂੰ ਇਹ ਤਾਂ ਪਤਾ ਨਹੀਂ ਅਸੀਂ ਅਰਥਾਂ ਦੇ ਅਨਰਥ ਕਰਨੇ ਨੇ, ਆਪਣੇ ਜਾਣੇ ਤਾਂ ਉਹ ਅਰਥੇ ਕਰ ਰਹੇ ਨੇ ਬਹੁਤ ਸਾਰੇ ਲੋਕ, ਵਿਦਵਾਨ ਆ, ਪ੍ਰਚਾਰਕ। ਪਰ ਚੂੰਕਿ ਬਾਜ਼ਾਰ 'ਚ ਮਿਲਦੇ ਨਹੀਂ ਚੰਗੇ ਅਰਥ, ਉਹਨਾਂ ਨੇ ਆਪਣੇ ਖੋਜੇ ਨਹੀਂ। ਪੇਸ਼ੇਵਰ ਆਦਮੀ ਨੇ ਧੰਦਾ ਬਣਾਇਆ ਹੋਇਆ, ਇਸ ਕਰਕੇ ਉਹ ਗਲਤ ਪ੍ਰਚਾਰ, ਧੂੰਆਂ ਧਾਰ ਪ੍ਰਚਾਰ ਹੋ ਰਿਹਾ, ਪਰ ਹੋ ਰਿਹਾ ਗਲਤ ਪ੍ਰਚਾਰ, ਬਹੁਤ ਜ਼ਿਆਦਾ ਹੋ ਰਿਹਾ। ਪ੍ਰਚਾਰਕਾਂ ਦੀ ਗਿਣਤੀ ਜ਼ਿਆਦਾ ਹੈ, ਕੀਰਤਨ ਦਰਬਾਰ ਜ਼ਿਆਦਾ ਹੁੰਦੇ ਨੇ, ਕਿਉਂਕਿ ਧੂੰਆਂ ਧਾਰ ਪ੍ਰਚਾਰ ਗਲਤ ਹੋ ਰਿਹਾ, ਇਸ ਕਰਕੇ ਸਿੱਖੀ ਦਾ ਨਾਸ ਹੋ ਗਿਆ। ਉਲਟਾ ਉਲਟੀ ਪੜ੍ਹਾਈ ਪੜ੍ਹਾਤੀ, ਉਲਟੀ ਗੱਲ ਕਹਿਤੀ। ਹੁਣ ਜੇ ਸਿੱਧੀ ਕਹਿਣਾ ਤਾਂ ਪਬਲਿਕ ਨਹੀਂ ਬਣਦੀ, ਵੀ ਆਹ ਅਸੀਂ ਤਾਂ ਸੁਣਦੇ ਹਾਂ। ਜ਼ਿਆਦਾ ਲੋਕ ਕੀ ਕਹਿੰਦੇ ਨੇ, ਬਹੁਤ ਲੋਕਾਂ ਨੇ ਕਿ ਕਾਨ ਡੁੱਬ ਗਏ ਹੁਣ, ਇਹ ਜਿਹੜੇ ਬਹੁਤੇ ਲੋਕ ਗੱਲ ਕਹਿੰਦੇ ਹੁਣ ਮੰਨਦੇ ਹੁਣ, ਉਹ ਹੁਣ ਕਿਵੇਂ ਛੱਡ ਦੇਣ ਦੂਏ, ਸਾਰੇ ਹੀ ਥੋੜ੍ਹੇ ਗਲਤ ਨੇ, ਇਹ ਸਟੈਂਡ ਲੈ ਲੈਂਦੇ ਨੇ ਜਿਹੜੇ ਥੋੜ੍ਹੀ ਅਕਲ ਵਾਲੇ ਬੰਦੇ। ਕੁਛ ਇਹ ਵੀ ਗੱਲ ਹੈ, ਮਾਇਆ ਛੱਡਣੀ ਵੀ ਬਹੁਤ ਔਖੀ ਹੈ, ਉਹਨਾਂ ਨੂੰ ਬਾਹਰ ਨਹੀਂ ਚਾਹੀਦਾ ਕੋਈ। ਜਿਹੜਾ ਆਦਮੀ ਨਾ ਛੱਡਣੀ ਚਾਹੁੰਦਾ ਮਾਇਆ, ਉਹਨੂੰ ਕੋਈ ਤਾਂ ਬਹਾਨਾ ਚਾਹੀਦਾ ਹੀ ਹੈ, ਉਹਨਾਂ ਨੂੰ ਵਧੀਆ ਬਹਾਨਾ ਮਿਲਿਆ ਹੋਇਆ। ਕਿ ਮਨ ਨੂੰ ਕਿਹਾ ਹੋਇਆ ਕੀ ਕਰਨਾ, ਰਹੋ ਰੇ ਸੰਖ ਮੰਜ ਊਰ, ਮਜ਼ੂਰ ਨਹੀਂ ਹੈ, ਮੰਜ ਵਿੱਚ ਊਰ ਹਿਰਦੇ ਦੇ, ਤਿਰਕੁੜੀ ਤਾਂ ਨਹੀਂ ਛੱਡੀ ਹੋਈ ਹੈ, ਠੀਕ ਹੈ, ਹੁਣ ਹਿਰਦੇ 'ਚ ਟਿਕਿਆ ਰਿਹਾ, ਇੱਥੇ ਬੋਲੀ ਨਾ, ਚੁੱਪ ਰਹਿ, ਚੁੱਪੇ ਬੈਠਾ ਰਹਿ, ਸੁਣ, ਤੂੰ ਸੁਣਨ ਆਇਆ, ਪੜ੍ਹਨ ਸੁਣਨ ਆਇਆ, ਇੱਥੇ ਤੂੰ ਗੁਰੂ ਘਰ ਗਿਆ, ਮਦਰਸੇ ਗਿਆ, ਗੁਰੂ ਦੇ ਕੋਲ ਗਿਆ, ਸੁਣਨ ਔਰ ਪੜ੍ਹਨ ਗਿਆ, ਬੋਲਣ ਲਈ ਪੜ੍ਹਾਉਣ ਲਈ ਗਿਆ, ਇਹ ਸੁਣਨ 'ਤੇ ਪਹਿਲਾਂ ਹੀ ਪੜ੍ਹਾਉਣ ਲੱਗ ਗਏ। ਪੜ੍ਹਾਈ ਦਾ ਨਹੀਂ ਹੁੰਦਾ, ਪੜ੍ਹ ਕੇ ਬਾਅਦ 'ਚ ਪੜ੍ਹਾਈ ਦਾ ਹੁੰਦਾ, ਚਾਹੇ ਸਰਟੀਫਿਕੇਟ ਮਿਲ ਜਾਵੇ ਫਿਰ ਪੜ੍ਹਾਈ ਦਾ ਹੁੰਦਾ। ਜਦੋਂ ਕਹਿ ਦੇਣ ਵੀ ਯੂਨੀਵਰਸਿਟੀ ਵਾਲੇ ਵੀ ਹੁਣ ਤੂੰ ਭਾਈ ਪੜ੍ਹਾ, ਹੁਣ ਤੂੰ ਪੜ੍ਹਾਉਣ ਦੇ ਕਾਬਿਲ ਹੋ ਗਿਆ, ਫਿਰ ਤਾਂ ਗੱਲ ਕਰੇ, ਉਹ ਤਾਂ ਪਹਿਲਾਂ ਕਿਉਂ ਕਰੇ। ਰਹਿਣ ਆਏ ਗਹਿਣ ਆਈ, ਰਹਿਣ ਆਈ ਵਿਛੋੜਿਆ, ਤੈਨੂੰ ਅਗਿਆਨਤਾ ਨੇ ਆਪਣੇ ਮੂਲ ਨੂੰ ਜੁਦਾ ਕੀਤਾ, ਸੱਚ ਨੂੰ ਜੁਦਾ ਕੀਤਾ ਅਗਿਆਨਤਾ ਨੇ, ਵਿਚਾਲੇ ਅਗਿਆਨਤਾ ਆ ਗਈ, ਹਨੇਰਾ ਆ ਗਿਆ, ਤੂੰ ਜੁੜ ਗਿਆ ਮਾਇਆ ਨਾਲ, ਝੂਠ ਨਾਲ। ਇਹ ਜਿਹੜੀ ਰਹਿਣ ਸੀ ਨਾ ਜ਼ਿੰਦਗੀ ਦੀ, ਸੁਪਨਾ ਦੇਖਦਾ, ਸੁਪਨੇ ਦਾ ਵਿਛੋੜਿਆ ਹੈ ਤੂੰ, ਦਿਨ ਨੂੰ ਰਾਤ ਕਹੀ ਜਾਣ, ਦਿਸ ਕਹੀਏ ਤਾਂ ਸਮਝੇ, ਜੇ ਰਾਤ ਕਹਿੰਦੇ ਤੂੰ ਕਹਿੰਦਾ ਤਾਂ ਦਿਨ ਹੈ, ਉਹ ਆਹ ਦਿਨ ਦੀ ਗੱਲ ਨਹੀਂ ਹੈ, ਤੇਰੇ ਅੰਦਰ ਦਿਨ ਦੀ ਚੜ੍ਹਿਆ, ਜੇ ਤੇਰੇ ਅੰਦਰ ਸੂਰਜ ਨਹੀਂ ਚੜ੍ਹਿਆ, ਬਾਹਰ ਵਾਲਾ ਸੂਰਜ ਨੂੰ ਛੱਡ। ਰਹਿਣ ਆਇਰ ਵਿਛੋੜਿਆ,
ਰਹੋ ਰੇ ਸੰਖ ਮਜੂਰ,
ਰਹੋ ਰੇ ਸੰਖ ਮਜੂਰ, ਹੁਣ ਤੂੰ ਚੁੱਪ ਰਹੀ, ਮਜੂਰ ਤੇ ਕਹਿ ਰਹੀ, ਬੋਲਣ ਦੀ ਲੋੜ ਨਹੀਂ ਹੈ, ਬੋਲਦਾ ਸੀ ਮਾਇਆ 'ਚ ਅੰਟ ਸੰਟ ਜੋ ਬੋਲੀ ਜਾਂਦਾ ਸੀ, ਹੁਣ ਤੈਨੂੰ ਚੁੱਪ ਰਹਿਣਾ ਪਊ। ਚੁੱਪ ਰਹਿਣਾ ਹੀ ਮੁਕਤੀ ਹੈ, ਚੁੱਪ ਰਹਿ ਕੇ ਸੁਣ ਸੱਚ ਕੀ ਹੈ। ਝੂਠ ਬਥੇਰਾ ਬੋਲ ਲਿਆ, ਝੂਠ ਬਥੇਰਾ ਸੁਣ ਲਿਆ, ਤਾਂ ਝੂਠ ਬਥੇਰਾ ਸਮਝ ਲਿਆ, ਤਾਂ ਉਹ ਜੋ ਤੈਨੂੰ ਸ਼ਾਂਤੀ ਨਹੀਂ ਮਿਲੀ, ਉਹ ਜੋ ਤ੍ਰਿਸ਼ਨਾ ਮਿਲੀ ਹੈ, ਅੱਗ ਨਾਲ ਖੇਲਿਆ ਤੇ ਅੰਗਿਆਰੇ ਖਾਧੇ ਨੇ, ਤੇ ਅੰਦਰ ਜਲਦਾ ਤੇਰਾ, ਸੜਦਾ, ਹੁਣ ਤੂੰ ਅੰਮ੍ਰਿਤ ਪੀ, ਪਹਿਲਾਂ ਸਮਝ ਅੰਮ੍ਰਿਤ ਹੁੰਦਾ ਕੀ ਹੈ, ਅੰਮ੍ਰਿਤ ਨਾਮ ਪੀ, ਹੁਣ ਤੂੰ ਤੇਰੀ ਤ੍ਰਿਸ਼ਨਾ ਬੁੱਝ ਪਏ, ਬੁਝੀ ਤ੍ਰਿਸ਼ਨਾ ਤੇ ਬਾਅਦ ਬੋਲਣੀ, ਬੁਝਾਤਾ ਲੈ ਪਹਿਲਾਂ। ਰਹਿਣ ਆਇਰ ਵਿਛੋੜਿਆ, ਰਹੋ ਰੇ ਸੰਖ
ਮਜੂਰ,
ਮਨ ਟੁੱਟਿਆ ਰਹਿ ਹੁਣ ਅੰਦਰ ਹਿਰਦੇ ਤੇ, ਚੁੱਪ, ਦੇਵਲ ਦੇਵਲ ਧਾੜੀ,
ਦੇਸੇ ਉਗਵਤ ਸੂਰ,
ਜਦ ਦੀਸੇ ਉਗਵਤ ਸੂਰ, ਜਿੱਦਣ ਸੂਰਜ ਚੜਿਆ ਦੇਖ ਲੇਗਾ ਨਾ, ਰਹਿਣ ਤੋਂ ਦਿਨ ਚੜਜੂ, ਉਦਣ ਬੋਲ ਲਈ,
ਦੇਵਲ ਦੇਵਲ ਧਾੜੀ,
ਦੇਵਲ ਦੇਵਲ ਸਾਰੇ ਜਿੰਨੇ ਹਿਰਦੇ ਨੇ ਦੇਵਤੇ ਨੇ, ਇਹਨਾਂ ਨੂੰ ਤਾਂ ਉਪਦੇਸ਼ ਕਰਨਾ, ਧਾੜ ਬੋਲਣਾ ਉੱਚੀ ਉੱਚੀ ਬੋਲਣਾ ਧਾੜ ਦਹਾੜ ਕੇ ਬੋਲਦਾ ਬੁੱਕ ਦਾ ਸ਼ੇਰ ਸ਼ੇਰ ਦਹਾੜ ਫਿਰ ਦਹਾੜ ਨਹੀਂ ਤੂੰ ਫਿਰ ਦਹਾੜ ਕੇ ਲਾ ਲਈ ਜਾਓ ਪਰ ਹਾਲੇ ਤਾਂ ਚੁੱਪ ਕਰ ਦੇਵਲ ਦੇਵਲ ਤਾੜੀ ਫਿਰ ਤੂੰ ਬਥੇਰਾ ਤਾੜੇਗਾ ਦਹਾੜੇਗਾ ਮਨਮੁੱਖ ਬੁੱਕ ਨਾ ਜਾਣੀ ਮਨਮੁੱਖ ਨਹੀਂ ਬੁੱਕ ਸਕਦਾ ਹੁਣ ਤੂੰ ਚੌਂ ਚੌਂ ਕਰੇਗਾ ਕਨਫੀਡੈਂਸ ਤੇ ਬਿਨਾਂ ਗੱਲ ਕਨਫੀਡੈਂਸ ਜਦ ਹੋਜੂ ਜਦ ਗੱਲ ਕਰੀ ਕਨਫੀਡੈਂਸ ਨਾ ਬੋਲੀ ਨਹੀਂ ਬੋਲੀ ਹੁਣ ਜਿਹੜੀ ਗੱਲ ਤੇ ਤੈਨੂੰ ਭਰੋਸਾ ਨਹੀਂ ਬੋਲੀ ਨਾ ਤਾਂ ਪੱਕਾ ਭਰੋਸਾ ਹੋਜੂ ਜਦ ਬੋਲੀ ਦੇਵਲ ਦੇਵਲ ਧਾੜ ਹੀ ਦੇਵੈ
ਦੇਸੇ ਉਗਬਤ ਸੂਰ
ਦੇਸਾਂ ਫਿਰ ਤੈਨੂੰ ਸੁਨੇਹਾ ਦੇਣਾ ਪੈਣਾ ਉਗਬਤ ਸੂਰ ਜਾਂ ਤੇਰੇ ਅੰਦਰ ਸੂਰ ਚੜੂ ਉਹਦੇ ਭਾਂਜਬ
ਚੀਨਾ
ਕਬੀਰ ਮਨ ਪਿਆ ਪ੍ਰਗਾਸਾ ਉਹਦੇ ਭਾਂਜਬ
ਚੀਨਾ
ਚੜਿਆ ਸੂਰਜ ਦਿਖੂ ਅੰਦਰ ਜਾਂ ਸ਼ਬਦ ਗੁਰੂ ਪ੍ਰਗਟ ਹੋਜੂ ਫੇ ਜਾਂ ਬੁਲਾਉਣ ਵਾਲਾ ਆਜੂ ਫੇ ਬੋਲੀ ਜਾਂ ਬੁਲਾਉਣ ਵਾਲਾ ਆਜੂ ਫੇਰ ਬੋਲੀ ਸ਼ਬਦ ਜਾਂ ਬੁਲਾਊਗਾ ਫਿਰ ਬੋਲੀ ਹਾਲੇ ਕਿਹਦਾ ਬੁਲਾਇਆ ਬੋਲਦਾ ਤੂੰ ਇਹ ਬਿਨਾਂ ਬੁਲਾਏ ਬੋਲਦੇ ਨੇ ਇਹ ਸੀ ਬੈਨ ਗੁਰਮਤਿ ਦੇ ਤਾਣੀਆਂ 'ਤੇ ਬੈਨ ਨਹੀਂ ਬੋਲ ਸਕਦਾ ਕੋਈ ਇਸ ਕਰਕੇ ਇੱਕੋ ਆਦਮੀ ਜਿਹੜਾ ਇਸ ਕਾਬਲ ਹੋ ਜਾਂਦਾ ਸੀ ਉਹਨੂੰ ਗੁਰਿਆਈ ਦੀ ਦਿੱਤੀ ਜਾਂਦੀ ਸੀ ਜ਼ਿੰਮੇਵਾਰੀ ਉਹਨੂੰ ਗਿਆਨ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ ਸਾਰਿਆਂ ਨੂੰ ਨਹੀਂ ਦਿੱਤੀ ਜਾਂਦੀ ਸੀ ਉਹ ਤਾਂ ਵਿਗਾੜ ਦਿੰਦੇ ਸਭ ਕੁਝ ਜਿਨ੍ਹਾਂ ਨੇ ਆਪਣੇ ਆਪ ਗੁਰਿਆਈ ਦੀ ਜ਼ਿੰਮੇਵਾਰੀ ਲੈ ਲਈ ਉਹਨਾਂ ਨੇ ਵਿਗਾੜਿਆ ਉਹ ਸਾਰਾ ਕੁਛ ਉਹ ਜੋ ਕੌਣ ਸੀ ਸ੍ਰੀ ਚੰਦ ਸੀ ਉਹ ਹੋਰੇ ਕੁਛ ਕਹਿਣ ਲੱਗ ਗਿਆ ਸਰਟੀਫਾਈਡ ਹੈ ਨਹੀਂ ਸੀ ਉਹ ਲੈ ਕੇ ਗੁਰਬਾਣੀ ਆਪਣੇ ਅਰਥ ਕਰਨ ਲੱਗ ਗਿਆ ਅਨਰਥ ਕਰਨ ਲੱਗ ਗਿਆ ਵਿਗਾੜਤੀ ਅਨਰਥ ਤਾਂ ਪਹਿਲਾਂ ਆਏ ਹੋਏ ਤੇ ਕਬੀਰ ਵੇਲੇ ਦੇਈ ਉਹ ਅਨਰਥ ਵਾਲੇ ਜਿਹੜੇ ਪੰਡਿਤ ਨਾਲ ਜੁੜ ਗਏ ਸਿੱਧ ਨਾਲ ਜੁੜ ਗਏ ਉਹਨੂੰ ਅਨਰਥ ਸਿਖਾ ਦਿੱਤਾ ਇਹਨਾਂ ਡੇਰਿਆਂ ਦਾ ਮਾਲਕ ਬਣਾ ਕੇ ਗੁਰੂ ਬਣਾ ਦਿੱਤਾ ਉਹਨੂੰ ਬੜੀ ਇੱਜ਼ਤ ਦੇ ਦਿੱਤੀ ਛਾ ਗਿਆ ਉਹਨਾਂ ਦੀ ਛੱਤ ਉਹਦੀ ਤਾਂ ਹੀ ਤਾਂ ਸਾਡੇ ਉੱਥੇ ਬ੍ਰਹਮ ਬੂਟਾ ਹੈ ਅੰਮ੍ਰਿਤਸਰ 'ਤੇ ਕਬਜ਼ਾ ਕਰਦਾ ਸਾਫ਼ ਹੈ ਕਿ ਇਹ ਜਿਹੜਾ ਅੰਮ੍ਰਿਤਸਰ ਦਾ ਸਥਾਨ ਹੈ ਇਹ ਸ੍ਰੀ ਚੰਦ ਹੈ ਆਲੇ ਸ੍ਰੀ ਚੰਦ ਦੇ ਮੰਦਰ ਨੇ ਦੇਖ ਲਓ ਜਾ ਕੇ ਅੰਮ੍ਰਿਤਸਰ ਦੇ ਆਲੇ ਦੁਆਲੇ ਸ੍ਰੀ ਚੰਦ ਦੇ ਮੰਦਰ ਨੇ ਸਾਰੇ ਹੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਕੋਈ ਮੰਦਰ ਦਿਖਾ ਦਿਓ ਸਾਰੇ ਗੁਰਦੁਆਰੇ ਨੇ ਚਾਰੇ ਪਾਸੇ ਜੇ ਹੈ ਤਾਂ ਗੁਰਦੁਆਰੇ ਬਣਾਏ ਨੇ ਪਰ ਬਣਾਉਣੇ ਨਹੀਂ ਚਾਹੀਦੇ ਉਹ ਵੀ ਨਹੀਂ ਸੀ ਬਣਾਉਣੇ ਚਾਹੀਦੇ ਪਰ ਹੈ ਤਾਂ ਗੁਰਦੁਆਰੇ ਮੰਦਰ ਨਹੀਂ ਹੈ ਉੱਥੇ ਕੋਈ ਅੰਮ੍ਰਿਤਸਰ ਸਾਰੇ ਮੰਦਰ ਚਾਰੇ ਪਾਸੇ ਇਹ ਉਹ ਸੈਂਟਰ ਹੈ ਅੰਮ੍ਰਿਤਸਰ ਜਿਹੜਾ ਗੁਰਮਤਿ ਦੇ ਖਿਲਾਫ ਹੈ ਪੈਲਸ ਉੱਥੇ ਹੀ ਹੁਣ ਚੱਲਦਾ ਤਾਂ ਹੀ ਮੇਰੀ ਹੈ ਉੱਥੇ ਹਾਂ ਉੱਥੇ ਤਾਂ ਤਾਂ ਹੀ ਉਹ ਸਰੋਵਰ ਦੇ ਵਿੱਚ ਕਹਾਣੀ ਜੁੜੀ ਹੋਈ ਹੈ ਕਹੂਏ ਕਾਲੇ ਹੁੰਦੇ ਚਿੱਟੇ ਹੁੰਦੇ ਇਹ ਸਭ ਕੁਛ ਅਨਰਥ ਹੋਏ ਹੋਏ ਨੇ ਹਾਂਜੀ
ਕਬੀਰ ਰਹਿ ਨਾਇਰ ਬਿਸ਼ੋਰਿਆ ਰਹੋ ਰੇ ਸੰਖ ਮਜ਼ੂਰ ਦੇਵਲ ਦੇਵਲ ਧਾੜੀ ਦੇਸੇ ਉਗਬਤ ਸੂਰ
ਦੇਵਲ ਦੇਵਲ ਸਾਰੇ ਦੇਵਲ ਜਿਹਨੇ ਹਿਰਦੇ ਨੇ ਸਾਰੇ ਜਿਹਨੇ ਦੇਵਤੇ ਨੇ ਉਹਨਾਂ ਨੂੰ ਉਪਦੇਸ਼ ਕਰਨਾ ਤਾਂ ਉਹ ਦੇਵਤਾ ਤਾਂ ਅੰਦਰ ਹੈ ਅੰਦਰ ਦੇਵ ਹੈ ਸਾਰਿਆਂ ਦੇ ਅੰਦਰਲੇ ਨੂੰ ਉਪਦੇਸ਼ ਕਰਨਾ ਆਤਮ ਉਪਦੇਸ਼ ਭੇਸ ਸੰਜਮ ਕੋ ਜਾਪ ਸੁ ਅਜਪਾ ਜਾਪੋ ਸਦਾ ਰਹੇ ਕੰਚਨ ਜਾਪ ਸੁ ਅਜਪਾ ਜਾਪਾ ਸਦਾ ਰਹੇ ਕੰਚਨ ਸਿਖਾਇਆ ਕਾਲ ਨਾ ਕਾਬੂ ਵਿਆਪਾ ਇਹ ਕੰਮ ਤੈਅ ਕਰਨਾ ਫਿਰ ਕੱਚੀ ਗੱਲ ਨਾ ਕਰ ਹਾਂਜੀ
ਕਬੀਰ ਸੂਤਾ ਕਿਆ ਕਰੇ ਉੱਠ ਕਿ ਨਾ ਜਪ ਮੁਰਾਰ
ਨਾ ਜਪੈ ਮੁਰਾਰ
ਕਬੀਰ ਸੁੱਤਾ ਕਿਆ ਕਰੇ ਜਾਗ ਰੋਏ ਪੈ ਦੁੱਖ ਜਾਗਾ ਬਾਸਾ ਗੌਰ ਮੈਂ ਸੋ ਕਿਉਂ ਸੋਵੇ ਸੁੱਖ
ਕਬੀਰ ਸੁੱਤਾ ਕਿਆ ਕਰਾਂ ਕਬੀਰ ਕਹਿੰਦਾ ਮਾਨੂੰ ਆਪਣੇ ਨੂੰ ਸੁੱਤਾ ਕੀ ਕਰਦਾ ਜਾਗ ਉੱਠ ਜਾਗ
ਰੋਏ ਪੈ ਦੁੱਖ
ਰੋਏ ਪੈ ਦੁੱਖ ਜਿੱਥੋਂ ਭੈ ਆਉਂਦੀ ਹੈ ਨਾ ਕਿਉਂ ਆਉਂਦੀ ਹੈ ਤੈਨੂੰ ਭੈ ਕਿਉਂ ਲੱਗਦੀ ਹੈ ਮਰਨ 'ਤੇ ਕਿਉਂ ਡਰਦਾ ਇਹ ਦੁੱਖ ਰੋ ਸੰਸਾਰ 'ਚ ਭੈ ਦਾ ਕਾਰਨ ਜਿਹੜਾ ਹੈ ਦੁੱਖ ਉਹ ਹੈ ਭਰਮ ਭਰਮ ਦਾ ਰੋਣਾ ਰੋ ਜਿੰਨਾ ਚਿਰ ਭੈ ਲੱਗਦੀ ਹੈ ਭਰਮ ਹੈਗਾ ਜਿੰਨਾ ਚਿਰ ਭਰਮ ਹੈਗਾ ਉਨਾ ਚਿਰ ਬੋਲੀ ਦਾ ਨਹੀਂ ਹੁੰਦਾ। ਤੇਰੇ ਅੰਦਰ ਤਾਂ ਭਰਮ ਹੈ, ਤੂੰ ਬੋਲੇਗਾ ਗਿਆ ਭਰਮ ਥੋੜ੍ਹੀ ਨਾਸ ਕਰੇਗਾ। ਜਿਹਦੇ ਅੰਦਰ ਭਰਮ ਹੋਵੇ ਦੂਏ ਦੇ ਭਰਮ ਦਾ ਨਾਸ ਨਹੀਂ ਕਰ ਸਕਦਾ। ਤੂੰ ਆਪਣੇ ਭਰਮ ਨੂੰ ਪਹਿਲਾਂ ਪੈਰ ਨੂੰ ਦੇਖ, ਪੈਸੇ ਦਾ ਤਾਂ ਪਤਾ ਲੱਗੂ, ਭਰਮ ਦਾ ਨਹੀਂ ਪਤਾ ਲੱਗਦਾ ਹੁੰਦਾ। ਪੈਸੇ ਦਾ ਪਤਾ ਲੱਗਦਾ ਸਾਨੂੰ, ਭਰਮ ਦਾ ਕਿੱਥੇ ਪਤਾ ਲੱਗਦਾ? ਪੈਸੇ ਤੋਂ ਚਿੰਤਾ ਪੈਦਾ ਹੁੰਦੀ ਹੈ, ਪੈ ਦਾ ਦੁੱਖ ਰੋ ਪੈ ਕਿਉਂ ਲੱਗਦੀ ਹੈ ਤੈਨੂੰ, ਜਾਗ
ਰੋਏ ਪੈ
ਰੋਏ ਪੈ ਦੁੱਖ, ਪੈ ਦਾ ਦੁੱਖ ਕੀ ਹੈ ਭਰਮ?
ਜਾਗਾ ਵਾਸਾ ਗੌਰ ਮੈਂ ਗੌਰ ਮੈਂ ਸੋ ਕਿਉਂ ਪਾਵੇ ਸੁੱਖ।
ਜਿਹਦਾ ਵਾਸਾ ਹੀ ਗੌਰ ਵਿੱਚ ਹੈ, ਗੌਰ ਹੁੰਦੀ ਹੈ ਕਬਰ ਪੱਟੀ ਹੋਈ ਕੱਚੀ, ਉਹ ਸੁੱਖ ਨਾਲ ਕਿਵੇਂ ਸਮਝੂ? ਖਬਰੇ ਕਿਹੜੇ ਵੇਲੇ ਕਬਰ ਨੇ ਢਹਿ ਜਾਣਾ, ਤਕੜਾ ਮੀਂਹ ਪੈ ਗਿਆ ਚੂਹਾ ਖੱਡ 'ਚ ਵੜਿਆ ਹੋਇਆ, ਤਕੜਾ ਪੈ ਗਿਆ ਮੀਂਹ ਖੱਡ 'ਚ ਪੈ ਗਿਆ ਪਾਣੀ ਪਾਣੀ, ਉਹ ਤਾਂ ਚੂਹਾ ਤਾਂ ਬਾਹਰ ਨਿਕਲ ਜਾਵੇ ਖੱਡ ਢਹਿ ਜਾ, ਫਿਰ ਬਾਹਰ ਤਾਂ ਡਰਦਾ ਹੀ ਬੜਿਆ ਅੰਦਰ, ਜਾਂ ਚੂਹੇ ਖੱਡ ਭਰ ਜਾਂਦੀ ਹੈ ਸੱਪ ਵੀ ਬਾਹਰ ਪਾਣੀ ਦੇ ਫਿਰ ਦਿਲਦੇ ਨੇ, ਹੁਣ ਪਤਾ ਵੀ ਚੂਹੇ ਬਾਹਰ ਆਉਣਗੇ ਹੁਣ, ਉਹ ਸਮੇਂ ਉਹਨਾਂ ਨੇ ਖੜ ਚੋ ਫੜਨਾ, ਸਮੇਂ ਉਹਨਾਂ ਨੂੰ ਬਾਹਰੇ ਮਿਲ ਜੂ, ਉਹਦਾ ਅਕਲ ਬਕਲ ਹੋਇਆ ਪਿਆ ਹੁੰਦਾ ਚੂਹਾ ਉੱਥੇ ਖੜ ਚੋਂ ਨਿਕਲ ਕੇ, ਉਹਦੀ ਸੁਰਤ ਮਾਰੀ ਹੁੰਦੀ ਹੈ, ਉਹ ਵੀ ਸ਼ਿਕਾਰੀ ਵੀ ਬਾਹਰੇ ਹੁੰਦੇ ਨੇ। ਜਾਗਾ ਵਾਸਾ ਗੌਰ ਮੈਂ
ਸੋ ਕਿਉਂ ਸੋਵੇ ਸੁੱਖ,
ਸੁੱਖ ਨਾਲ ਨਹੀਂ ਸੋਂਦੇ ਜਿਹੜੇ ਖੱਡਾਂ 'ਚ ਰਹਿੰਦੇ ਨੇ, ਸੁੱਖ ਦੀ ਨੀਂਦ ਕਿੱਥੇ ਉਹਨਾਂ ਨੂੰ, ਚੂਹੇ ਨੂੰ ਸੁੱਖ ਦੀ ਨੀਂਦ ਕਿੱਥੇ? ਖਬਰੇ ਕਿਹੜੇ ਪਾਸੇ? ਜੇ ਚੂਹੇ ਦੇ ਰਾਹ 6-7 ਨੇ ਨਾ ਖੜ ਦੇ, ਤਾਂ 6-7 ਸੱਪ ਦੇ ਆਉਣ ਦੇ ਵੀ ਰਾਹ ਨੇ ਦੁਸ਼ਮਣ ਦੇ। ਵੀ ਜੇ ਸਾਡੇ ਗੇਟ ਜ਼ਿਆਦਾ ਨੇ ਤਾਂ ਹਰ ਗੇਟ 'ਤੇ ਹੀ ਪਹਿਰੇ ਦਰ ਚਾਹੀਦਾ, ਖਤਰੇ ਵੀ ਜ਼ਿਆਦਾ ਨੇ। ਜੇ ਤੁਹਾਡੇ ਘਰ ਨੂੰ ਬਹੁਤ ਬੜਾ ਕਿਲ੍ਹਾ ਹੈ, ਗੇਟ ਜ਼ਿਆਦਾ ਨੇ ਸ਼ਹਿਰ ਨੂੰ, ਤਾਂ ਪਹਿਰੇਦਾਰ ਵੀ ਉਨੇ ਜ਼ਿਆਦਾ ਨੇ ਚਾਹੀਦੇ ਨੇ। ਹਰ ਗੇਟ ਤੋਂ ਖਤਰਾ ਹੈ, ਜੇ ਹਰ ਗੇਟ 'ਤੇ ਨਿਕਲ ਸਕਦੇ ਹੋ ਤੁਸੀਂ ਤਾਂ ਹਰ ਗੇਟ 'ਤੇ ਦੁਸ਼ਮਣ ਵੱਢ ਵੀ ਸਕਦਾ, ਲੋੜ ਪੈਣ 'ਤੇ ਤੁਸੀਂ ਹਰ ਗੇਟ 'ਤੇ ਬਚ ਕੇ ਨਿਕਲ ਸਕਦੇ ਹੋ ਤਾਂ ਹਰ ਗੇਟ 'ਤੇ ਦੁਸ਼ਮਣ ਵੱਢ ਵੀ ਸਕਦਾ। ਇਕੱਲਾ ਦੋ ਹੀ ਨੇ, ਜਿਹਦਾ ਵਾਸਾ ਗੌਰ ਵਿੱਚ ਹੈ ਸੇਫ, ਭਾਵੇਂ ਉਹ ਆਪਣੇ ਆਪ ਨੂੰ ਮੰਨਦਾ ਪਰ ਪੈ ਦੇ ਵਿੱਚ ਸੌਂਦਾ ਉਹ। ਜੀ ਜਾ ਕਾ ਵਾਸਾ ਗੌਰ ਮੈਂ ਸੁੱਖ ਦੀ ਨੀਂਦ ਨਹੀਂ ਸੌਂਦਾ, ਜਿੰਨਾ ਚਿਰ ਸਰੀਰ ਗੌਰ ਹੈ ਉਨਾ ਚਿਰ ਸੁੱਖ ਨਾਲ ਕਿਵੇਂ ਸੌਂਜੂ? ਚਿੰਤਾ ਤਾਂ ਰਹਿਣੀ ਓ ਰਹਿਣੀ ਹੈ, ਇਹ ਮਿੱਟੀ ਦੀ ਗੌਰ ਹੈ ਬਣੀ ਹੋਈ,
ਕੱਚੀ ਮਿੱਟੀ ਦੀ,
ਹਾਂ ਕੱਚੀ ਦੇਹ ਬੇਕਾਰ। ਹਾਂਜੀ
ਕਬੀਰ ਸੋਤਾ ਕਿਆ ਕਰੇ, ਉੱਠ ਕੇ ਨਾ ਜੱਬੇ ਮੁਰਾਰ, ਇੱਕ ਦਿਨ ਸੋਭਨ ਹੋਏਗੋ ਲਾਂਭੇ ਗੋੜ।
ਕਬੀਰ ਸੋਤਾ ਕਿਆ ਕਰੇ, ਸੋਤਾ ਹੋਇਆ ਮਾਇਆ 'ਚ ਲੱਗਿਆ ਹੋਇਆ, ਮਾਇਆ ਦੀ ਕਮਾਈ 'ਚ ਲੱਗਿਆ ਹੋਇਆ, ਸੱਚ ਦੀ ਕਮਾਈ ਵੱਲੋਂ ਸੋਤਾ ਹੋਇਆ। ਸੋਤਾ ਕਿਆ ਕਰੇ, ਉੱਠ ਕੀ ਨਾ ਜੱਬੇ ਮਰਾਰ, ਉੱਠ ਕੇ ਮਰਾਰੀ ਨੂੰ ਕਿਉਂ ਨਹੀਂ ਜਾਣਦਾ? ਵੀ ਮਰਾਰੀ ਕੌਣ ਹੈ? ਮਰਾਰੀ ਮਰਾਰੀ ਕਰੀ ਜਾਂਦਾ ਹੈ, ਉਹ ਮੂਰਤੀ ਮੂਹਰੇ ਟੱਲੀ ਵਜਾਈ ਜਾਂਦਾ, ਮਰਾਰੀ ਹੁੰਦਾ ਕੌਣ ਹੈ? ਮਰਾਰੀ ਹੈ ਜਿਹੜੇ ਤੇਰੇ ਦੁਸ਼ਮਣ ਨੇ ਨਾ, ਉਹਨਾਂ ਦਾ ਦੁਸ਼ਮਣ ਮੁਰਾਰੀ ਹੁੰਦਾ, ਦੁਸ਼ਮਣ ਦੇ ਦੁਸ਼ਮਣ ਨੂੰ ਮੁਰਾਰ ਕਹਿੰਦੇ ਨੇ। ਮੁਰ ਹਰੀ ਦੁਸ਼ਮਣਾਂ ਦਾ ਨਾਸ ਕਰਨ ਵਾਲਾ ਦੁਸ਼ਮਣ, ਅਤੇ ਮੁਰਾਰੀ ਮੁਰਾਰੀ ਕਰੀ ਜਾਂਦੇ ਤੇਰੇ ਦੁਸ਼ਮਣ ਜਿਉਂਦੇ ਤਿਉਂ ਨੇ, ਇਹਨਾਂ ਦਾ ਨਾਸ ਕਿਉਂ ਨਹੀਂ ਕੀਤਾ ਉਹਨੇ? ਲੋਭ ਦਾ ਨਾਸ ਕਿਉਂ ਨਹੀਂ ਕੀਤਾ? ਕ੍ਰੋਧ ਦਾ ਨਾਸ ਕਿਉਂ ਨਹੀਂ ਕੀਤਾ? ਮੋਹ ਦਾ ਨਾਸ ਕਿਉਂ ਨਹੀਂ ਕੀਤਾ? ਅਤੇ ਮੁਰਾਰੀ ਕਹਿੰਦਾ ਹੋਇਆ ਜਿਹੜਾ ਨਾਸ ਨਹੀਂ ਕਰ ਰਿਹਾ, ਉਹ ਥਾਣੇਦਾਰ ਕਿਹੜਾ ਡਾਕੂ ਦਾ ਦੜ ਦੜ ਕਰਦੇ ਫਿਰਦੇ ਨੇ ਸਾਰੇ ਸ਼ਹਿਰ ਦੇ ਵਿੱਚ, ਉਹ ਫੜਦਾ ਹੀ ਨਹੀਂ, ਉਹ ਕਹਿੰਦਾ ਤੁਸੀਂ ਥਾਣੇਦਾਰ, ਥਾਣੇਦਾਰ ਕਾਹਦਾ ਹੋਇਆ, ਸਰਕਾਰ ਕਾਹਦੀ ਹੋਈ? ਜੇ ਉਗਰਵਾਦੀ ਫਿਰਦੇ ਨੇ ਸਾਰਿਆਂ ਨੂੰ ਮਾਰਦੇ, ਦਹਿਸ਼ਤ ਦਿੰਦੇ, ਸਰਕਾਰ ਉਹਨਾਂ ਨੂੰ ਬੋਲਦੀ ਨਹੀਂ, ਸਰਕਾਰ ਤਾਂ ਉਹਨਾਂ ਦੀ ਹੋਈ ਉਗਰਵਾਦੀਆਂ ਦੀ, ਉਹ ਮਰਾਰੀ ਤਾਂ ਉਗਰਵਾਦੀਆਂ ਦਾ ਹੀ ਬੰਦਾ ਹੈ, ਤੁਹਾਡੇ ਵਾਲਾ ਮਰਾਰੀ ਲੋਭੀ ਦਾ ਯਾਰ, ਲੋਭ ਦਾ ਯਾਰ ਹੈ, ਤੇਰਾ ਦੁਸ਼ਮਣ ਹੈ ਲੋਭ ਦਾ ਦੁਸ਼ਮਣ, ਕਾਹਨੂੰ ਹੈ ਉਹ? ਜਿਹੜਾ ਲੋਭ ਤਾਂ ਤੈਨੂੰ ਛਡਾਉਂਦਾ ਹੀ ਨਹੀਂ, ਮੋਹ ਤਾਂ ਛਡਾਉਂਦਾ ਨਹੀਂ, ਦੁਸ਼ਮਣ ਤਾਂ ਤੇਰਾ ਉਹ, ਤੂੰ ਕਹਿੰਦਾ ਮੁਰਾਰ ਹੈ। ਉੱਠ ਕੇ ਨਾ ਜਪੇ ਮੁਰਾਰ, ਅਸਲੀ ਮੁਰਾਰ ਨੂੰ ਜਾਣ ਕੌਣ, ਨਕਲੀ ਮੁਰਾਰ ਲਈ ਫਿਰਦਾ, ਮੁਰਾਲ ਨੂੰ ਜਾਣ ਸਮਝ, ਆਹ ਮੁਰਾਲ ਨਹੀਂ ਹੈ, ਨਕਲੀ ਹੈ। ਕਹਿ ਗਿਆ ਕਬੀਰ ਗੱਲ, ਪਰ ਗੱਲ ਵਿਚਾਰਨ ਵਾਲੀ ਹੈ ਕੀ ਕਹਿ ਗਿਆ। ਮੁਰਾਲ ਨੂੰ ਤਾਂ ਜਪਦੇ ਨੇ ਸਾਰੇ ਲੋਕ, ਉਹ ਕਹਿੰਦੇ ਕਹਿੰਦੇ ਉੱਠ ਕੇ ਨਾ ਜਪੇ ਮੁਰਾਲ, ਕ੍ਰਿਸ਼ਨ ਮੁਰਾਰੀ ਹੈ ਇਹਨਾਂ ਦਾ। ਫਿਰ ਕੀ ਕੀਤਾ ਮੁਰਾਰੀ ਨੇ ਕ੍ਰਿਸ਼ਨ ਨੇ? ਦੁਨੀਆਂ ਦਾ ਲੋਭ ਦੂਰ ਕੀਤਾ। ਕ੍ਰਿਸ਼ਨ ਲੀਲਾ ਚ ਲੋਭ ਦੀ ਤਾਂ ਦੂਰ ਕਰਨ ਦੀ ਗੱਲ ਹੀ ਨਹੀਂ ਹੈ। ਹਾਂਜੀ, ਉੱਠ ਕੇ ਨਾ ਜਪੈ
ਮੁਰਾਰ, ਇੱਕ ਦਿਨ ਸੋਭਣ ਹੋਏਗੋ ਲਾਂਭੇ ਗੋਡ ਪਸਾਰ,
ਇੱਕ ਦਿਨ ਸੋਭਣ ਹੋਏਗੋ, ਇੱਕ ਦਿਨ ਐਸਾ ਸੋਜੇਗਾ, ਹੁਣ ਤਾਂ ਤੂੰ ਊਂ ਸੁੱਤਾ, ਅਵੇਸਲਾ ਹੋਇਆ ਹੋਇਆ, ਇੱਕ ਦਿਨ ਲਾਂਭੇ ਗੋਡ ਪਸਾਰ। ਆਹ ਜਿਹੜੇ ਲੰਬੇ ਲੰਬੇ ਗੋਡੇ ਨੇ, ਸਿੱਧੇ ਕਰਕੇ ਸੌਂ ਜਾਣਾ, ਫਿਰ ਉੱਠਣਾ ਹੀ ਨਹੀਂ ਦੁਬਾਰਾ, ਫਿਰ ਜਪਿਆ ਵੀ ਨਹੀਂ ਜਾਣਾ। ਤੇ ਸੋਭਣ ਹੈ ਉਹ, ਮਰਨੇ ਨੂੰ ਸੋਭਣ ਕਹਿ ਦਿੱਤਾ, ਮਰਨਾ ਹੁੰਦਾ ਹੀ ਨਹੀਂ, ਗੁਰਬਾਣੀ ਮਰਨਾ ਬੰਦੀ ਹੋਈ ਨਹੀਂ। ਹਾਂਜੀ,
ਕਬੀਰ ਸੁੱਤਾ ਕਿਆ ਕਰੇ, ਬੈਠਾ ਰਹੋ ਔਰ ਜਾਗ, ਜਾ ਕੇ ਸੰਗ ਤੇ ਵਿਛੜਾ, ਤਾਂ ਹੀ ਕੇ ਸੰਗ ਲਾਗ।
ਜੇ ਲੰਮਾ ਪੈ ਗਿਆ ਤਾਂ ਸੌਂ ਜਾਂਦਾ ਹੁੰਦਾ, ਜੇ ਬੈਠਾ ਰਹੇ ਤਾਂ ਉੱਘ ਸਕਦਾ, ਸੌਂ ਨਹੀਂ ਸਕਦਾ। ਜੇ ਸੌਂਜੂ ਤਾਂ ਡਿੱਪੂ, ਬੈਠਾ ਉੱਘ ਤਾਂ ਸਕਦਾ, ਸੌਂ ਨਹੀਂ ਸਕਦਾ ਬਹਿ ਕੇ। ਕਬੀਰ ਸੁੱਤਾ ਕਿਆ ਕਰੇ, ਦੇਖੋ 30 ਵਾਰ ਸੁੱਤਾ ਫਿਰ ਆ ਗਿਆ, ਬੈਠਾ ਰਹਿ ਜੇ ਨੀਂਦ ਆਉਂਦੀ ਹੈ, ਬੈਠਾ ਰਹਿ ਔਰ ਜਾਗ, ਜੇ ਝਪਕੀ ਆਊਗੀ ਉੱਠ ਖੜੇਗਾ, ਫਿਰ ਵੀ ਬੈਠਾ ਰਹਿ ਔਰ ਜਾਗ।
ਜਾਪ ਕੇ ਸੰਗ ਦੇ ਵਿਛੜਾ, ਤਾਂ ਹੀ ਕੇ ਸੰਗ ਲਾਗ।
ਜਾ ਕੇ ਸੰਗ ਦੇ ਵਿਛੜਾ, ਜਿਹਦੇ ਨਾਲ ਉਹ ਵਿਛੜਿਆ ਹੈ ਉਹਦੇ ਨਾਲ ਜੁੜਿਆ ਰਹਿ, ਉਹਦਾ ਧਿਆਨ ਧਰ ਕੇ ਰੱਖ, ਧਿਆਨ ਰੱਖ ਉਹਦਾ। ਹਾਂਜੀ,
ਤਾਂ ਹੀ ਕੇ ਸੰਗ ਲਾਗ,
ਉਹਦੇ ਸੰਗ ਜੁੜਿਆ ਰਹਿ, ਲੱਗਿਆ ਰਹਿ।
ਕਬੀਰ
ਸੰਗਠਾ ਹੋਇਆ, ਜੁੜਿਆ ਹੋਇਆ, ਲੰਮਾ ਪਿਆ, ਸੁੱਤਾ ਪਿਆ, ਸੁਪਨਾ ਆ ਰਿਹਾ ਨਾ। ਹਾਂਜੀ, ਸੁਪਨਾ ਬੈਠੇ ਨੂੰ ਨਹੀਂ ਆਉਂਦਾ ਹੈ, ਬੈਠੇ ਨੂੰ ਉਂਘਾ ਸਕਦੇ ਹੋ, ਸੁਪਨਾ ਨਹੀਂ ਆਉਂਦਾ ਹੈ। ਹਾਂਜੀ,
ਕਬੀਰ ਸੰਤ ਕੀ ਗੈਲ ਨਾ ਛੋਟੀਏ, ਮਾਰਗ ਲਾਗਾ ਜਾਊ, ਪੇਗਤ ਹੀ ਪਨੀਤ ਹੋਏ, ਭੇਡ ਦੇ ਜਪੀਏ ਨਾ।
ਕਬੀਰ ਸੰਤ ਕੀ ਗੱਲ ਨਾ ਛੋੜੀਏ, ਕਬੀਰ ਕਹਿੰਦਾ ਜਿਹਦੇ ਨਾਲ ਜੁੜਿਆ ਹੋਇਆ ਸੀ ਨਾ, ਜਾਏ ਜਿਹਦੇ ਨਾਲ ਵਿਛੜਿਆ, ਕੌਣ ਹੈ ਉਹ? ਸੰਤ ਸੀ, ਤੈਨੂੰ ਅਸ਼ਾਂਤੀ ਨਾ ਤਾਂ ਹੈ, ਤੂੰ ਉਹਦੇ ਨਾਲ ਵਿਛੜ ਗਿਆ, ਸੰਤ ਨਾਲ ਵਿਛੜਿਆ ਹੋਇਆ ਕਰਕੇ ਅਸ਼ਾਂਤੀ ਹੈ ਤੇਰੇ ਅੰਦਰ, ਤਾਂ ਤੈਨੂੰ ਨੀਂਦ ਆਉਂਦੀ ਹੈ, ਤਾਂ ਹੀ ਤੇਰੇ ਅੰਦਰ ਉਂਘ ਹੈ, ਤਾਂ ਹੀ ਤੇਰੇ ਅੰਦਰ ਭੁੱਖ ਹੈ, ਇਹ ਭੁੱਖ ਤ੍ਰਿਸ਼ਨਾ ਹੈ। ਸੰਤ ਕੇ ਗੱਲ ਨਾ ਛੋਟੀਏ, ਸੰਤ ਦਾ ਸਾਥ ਨਹੀਂ ਛੱਡੀਦਾ ਹੁੰਦਾ,
ਮਾਰਗ ਲਾਗਾ ਜਾਓ,
ਮਾਰਗ ਲਾਗਾ ਜਾਓ, ਉਹਦੇ ਸੰਤ ਵਾਲੇ ਰਸਤੇ ਹੀ ਤੁਰੀਦਾ ਹੁੰਦਾ। ਜਿੱਧਰੂ ਅੰਤਰਾਤਮਾ ਦੀ ਆਵਾਜ਼ ਜਿਹੜੀ ਹੈ, ਸੰਤ ਬੋਲਦਾ ਨਾ, ਅੰਤਰਾਤਮਾ ਦੀ ਆਵਾਜ਼ ਹੈ, ਉਹ ਰਸਤੇ ਹੀ ਜਾ, ਜਿੱਥੋਂ ਆਵਾਜ਼ ਆ ਰਹੀ ਹੈ ਉੱਧਰ ਨੂੰ ਜਾ। ਜਿੱਥੇ ਸੰਤ ਬੈਠਾ ਹੈ ਬੋਲਦਾ ਨਾ, ਆਵਾਜ਼ ਤਾਂ ਆ ਰਹੀ ਹੈ ਨਾ ਸੰਤ ਦੀ, ਉੱਧਰ ਨੂੰ ਤੁਰ।
ਦੇਖਦੀ ਪ੍ਰੀਤ ਹੋਏ ਭੇਡ ਜਪੀਏ ਨਾ,
ਅੰਤਰਾਤਮਾ ਦੀ ਆਵਾਜ਼ ਅਨੁਸਾਰ ਚੱਲ, ਕਹਿਣ ਦਾ ਮਤਲਬ ਇਹ ਹੈ। ਪੇਖ ਤੇ ਵੀ ਪੁਨੀਤ ਹੋਏ, ਜੇ ਦਰਸ਼ਨ ਹੋ ਗਿਆ ਸੰਤ ਦਾ, ਫਿਰ ਤਾਂ ਪੁਨੀਤ ਹੋ ਗਿਆ। ਪੇਖ ਤੇ ਹੀ
ਪੁਨੀਤ ਹੋਏ,
ਪੁਨੀਤ ਜਦ ਹੋਏ ਤਾਂ ਦਰਸ਼ਨ ਹੋਏ ਤੇ, ਜੇ ਭੇਡ ਹੋ ਗਈ ਆਵਾਜ਼ ਸੁਣ ਗਈ,
ਭੇਡ ਤੇ ਜਪੀਏ ਨਾ,
ਆਵਾਜ਼ ਸੁਣਨ ਨਾਲ ਭੇਡ ਦਾ, ਅੰਤਰਾਤਮਾ ਦੀ ਆਵਾਜ਼ ਨਾਲ ਜੇ ਭੇਡ ਹੋਈ ਆ, ਫਿਰ ਤਾਂ ਨਾਉ ਜਪੇਗਾ, ਫਿਰ ਤਾਂ ਜਪਿਆ ਹੀ ਆਊਗਾ, ਸਮਝ, ਫਿਰ ਤਾਂ ਸੋਝੀ ਆਊਗੀ, ਜਦ ਦਰ ਕੋਲ ਪਹੁੰਚ ਗਿਆ ਉਹਦੇ, ਜੇ ਆਵਾਜ਼ ਦੇ ਨਾਲ ਨਾਲ ਤੁਰਿਆ ਜਾਂਦਾ ਤਾਂ ਜਪਦਾ ਜਾਂਦਾ, ਸਮਝਦਾ, ਕਿਉਂਕਿ ਨੇੜੇ ਨੇੜੇ ਜਾਣ ਤਾਂ ਪਤਾ ਲੱਗੂ, ਹਾਂ ਨੇੜੇ ਨੂੰ ਜਾ ਰਿਹਾ, ਤਸੱਲੀ ਹੋਊਗੀ ਤੇਰੀ, ਪਰ ਜਦ ਦਰਸ਼ਨ ਹੋਜੂ ਫਿਰ ਪੁਨੀਤ ਹੋ ਜਾਏਗਾ, ਫਿਰ ਉਹਦੇ ਵਿੱਚ ਹੀ ਲੀਨ ਹੋ ਜਾਏਗਾ। ਹਾਂਜੀ,
ਕਬੀਰ ਸਾਖਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ, ਬਾਸਨ ਕਰੋ ਪਰਸੀਏ, ਤਾਂ ਕੁਛ ਲਾਗੇ ਦਾਗ।
ਇਹ ਤਾਂ ਅੰਤਰਾ ਅੰਦਰਲਾ ਸਫ਼ਰ ਹੋ ਗਿਆ, ਭੇਡ ਤੇ ਹੀ ਪੁਨੀਤ ਹੋਏ,
ਭੇਡ ਤੇ ਜਪੀਏ ਨਾ, ਪੇਖ ਤੇ ਹੀ ਪੁਨੀਤ ਹੋਏ, ਭੇਡ ਤੇ ਜਪੀਏ,
ਪੇਖ ਤੇ ਹੀ ਪੁਨੀਤ ਹੋਏ, ਭੇਡ ਤੇ ਜਪੀਏ। ਇਹ ਤਾਂ ਅੰਦਰਲੀ ਹੈ, ਅੰਦਰ ਨੂੰ ਜਾਣ, ਅੰਤਰਮੁਖੀ ਰਹਿੰਦਾ ਤਾਂ, ਜੇ ਬਾਹਰਮੁਖੀ ਹੁੰਦਾ ਫਿਰ ਕਿਹਨਾਂ ਨੂੰ ਫਿਰ ਸਾਖਤ ਰਹਿਣ ਜੁੜੂ। ਸਾਖਤ ਸੰਗ ਨਾ
ਕੀਜੀਏ,
ਕੀਜੀਏ,
ਦੂਰੋਂ ਜਾਈਏ ਭਾਗ,
ਦੂਰੋਂ ਜਾਈਏ ਭਾਗ,
ਬਾਸਣ ਕਰੋ ਪਰਸੀਏ, ਤਾਂ ਕੁਛ ਲਾਗੇ ਦਾਗ।
ਬਾਸਣ ਕਾਰੋ ਪਰ ਸੀਗੇ, ਜੇ ਕਾਲਾ ਭਾਂਡਾ ਹੋਵੇ ਜੇ ਉਹਨੂੰ ਹੱਥ ਵੀ ਲੱਗ ਜਾਏ ਤਾਂ ਵੀ ਦਾਗ ਲੱਗੇ ਜਾਣ। ਤੇਜ਼ ਗੱਲ ਥੋੜ੍ਹਾ ਪੱਖਾ। ਹਾਂਜੀ
ਕਬੀਰ, ਸਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ, ਬਾਸਣ ਕਾਰੋ ਪਰਸੀਏ ਤਾਂ ਕੁਛ ਲੱਗੇ ਦਾਗ।
ਸਾਗਤ ਸੰਗ ਨਾ ਕੀਜੀਏ, ਸਾਗਤ ਦੀ ਸੰਗਤ ਨਹੀਂ ਕਰਨੀ ਚਾਹੀਦੀ। ਦੂਰੋਂ ਜਾਈਏ ਭਾਗ, ਸਾਗਤ ਦਾ ਦੂਰੋਂ ਹੀ ਭੱਜ ਜਾਈਏ ਜੇ ਭਲਾ ਮਿਲ ਜਾਵੇ। ਕਿਉਂ? ਜੇ ਸਾਗਤ ਕਾਲਾ ਹੁੰਦਾ, ਕਾਲੀਆਂ ਕਰਤੂਤਾਂ ਹੁੰਦੀਆਂ ਨੇ ਉਹਦੇ ਕੋਲ, ਉਹਦੀਆਂ ਕਰਤੂਤਾਂ ਬੜੀ ਅਗਿਆਨਤਾ ਫੈਲਾਉਣ ਵਾਲਾ ਹੁੰਦਾ, ਉਹ ਭਰਮ ਦੇ ਜਾਲ 'ਚ ਫਸਾ ਲੈਂਦਾ ਸਾਗਤ, ਐਸਾ ਫਸਾਉਂਦਾ ਨਿਕਲਣ ਨਹੀਂ ਦਿੰਦਾ। ਦੂਰੋਂ ਜਾਈਏ ਭਾਗ, ਸਾਗਤ ਦੇ ਜਾਲ 'ਚ ਫਸੇ ਨਹੀਂ ਨਿਕਲਦੇ। ਜਿੰਨੇ ਸੰਤ ਨੇ ਸਭ ਜਾਲ ਹੈ ਉਹਨਾਂ ਕੋਲ ਫਸਾਏ ਹੋਏ ਨੇ, ਜਿੰਨੇ ਭਰਮ ਗਿਆਨੀ ਨੇ ਜਾਲ 'ਚ ਫਸਾ ਲੈਂਦੇ ਨੇ ਉਹ। ਇਸ ਕਰਕੇ ਦੂਰੋਂ ਜਾਈਏ ਭਾਗ, ਨੇੜੇ ਚਲੇ ਗਏ ਫਸ ਗਏ, ਉਹਦੀ ਗੱਲ ਸੁਣ ਲਈ ਪਏ ਫਸ ਗਏ, ਦੂਰੋਂ ਹੀ ਭੱਜ ਜਾਈਏ ਦੂਰੋਂ ਜਾਈਏ ਭਾਗ। ਜੇ ਬਚਣਾ ਤਾਂ ਦੂਰ ਹੀ ਰਹੀਏ ਨਾ ਤੇ। ਹਾਂਜੀ
ਦਰਸ਼ਨ ਕਰੋ ਪਰਸੀਏ ਤਾਂ ਕੁਛ ਲਾਗੇ ਦਾ।
ਕਾਲੇ ਬਰਤਨ ਪਏ ਹੁਣ ਦੂਰ ਦੀ ਲੰਗੀ ਦਾ, ਉੱਤੇ ਜੇ ਟੱਚ ਹੋ ਜਾ ਕੱਪੜਾ ਤਾਂ ਕੱਪੜਾ ਕਾਲਾ ਹੋ ਜਾਂਦਾ। ਕਾਲਾ ਜੇ ਭਾਂਡਾ ਹੋਊ ਉਹਨੂੰ ਹੱਥ ਲਾਵਾਂਗੇ ਦਾਗ ਲੱਗ ਜਾਣਾ, ਉਹ ਕਾਲਾ ਹੁੰਦਾ ਸਾਖਤ, ਜਿੱਥੇ ਵੀ ਟੱਚ ਕਰ ਗਿਆ ਦਾਗ ਲਾ ਦੂਗਾ, ਜਿਹੜੀ ਗੱਲ ਉਹਦੀ ਸੁਣ ਲਈ ਅੰਦਰ ਦਾਗ ਲਾ ਦੂਗਾ। ਹਾਂਜੀ
ਕਬੀਰ, ਰਾਮ ਨਾ ਚੇਤੇ ਹੋ ਜਰਾ ਪਹੁੰਚਿਓ ਆਏ, ਲਾਗੀ ਮੰਦਰ ਦੁਆਰ ਤੇ ਅਬ ਕਿਆ ਕੱਢਿਆ ਜਾਏ।
ਕਬੀਰ ਰਾਮ ਨਾ ਚੇਤੇ ਹੋ
ਜਰਾ ਪਹੁੰਚਿਓ ਆਏ,
ਜਰਾ ਪਹੁੰਚਿਓ ਆਏ, ਰਾਮ ਦਾ ਚੇਤਾ ਨਹੀਂ ਆਇਆ, ਰਾਮ ਅੰਦਰ ਸੀ, ਸਭੇ ਘੱਟ ਹਿਰਦੇ 'ਚ ਰਾਮ ਬੈਠਾ ਸੀ ਪਰ ਬਾਹਰ ਟੋਲਦਾ ਰਿਹਾ ਰਾਮ ਨੂੰ, ਅੰਦਰ ਵਾਲੇ ਦਾ ਚੇਤਾ ਹੀ ਨਹੀਂ ਆਇਆ। ਰਾਮ ਨਾ ਚੇਤੇ ਹੋ, ਰਾਮ ਪ੍ਰਤੀ ਚੇਤਨ ਨਹੀਂ ਹੋਇਆ, ਰਾਮ ਪ੍ਰਤੀ ਜਾਗਰੂਕ ਨਹੀਂ ਹੋਇਆ।
ਜਰਾ ਪਹੁੰਚਿਓ ਆਏ,
ਜਰਾ ਪਹੁੰਚਿਓ ਆਏ, ਸਰੀਰ ਜਰਾ ਰੋਗ ਤੇ ਗ੍ਰਸਤ ਹੋ ਗਿਆ, ਬੁੱਢਾ ਹੋ ਗਿਆ, ਬੁਢਾਪਾ ਹੋ ਗਿਆ, ਹੁਣ ਕੀ ਆਉਣ ਲੱਗ ਗਈ ਮੰਦਰ ਦੁਆਰ ਤੇ, ਹੁਣ ਤਾਂ ਮੰਦਰ ਦੁਆਰ ਤੇ ਹੁਣ ਤਾਂ ਦਰਵਾਜ਼ੇ ਨੂੰ ਅੱਗ ਲੱਗ ਗਈ ਅੰਦਰੋਂ, ਹੁਣ ਕੀ ਕੱਢ ਲਏਗਾ,
ਆਪ ਕਿਆ ਕੱਢਿਆ ਜਾਏ।
ਜੇ ਮੰਦਰ ਦੇ ਦੁਆਰ ਨੂੰ ਅੱਗ ਲੱਗ ਜਾਵੇ ਫਿਰ ਮੰਦਰ ਚੋਂ ਕੋਈ ਨਿਕਲਦਾ? ਫਿਰ ਨਹੀਂ ਕੋਈ ਨਿਕਲਦਾ। ਲਾਗੀ ਮੰਦਰ ਦੁਆਰ ਤੇ
ਅਬ ਕਿਆ ਕੱਢਿਆ ਜਾਏ,
ਅਬ ਕਿਆ ਕੱਢ, ਹੁਣ ਇੱਥੋਂ ਕੀ ਨਿਕਲਣਾ, ਹੁਣ ਨਹੀਂ ਕੋਈ ਨਿਕਲਣਾ।
ਕਬੀਰ, ਕਾਰਨ ਸੋ ਪਿਓ ਜੋ ਕਿਨੋ ਕਰਤਾਰ, ਤਿਸ ਬਿਨ ਦੂਸਰ ਕੋ ਨਹੀਂ ਏਕੇ ਸਿਰਜਣਹਾਰ।
ਕਬੀਰ, ਕਾਰਨ ਸੋ ਕਿਓ, ਸੋ ਪਿਓ, ਕਾਰਨ ਉਹੀ ਹੋਇਆ ਜੋ ਕਿਨੋ ਕਰਤਾਰ, ਜੋ ਤੇਰੇ ਅੰਦਰ ਕਰਤਾਰ ਬੈਠਾ ਹੈ, ਜੋ ਜਿੱਧਰ ਤੈਨੂੰ ਉਹਨੇ ਲਾਇਆ ਉੱਧਰ ਲੱਗਿਆ ਰਹਿਣ, ਅਸਲ ਕਸੂਰ ਤੇਰਾ ਵੀ ਹੈ ਨਹੀਂ, ਮਨ ਬੁੱਧੀ ਦਾ ਕਸੂਰ ਨਹੀਂ, ਅੰਦਰਲੇ ਕਰਤਾਰ ਨਹੀਂ ਲਾਇਆ ਤੁਹਾਨੂੰ ਜਿੱਦਾਂ ਲਾਇਆ, ਉਹ ਰਾਮ ਦੀ ਰਾਮ ਨਹੀਂ ਲਾਇਆ ਅੰਦਰਲੇ ਨੇ ਤੇਰੇ ਨੇ ਜਿੱਦਾਂ ਲਾਇਆ। ਕਾਰਨ ਸੋ ਪਿਓ, ਕਿਉਂ ਨਹੀਂ ਤੂੰ ਚੇਤਨ ਹੋਇਆ ਰਾਮ ਪ੍ਰਤੀ,
ਜੋ ਕਿਨੋ ਕਰਤਾਰ,
ਅਸਲ 'ਚ ਅੰਦਰਲਾ ਹੀ ਨਹੀਂ ਬਣਿਆ, ਉਹੀ ਕਿਤੇ ਆ ਤਾਂ ਆਪੇ ਸਾਖਤ ਬਣ ਗਿਆ ਆ, ਸਾਖਤਾਂ ਦਾ ਧੜੇ ਜਾ ਗਿਆ, ਸਾਖਤਾਂ ਵਾਲੇ ਧੜੇ ਜਾ ਗਿਆ। ਕਾਰਨ ਸੋ ਪਿਓ ਜੋ ਕਿਨੋ ਕਰਤਾਰ,
ਤਿਸ ਬਿਨ ਦੂਸਰ ਕੋ ਨਹੀਂ ਏਕੇ ਸਿਰਜਣਹਾਰ,
ਤਿਸ ਬਿਨ ਦੂਸਰ ਕੋ ਨਹੀਂ, ਦੂਆ ਕੋਈ ਨਹੀਂ ਆ ਕਾਰਨ, ਕਾਰਨ ਤੇਰੇ ਅੰਦਰ ਲੈ, ਕਾਰਨ ਹੋਰ ਕੋਈ ਨਹੀਂ, ਤੇਰੇ ਫਸਣ ਦਾ ਜਾਂ ਤੇਰੇ ਛੁੱਟਣ ਦਾ ਕਾਰਨ ਤੇਰਾ ਮੂਲ ਹੈ। ਪੈਰ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ, ਪਰਮੇਸ਼ਰ ਦਾ ਕੋਈ ਰੋਲ ਨਹੀਂ ਇਹਦੇ 'ਚ, ਪਰਮੇਸ਼ਰ ਨੇ ਜਨਮ ਦਿੱਤਾ ਸੀ, ਪਰਮੇਸ਼ਰ ਨੇ ਇੱਥੇ ਬੰਦੇ ਵੀ ਘੱਲੇ ਸੀ, ਉਹ ਦੱਸਦੇ ਵੀ ਸੀ, ਗ੍ਰੰਥ ਵੀ ਪਏ ਨੇ, ਪਰ ਤਾਂ ਮੰਨੇ ਹੀ ਨਹੀਂ, ਤਾਂ ਉਹਨਾਂ ਦੀ ਗੱਲ ਮੰਨੀ ਹੈ ਜਿਹੜੇ ਤੇਰੇ ਮਤਲਬ ਦੀ ਗੱਲ ਕਰਦੇ ਸੀ, ਅਸਲ 'ਚ ਉਹ ਗੱਲ ਸੱਚੀ ਤੈਨੂੰ ਇਹ ਚੰਗੀ ਨਹੀਂ ਸੀ ਲੱਗਦੀ, ਸੱਚ ਤੈਨੂੰ ਚੰਗਾ ਨਹੀਂ ਸੀ ਲੱਗਦਾ, ਝੂਠ ਕਹਿਣ ਵਾਲੇ ਵੀ ਬਹੁਤ ਸੀ, ਉਹਨਾਂ ਦੀ ਗੱਲ ਤੈਨੂੰ ਚੰਗੀ ਲੱਗ ਗਈ, ਸੱਚ ਔਰ ਝੂਠ ਦੀ ਪਛਾਣ ਤਾਂ ਜਾਣ ਕੇ ਨਹੀਂ ਕੀਤੀ, ਅਤੇ ਕਸੂਰ ਫਿਰ ਕਿਹਦਾ? ਸੱਚ ਵੀ ਸੀ ਝੂਠ ਵੀ ਇੱਥੇ, ਤੂੰ ਸੱਚ ਜਾਣ ਬੁੱਝ ਕੇ ਛੱਡਤਾ। ਜ਼ਿਆਦਾ ਲੋਕਾਂ ਦਾ ਧੜਾ ਦੇਖ ਲਿਆ, ਜ਼ਿਆਦਾ ਲੋਕ ਜਾਂਦੇ ਨੇ ਪੈਦਲ, ਹੇਮਕੁੰਟ ਨੂੰ ਆਪਾਂ ਵੀ ਚੱਲੀਏ, ਜਾਓ ਫਿਰ। ਪਿਛਲੇ ਸਾਲ ਗਏ ਸੀ ਨਾ, ਪਹਿਲਾਂ ਤਾਂ ਭਗਤ ਕਹਿੰਦੇ ਹੁੰਦੇ ਤੇ ਫਿਰ ਕਹਿੰਦੇ ਇਹ ਭਗਤ ਨੇ ਲੋਕ ਕਿਤੇ, ਇਹ ਤਾਂ ਸੈਰ ਕਰਨਾ ਹੁੰਦਾ, ਫਿਰ ਇਹ ਕਹਿਤਾ। ਉਹਨਾਂ ਨੇ ਗੁਜ਼ਾਰੀਆਂ ਨੇ ਕਹਿਤਾ ਜਿਹੜੇ ਭਗਤ ਕਹਿੰਦੇ ਤੇ ਇਹਨਾਂ ਨੂੰ, ਅਸਲ 'ਚ ਅੰਦਰੋਂ ਇਹੀ ਸਮਝਦੇ ਸੀ ਉਹ ਪਹਿਲਾਂ। ਲੇਕਿਨ ਉਹਨਾਂ ਜਵਾਬ ਦੇਣਾ ਪਿਆ ਵੀ ਭਗਤੇ ਮਾਰਤੇ ਤੁਹਾਡੇ ਦੇਵਤੇ ਨੇ, ਉਹ ਕਹਿੰਦੇ ਭਗਤ ਹੀ ਨਹੀਂ ਸੀ, ਵੀ ਇਹ ਤਾਂ ਭਗਤ ਸੀ, ਭਗਤਾਂ 'ਤੇ ਕਹਿਰ ਹੋ ਗਿਆ, ਕੈਸਾ ਤੁਹਾਡਾ ਭਗਵਾਨ। ਉਹ ਕਹਿੰਦੇ ਇਹ ਭਗਤ ਸੀ, ਇਹ ਤਾਂ ਖੜਮਸਤੀ ਕਰਨ ਆਉਂਦੇ ਨੇ ਇੱਥੇ, ਪਹਾੜਾਂ 'ਚ ਸੈਰ ਕਰਨ ਆਉਂਦੇ ਨੇ। ਫਿਰ ਕਹਿੰਦੀ ਨਾ ਸੱਚ ਬੋਲਣਾ ਪੈ ਗਿਆ, ਸੱਚ ਬੋਲਣਾ ਪੈ ਗਿਆ ਉਹਨਾਂ ਨੂੰ, ਕਿ ਭਗਵਾਨ ਤਾਂ ਹੈ ਨਹੀਂ, ਥਾਂ ਤਾਂ ਫਰੋਡ ਹੈ, ਝੂਠ ਹੈ। ਜਦ ਅਗਲਿਆਂ ਨੇ ਸਵਾਲ ਪੁੱਛੇ ਫਿਰ ਸੱਚ ਬੋਲਣਾ ਪੈ ਗਿਆ। ਗੱਲ ਵੀ ਠੀਕ ਹੈ ਉਹਨਾਂ ਦੀ, ਗੱਲ ਠੀਕ ਹੈ ਕਹੀ ਹੈ ਉਹਨਾਂ ਨੇ, ਝੂਠ ਨਹੀਂ ਬੋਲਿਆ।
ਨਾ ਭਗਤ ਸੀ ਨਾ ਭਗਵਾਨ,
ਨਾ ਉਹ ਭਗਤ ਸੀ ਨਾ ਇਹ ਭਗਵਾਨ ਸੀ, ਨਾ ਇਹ ਭਗਤ ਸੀ ਨਾ ਉਹ ਭਗਵਾਨ ਸੀ।
ਕਬੀਰ ਕਾਰਨ ਸੋ ਪਿਓ ਜੋ ਕਿਨੋ ਕਰਤਾਰ, ਤਿਸ ਮੈਨੂੰ ਦੂਸਰ ਕੋ ਨਹੀਂ ਏਕੇ ਸਿਰਜਣਹਾਰ।
ਕਬੀਰ ਸਾਲ ਨਾ ਕੋ ਕਬੀਰ ਕਾਰਨ
ਸੋ ਪਿਓ,
ਸੋ ਪਿਓ ਜੋ ਕਿਨੋ ਕਰਤਾਰ, ਤੇਰੇ ਅੰਦਰਲਾ ਹੀ ਕਰਤਾਰ ਹੈ। ਕਰਤੇ ਨੂੰ ਕਰਤਾਰ ਕਹਿੰਦੇ ਨੇ, ਪ੍ਰਗਟ ਕਰਤਾ ਇਹੀ ਹੈ, ਉਹ ਪ੍ਰਗਟ ਕਰਤਾ ਆਪੇ ਹੈ, ਜੋ ਚਾਹੁੰਦਾ ਉਹ ਉਹ ਕਰਦਾ ਹੈ, ਆਪਣੀ ਮਰਜ਼ੀ ਕਰਦਾ, ਆਪਣੇ ਭਾਣੇ ਚੱਲਦਾ ਨਹੀਂ, ਆਪਣੇ ਭਾਣੇ ਚੱਲਦਾ ਕਾਲ ਨੇ ਨਹੀਂ ਕੀਤਾ, ਗੁਰ ਕੇ ਭਾਣੇ ਚੱਲਦਾ ਫਾਇਦਾ ਹੋ ਜਾਂਦਾ, ਆਪਣੇ ਭਾਣੇ ਚੱਲਦਾ ਨੁਕਸਾਨ ਸੀਗਾ ਹੀ, ਆਪਣੇ ਭਾਣੇ ਚੱਲਿਆ ਨੁਕਸਾਨ ਹੋਏ ਗਿਆ।
ਇਸ ਮੈਨੂੰ ਦੂਸਰ ਕੋ ਨਹੀਂ,
ਕਿਸੇ ਨੇ ਕੁਛ ਨਹੀਂ ਕੀਤਾ, ਉਹ ਇਹਦੀ ਮਰਜ਼ੀ ਸੀ ਆਪਣੇ ਭਾਣੇ ਚੱਲਣਾ, ਗੁਰਮਤ ਨੇ ਤਾਂ ਉਪਦੇਸ਼ ਕਰਤਾ, ਸੰਗਤ ਬੈਠੀ ਆ, ਕਿਹਨੇ ਮੰਨਣਾ ਕਿਹਨੇ ਨਹੀਂ ਮੰਨਣਾ ਉਹਦੇ 'ਤੇ ਡਿਪੈਂਡ ਕਰਦਾ, ਉਹਦੇ 'ਤੇ ਡਿਪੈਂਡ ਕਰਦਾ। ਪੰਜਵੇਂ ਪਾਤਸ਼ਾਹ ਨੇ ਮੰਨ ਲਿਆ, ਦੋ ਜਿਹੜੇ ਬੜੇ ਸੀ ਉਹਨਾਂ ਨਹੀਂ ਮੰਨੇ, ਚੌਥੇ ਪਾਤਸ਼ਾਹ ਦੀ ਗੱਲ ਗੁਰਬਾਣੀ ਦੀ ਘਰੇ ਸੀ, ਉਹ ਵੀ ਬਈ ਪ੍ਰਿਥੀ ਚੰਦ ਔਰ ਮਹਾਂਦੇਵ ਬੜੇ ਨੇ ਪੰਜਵੇਂ ਪਾਤਸ਼ਾਹ 'ਤੇ, ਕਿਉਂ ਵੀ ਉਹਨਾਂ ਨੇ ਕਿਉਂ ਨਹੀਂ ਮੰਨੀ ਗੱਲ, ਗੁਰੂ ਅਰਜਨ ਦੇਵ ਨੇ ਕਿਉਂ ਮੰਨ ਲਈ, ਕੋਈ ਕਸੂਰ ਸੀ, ਕੋਈ ਬਾਪ ਦਾ ਕਸੂਰ ਸੀ, ਬਾਪ ਨਹੀਂ ਸੀ ਚਾਹੁੰਦਾ ਜਾਂ ਪਰਮੇਸ਼ਰ ਨਹੀਂ ਸੀ ਚਾਹੁੰਦਾ, ਕਾਰਨ ਕੀ ਸੀ, ਉਹਨਾਂ ਦੀ ਮਰਜ਼ੀ ਨਹੀਂ ਮੰਨੀ, ਫਿਰ ਵੀ ਵਿਰੋਧ ਕਰਦੇ ਰਹੇ ਨੇ, ਹੁਣ ਵੀ ਵਿਰੋਧ ਹੋ ਰਿਹਾ। ਉਹਨਾਂ ਨੇ ਆਪਣਾ ਝੰਡਾ ਗੱਡਤਾ, ਉਹਨਾਂ ਦਾ ਝੰਡਾ ਵੀ ਚੱਲਿਆ ਤਾਂ 400 ਸਾਲ, ਤਿੰਨ 400 ਸਾਲ ਉਹੀ ਝੰਡਾ ਚੱਲਦਾ, ਪੰਜ ਬਲਕਿ 500 ਸਾਲ ਤੋਂ ਵੀ ਜ਼ਿਆਦਾ ਹੋ ਗਏ, ਸ੍ਰੀ ਚੰਦ ਦਾ ਝੰਡਾ ਜਾਂਦਾ ਤਾਂ ਉਹਾਂ ਕੱਢਿਆ ਹੋਇਆ, ਹੁਣ ਹਟ ਗਿਆ, ਹੁਣ ਵੀ ਬੇਦੀ ਕਹਿੰਦੇ ਗੁਰੂ ਅਸੀਂ ਹੋਈ ਹਾਂ, ਪ੍ਰਚਾਰ ਵੀ ਉਹੀ ਕਰਦੇ ਨੇ ਸ੍ਰੀ ਚੰਦ ਗੁਰੂ ਆ, ਇੱਦਾਂ ਹੀ ਹੁੰਦਾ ਹੁੰਦਾ। ਹਾਂਜੀ,
ਇਸ ਮੈਨੂੰ ਦੂਸਰ ਕੋ ਨਹੀਂ ਏਕੇ ਸਿਰਜਣਹਾਰ,
ਸਿਰਜਣਹਾਰ ਇੱਕੋ ਹੀ ਹੈ, ਜਿਹੜਾ ਤੇਰੇ ਅੰਦਰਲਾ ਸਿਰਜਣਹਾਰ ਹੈ ਇਹੀ ਹੈ ਬਸ, ਕਾਰਨ ਆਪਣਾ ਆਪਣਾ ਕਾਰਨ ਆਪਣੇ ਅੰਦਰ ਬੈਠਾ, ਜੇ ਉਹ ਜੇਲ੍ਹ 'ਚ ਰਹਿਣਾ ਚਾਹੁੰਦਾ ਅੰਦਰਲਾ ਤਾਂ ਜੇਲ੍ਹ 'ਚ ਰਹੂਗਾ, ਇੱਕੋ ਹੀ ਹੈ ਅਸਲ, ਦੋ ਨਹੀਂ ਹੈ। ਉਹਦਾ ਮਨੇ ਬੇਈਮਾਨ ਹੋਇਆ ਹੋਇਆ, ਆਪਣੇ ਮਨ ਨੂੰ ਆਪੇ ਮਨਾਉਣਾ ਸੀ, ਜੇ ਮਨ ਮੇਰਾ ਬੇਈਮਾਨ ਹੈ ਤਾਂ ਮੈਂ ਉਹ ਬੇਈਮਾਨ ਹਾਂ, ਇਹ ਬਹਾਨਾ ਮੇਰਾ ਮਨ ਬੇਈਮਾਨ ਹੈ, ਇਹ ਤਾਂ ਕਹਿਣ ਦੀ ਗੱਲ ਹੈ ਘੁਮਾ ਕੇ, ਮੈਂ ਬੇਈਮਾਨ ਹਾਂ ਮੇਰਾ ਮਨ ਬੇਈਮਾਨ ਹੈ, ਕੀ ਗੱਲ ਹੈ, ਇੱਕੋ ਹੀ ਗੱਲ ਹੈ, ਇਹ ਤਾਂ ਘੁਮਾ ਕੇ ਗੱਲ ਕਹੀ ਹੋਈ ਹੈ। ਐਂ ਨਹੀਂ ਕਹਿਣਾ ਮੈਂ ਬੇਈਮਾਨ ਹੋ ਗਿਆ, ਕਹਿੰਦਾ ਸੋਲਾ ਮਨ ਬੇਈਮਾਨ ਹੋ ਗਿਆ, ਲੈ ਆਪ ਬਰੀ ਹੋ ਗਿਆ, ਆਪ ਬਰੀ ਹੋ ਗਿਆ। ਇਹ ਛਾਤਰ ਆਦਮੀਆਂ ਦੀ ਭਾਸ਼ਾ ਹੈ, ਇਹ ਛਾਤਰ ਨੇ ਉਹਨਾਂ ਦੀ ਭਾਸ਼ਾ, ਆਪ ਫਿਰ ਬਰੀ ਹੋ ਗਿਆ, ਅਕਲ ਨੇ ਸੋਰੀ ਨਾ ਕੰਮ ਨਹੀਂ ਕੀਤਾ, ਲੈ ਆਪ ਫਿਰ ਬਰੀ ਹੋ ਗਿਆ, ਮਤ ਮਾਰੀ ਗਈ, ਆਪ ਫਿਰ ਬਰੀ ਹੋ ਗਿਆ, ਕਸੂਰ ਮਤ ਦਾ ਮੇਰਾ ਨਹੀਂ ਹੈ। ਇਹ ਛਾਤਰ ਆਦਮੀ ਦੀ ਭਾਸ਼ਾ।
ਹਾਂਜੀ, ਵੀਰ ਫਲ ਲਾਗੇ ਫਲਨ, ਪੱਕ ਨਾ ਲਾਗੇ ਆਂਬ, ਜਾਏ ਪਹੁੰਚੋ ਖਸਮ ਕੋ ਜੋ ਬੀਜ ਨਾ ਖਾਈ ਆਂਬ।
ਕਹਿੰਦਾ ਫਲ ਲਾਗੇ ਫਲਨ,
ਪੱਕ ਨਾ ਲਾਗੇ,
ਫਲਦਾਰ ਪੇੜ ਸੀ ਪਰ ਫੁੱਲੇ ਲੱਗਦੇ ਤੇ ਫਲ ਨਹੀਂ ਸੀ ਲੱਗਦੇ। ਫੁੱਲ ਤੱਕ ਪਹੁੰਚੇ ਤੇ ਪੇੜ ਬਹੁਤ, ਫਲ ਨਹੀਂ ਸੀ ਪੈਂਦਾ। ਫਲ ਕਹਿਣਾ ਪਵੇ, ਫਲ ਮੌਸਮ ਨਹੀਂ ਸੀ ਆਇਆ, ਰੁੱਤ ਨਹੀਂ ਸੀ ਆਈ, ਅਨੁਕੂਲ ਰੁੱਤ ਨਹੀਂ ਸੀ, ਫਲ ਝੜੀ ਜਾਂਦੇ। ਕੋਈ ਬਿਮਾਰੀ ਸੀ ਨਾ, ਹੋਮੇ ਦੀ ਬਿਮਾਰੀ ਸੀ, ਜਿੰਨਾ ਚਿਰ ਫਲ ਫੁੱਲ ਰਹਿੰਦਾ ਫਲ ਨਹੀਂ ਪੈਂਦਾ। ਜਦ ਫਲਦਾਰ ਦਰਖਤਾਂ ਨੂੰ ਫਲ ਲੱਗੇ, ਫਲ ਲੱਗ ਗਏ ਫਲੇ ਨੂੰ, ਫਲਦਾਰ ਦਰਖਤਾਂ ਨੂੰ ਫਲ ਲੱਗਿਆ। ਹੁਣ
ਪੱਕਣ ਲੱਗੇ ਆਂਬ,
ਹੁਣ ਅੰਬ ਸੀ ਜਿਹੜੇ, ਆਮ ਪੱਕਣ ਵੀ ਲੱਗ ਗਏ।
ਜਾਏ ਪਹੁੰਚਿਓ ਖਸਮ ਕੋ, ਜੋ ਬੀਜ ਨਾ ਖਾਈ ਕਾਂਬ।
ਹੁਣ ਮਾਲਕ ਕੋ, ਜਿਹੜਾ ਬਾਗ ਦਾ ਮਾਲਕ ਹੈ, ਉਹਦੇ ਕੋਲ ਉਹੀ ਅੰਬ ਜਾਊਗਾ ਜੇ ਕੌਣ ਨਾ ਠੁੰਬ ਮਾਰੇ। ਜੇ ਅੰਬ ਜਾਵੇ ਪੱਕ, ਕੌਣ ਮਾਰ ਦੇਵੇ ਠੁੰਬ। ਜਿਹੜਾ ਬਾਗ ਦਾ ਰਾਖਾ ਹੈ, ਰਖਵਾਲਾ, ਉਹ ਮਾਲਕ ਕੋਲ ਠੁੰਬ ਵਾਲਾ ਅੰਬ ਨਹੀਂ ਲੈ ਕੇ ਜਾਂਦਾ, ਫਿਰ ਤਾਂ ਮਾਲਕ ਉਹਨੂੰ ਥਪੜਾਊ, ਤੂੰ ਉੱਥੇ ਰਾਖਾ ਕਾਹਦਾ ਹੋਇਆ। ਅੰਬ ਤਾਂ ਕੌਂ ਖਾਈ ਜਾਂਦੇ ਨੇ ਵਧੀਆ ਵਧੀਆ, ਜਿਹੜਾ ਪੱਕਦਾ ਉਹਨੂੰ ਕੌਂ ਖਾਈ ਜਾਂਦੇ ਨੇ, ਤੂੰ ਉੱਥੇ ਕੀ ਕਰਦਾ। ਉਹ ਤਾਂ ਡਰਦਾ ਨਹੀਂ ਜਾਂਦਾ ਉਹਦੇ ਕੋਲ ਲੈ ਕੇ ਉਹ ਅੰਬ। ਜਿਹੜਾ ਵਿਚਾਲੇ ਕੌਂ ਨੇ ਡੋਂ ਮਾਰਦੇ, ਮਾਲਕ ਕੋਲ ਨਹੀਂ ਜਾਊਗਾ ਅੰਬ, ਕਿਉਂ ਉਹਦਾ ਜਵਾਬਦੇਹੀ ਉਹਦੀ ਹੈ, ਜਵਾਬਦੇਹੀ ਜਿਹੜਾ ਰਖਵਾਲਾ ਉਹਦੀ ਹੈ। ਜਿੰਨਾ ਚਿਰ ਮਨ ਦੇ ਵੀ ਮਨ ਠੁੰਗ ਮਾਰਦਾ ਨਾ, ਮਨਮੁਖਤਾ ਦੀ ਕੋਈ ਗੱਲ ਹੈ, ਖੋਟ ਹੈ, ਉਹਨਾਂ ਚਿਰ ਮਾਲਕ ਉਹਨੇ ਖੋਟੇ ਸਿੱਟ ਗਏ ਨਾ
ਬਾਰ ਬਾਰ
ਬਾਰ ਬਾਰ ਖੋਟੇ ਨੀ ਐਂਟਰੀ ਉੱਥੇ। ਉਹ ਕਹਿੰਦੇ ਭਾਈ ਇਹ ਤਾਂ ਕੌਂ ਠੁੰਬ ਤਾਂ ਮਾਰ ਗਿਆ ਇਹਦੇ 'ਚ, ਇਹ ਹੁਣ ਮਾਲਕ ਕੋਲ ਨਹੀਂ ਲੈ ਕੇ ਜਾਣਾ, ਆਪਣੇ ਨਾਲ ਕਪੱਤ ਹੋਊਗੀ। ਅਸੀਂ ਨਹੀਂ ਜਾਂਦਾ, ਉਹਨੇ ਠੁੱਪ ਮਾਰੀ ਹੋਈ ਸੀ ਸਾਰਿਆਂ 'ਚ, ਬਾਹਰੇ ਰਹਿ ਗਏ। ਫਿਰ ਪੱਕੇ ਤਾਂ ਉੱਥੇ ਹੀ ਨੇ ਨਾ, ਫਲ ਵੀ ਲੱਗੇ ਨੇ, ਗਿਆਨ ਵੀ ਸੀਗਾ, ਪਰ ਕੀ ਗਿਆਨ, ਕੀ ਕਿਹੋ ਜਿਹਾ ਗਿਆਨ ਸੀ ਇਹਨਾਂ ਕੋਲ? ਭੁੱਖ ਗਿਆਨੀ ਧਨਵੰਤ, ਅਤ ਸੁੰਦਰ ਕੁਲੀਨ ਚਤਰ, ਕੁਲ ਵੀ ਉੱਚੀ ਹੈ, ਗੱਲਾਂ ਵੀ ਸੁੰਦਰ ਕਰਦੇ ਨੇ, ਗੁਰੂ ਘਰ 'ਚ ਜੰਮੇ ਵੀ ਹੋਏ ਨੇ। ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ, ਬਾ ਗਿਆਨ ਮੂੰਹ ਜੇ ਅੰਦਰ ਅਸਰ ਨਹੀਂ ਹੋ ਗਿਆ।
ਧਨਵੰਤ
ਧਨਵੰਤ ਵੀ ਨੇ, ਗਿਆਨ ਵੀ ਵੱਡਾ, ਪੈਸਾ ਵੀ ਹੈ, ਕੁਲ ਵੀ ਚੰਗੀ ਹੈ। ਮ੍ਰਿਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵਾਨ, ਅੰਦਰ ਪ੍ਰੀਤ ਹੈ ਨਹੀਂ, ਸੱਚ ਦਾ ਵਿਰੋਧ ਕਰ ਰਹੇ ਅੰਦਰੋਂ। ਕੰਪਲੀਟ ਗੱਲ ਸੱਚ ਦੀ ਗੱਲ ਅੰਦਰੋਂ ਨਹੀਂ ਕਹਿ ਰਹੇ, ਵਿਗਾੜ ਕੇ ਕਹਿ ਰਹੇ ਨੇ ਜਾਣ ਕੇ। ਕੌਣ ਠੁੰਬ ਮਾਰਦਾ ਵਿੱਚ, ਉਹਦਾ ਮਨ ਕੌਂ ਹੈ ਨਾ ਕਾਲਾ, ਉਹ ਠੁੰਬ ਮਾਰਦਾ ਗੱਲ ਨੂੰ। ਤੇ ਗੁਰ ਪੰਜਵੇਂ ਪਾਤਸ਼ਾਹ ਦਾ ਮਨ ਠੁੰਬ ਮਾਰਦਾ ਨਹੀਂ, ਉਹ ਚੁੱਪ ਕਰਾਇਆ ਹੋਇਆ ਨਾ ਪਹਿਲਾਂ, ਰਹੋਰੇ ਸੰਖ ਮਜੂਰ, ਉਹਨੂੰ ਠੁੰਬ ਮਾਰਨ ਤੇ ਬੋਲ ਬੰਦ ਕੀਤਾ ਹੋਇਆ, ਠੁੰਬ ਨਾ ਮਾਰਦੀ ਵਿੱਚ, ਤੂੰ ਨਾ ਵਿੱਚ ਦਖਲ ਦੇ ਦੀ ਬੋਲ ਪਈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ। ਜੇ ਤਾਂ ਉਹ ਗੱਲ ਕਹਿ ਰਿਹਾ ਜੈਸੀ ਖਸਮ ਕੀ, ਫਿਰ ਤਾਂ ਠੁੰਗ ਨਹੀਂ ਮਾਰੀ। ਜੇ ਆਪਣੇ ਕੋਲੋਂ ਕੋਈ ਠੁੰਗ ਮਾਰਤੀ ਰਲਾਤਾ, ਫਿਰ ਤਾਂ ਵਿਚਾਲੇ ਫਿਰ ਤਾਂ ਦਾਗੀ ਹੋ ਗਿਆ, ਫਿਰ ਨਹੀਂ ਜਾਣਾ। ਉਹ ਕਬੂਲ ਨਹੀਂ ਹੋਣੀ ਦਰਗਾਹ ਦੇ ਵਿੱਚ, ਉਹ ਦਰਗਾਹ 'ਚ ਗੱਲ ਕਬੂਲ ਨਹੀਂ ਹੁੰਦੀ ਬਾਣੀ। ਹਾਂਜੀ,
ਕਬੀਰ ਠਾਕੁਰ ਪੂਜੇ ਮੋਲ ਲੈ, ਮਨ ਹੱਟ ਤੀਰਥ ਜਾਏ, ਦੇਖਾ ਦੇਖੀ ਸਵਾਂਗ ਧਰ, ਭੁੱਲੇ ਭਟਕਾ ਖਾਏ।
ਕਬੀਰ ਕਹਿੰਦਾ ਠਾਕੁਰ ਪੂਜੇ ਮੋਲ ਲੈ, ਠਾਕੁਰ ਲੈ ਲੈਂਦੇ ਨੇ, ਮੁੱਲ ਮਿਲਦਾ ਹੋਊਗਾ, ਮੁੱਲ ਵੀ ਮਿਲਦੇ ਉਹਨਾਂ ਨੇ, ਮੁੱਲ ਪੱਥਰ ਹੁੰਦਾ ਠਾਕੁਰ, ਮੁੱਲ ਲੈ ਕੇ ਕਹਿੰਦਾ ਠਾਕੁਰ ਪੂਜਦੇ ਨੇ।
ਮਨ ਹੱਟ
ਬੜੀ ਘਟੀਆ ਗੱਲ ਆ, ਜਿਹੜੀ ਚੀਜ਼ ਮੁੱਲ ਦੀ ਉਹਨੂੰ ਪੂਜਣਾ। ਸਾਡੇ ਵੀ ਹੁਣ ਮੁੱਲ ਦਾ ਹੀ ਪੂਜਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਭੇਟਾ ਲਿਖਦੇ ਨੇ, ਮੁੱਲ ਨਹੀਂ ਲਿਖਦੇ ਜਾਣੀ, ਭੇਟਾ ਲਿਖ ਦਿੰਦੇ ਨੇ। ਕਹਿੰਦੇ ਮੁੱਲ 'ਚ ਮੇਰੇ ਉਹ ਗੱਲ ਤਾਂ ਇੱਕੋ ਹੀ ਆ, ਜੇ ਭੇਟਾ ਲਿਖਣ ਲੱਗ ਗਏ ਫਿਰ ਕੀ ਆ, ਕੱਲ੍ਹ ਨੂੰ ਭੇਟਾ ਕੱਢ ਦੇਣਗੇ ਅਗਲੇ। ਭੇਟਾ ਦੇ ਖਿਲਾਫ਼ ਕੋਈ ਕਿਹਾ ਨਹੀਂ ਜਾ ਸਕਦਾ। ਠਾਕੁਰ ਪੂਜੇ ਮੁੱਲ,
ਮਨ ਹੱਟ ਤੀਰਥ ਜਾਏ,
ਆ ਜਿਹੜੇ ਜਾਂਦੇ ਨੇ ਪਹਾੜਾਂ ਦੇ ਵਿੱਚ ਨੂੰ, ਮਨ ਹੱਟ ਤੀਰਥ, ਹਾੜੇ ਹਾੜੇ ਹੋ ਗਏ, ਪੈਰੀ ਜਾਣਾ ਅਸੀਂ, ਤੁਰ ਕੇ ਜਾਣਾ। ਇੱਥੇ ਵੀ ਕਰ ਲਈ ਅਸੀਂ ਇਹਨਾਂ ਨੇ ਯਾਤਰਾ ਸ਼ੁਰੂ ਹੇਮਕੁੰਡ ਦੀ, ਪੈਰੀ ਜਾਓ ਜੀ, ਤੁਰ ਕੇ ਜਾਓ। ਇਹੋ ਜਿਹੇ ਪਖੰਡਵਾਦੀਆਂ ਦੇ ਮਗਰ ਲੋਕ ਜ਼ਿਆਦਾ ਲੱਗਦੇ ਨੇ। ਮਨਹੜ ਤੀਰਥ
ਜਾਏ ਦੇਖਾ ਦੇਖੀ ਸਵਾਂਗ ਧਰ
ਮਨ ਮਾ ਤੈ ਹਠੇ ਹੋ ਗਿਆ ਮਨ ਦਾ ਤੀਰਥ ਜਾਣਾ ਕੁਛ ਨਹੀਂ ਅੱਜ ਦੇਖਾ ਦੇਖੀ ਸਵਾਂਗ ਧਰ ਦੇਖਾ ਦੇਖੀ ਅੱਜ ਮੈਂ ਹੁਣ ਲੈ ਕੇ ਨਹੀਂ ਆਉਂਦੇ ਕਾਂਬੜੀਏ
ਭੁੱਲਾ ਭਟਕਾ ਖਾਏ
ਦੇਖਾ ਦੇਖੀ ਸਵਾਂਗ ਧਰ ਦੇਖਾ ਦੇਖੀ ਸਵਾਂਗ ਧਰ ਦੇਖਾ ਦੇਖੀ ਉਹ ਜੀ ਇਹਨੇ ਭਰਾ ਕਿਰਪਾਨਾ ਪਾ ਲਓ ਇਹ ਸਵਾਂਗ ਹੈ ਦੇਖਾ ਦੇਖੀ ਮੁੜੇ ਅੰਬਰ ਸਿਖਾਉਂਦੇ ਨੇ ਰੋਜ਼ ਪੌੜ ਦਿੰਦੇ ਵੀ ਸਵਾਂਗ ਹੈ ਦੇਖਾ ਦੇਖੀ ਸਵਾਂਗ ਧਰ ਭੁੱਲੇ ਭਟਕਾ ਖਾਂ ਕਿੰਨੇ ਕੁ ਬੰਦੇ ਇਹਨਾਂ 'ਚੋਂ ਸਿੱਖ ਬਣੇ ਨੇ ਜਿੰਨੇ ਇਹਨਾਂ ਨੇ ਅੰਮ੍ਰਿਤ ਸਿਖਾਇਆ ਕੋਈ ਹੈ ਉਹ ਛਕਾਉਣ ਵਾਲੇ ਸਿੱਖ ਨਹੀਂ ਹੈ ਦੂਏ ਕਿੱਥੋਂ ਬਣ ਜਾਣਗੇ ਜਿੰਨਾ ਛਕਾਉਣ ਵਾਲੇ ਨੇ ਇੱਕ ਦੱਸੇ ਵੀ ਸਿੱਖਾਂ ਮੈਂ ਇੱਕ ਬੰਦਾ ਕਹੇ ਮੈਂ ਸਿੱਖਾਂ ਸਿੱਖ ਦਾ ਤਾਂ ਹੀ ਸਿੱਖਿਆ ਗੁਰਬਾਣੀ ਦੀ ਇਹਦੇ ਅਰਥ ਕਰ ਦੇਵੇ ਅਸੀਂ ਮੰਨ ਲੈਂਦੇ ਸਿੱਖਾਂ ਉਹ ਮੰਨਣੀ ਤਾਂ ਬਾਤ ਦੀ ਗੱਲ ਹੈ ਅਰਥ ਹੀ ਦੱਸ ਦੇਵੇ ਮੰਨਣੀ ਤਾਂ ਬਾਤ ਦੀ ਗੱਲ ਹੈ ਅਸੀਂ ਮੰਨਣ ਦੀ ਵੀ ਨਹੀਂ ਗੱਲ ਕਰਦੇ ਐਕਸਪਲੇਨ ਕਰ ਦੇਵੇ ਐਕਸਪਲੇਨ ਕਰਨ ਵਾਲੇ ਨੂੰ ਪੂਰਾ ਨਹੀਂ ਮੰਨਿਆ ਹੋਇਆ ਮੁੱਖ ਗਿਆਨੀ ਮੰਨਿਆ ਹੋਇਆ ਉਹਨੂੰ ਵੀ ਇਹਨਾਂ 'ਚ ਤਾਂ ਕੋਈ ਮੁੱਖ ਗਿਆਨੀ ਵੀ ਹੈ ਨਹੀਂ ਨਾ ਕੋਈ ਮੁੱਖ ਗਿਆਨੀ ਹੈ ਨਾ ਕੋਈ ਧਨਵੰਤ ਹੈ ਧਨਵੰਤ ਉਹ ਹੁੰਦਾ ਜਿਹੜਾ ਗਿਆਨ ਮੁੱਖੋਂ ਕਰਦਾ ਪਰ ਪੈਸਾ ਨਾ ਲੈਂਦਾ ਧਨਵੰਤ ਜਿਹੜਾ ਦੂਏ ਦੇ ਪੈਸਾ ਨਾ ਲਵੇ ਧਨਵੰਤ ਉਹ ਹੁੰਦਾ ਧਨਵੰਤ ਉਹਨੂੰ ਕਹਿੰਦੇ ਨੇ ਜਿਹੜਾ ਕੋਈ ਬੈਠੇ ਨੂੰ ਪੈਸਾ ਦੇਵੇ ਨਾ ਕਥਾ 'ਤੇ ਕਹੇ ਮੈਂ ਪੈਸਾ ਕੀ ਕਰਨਾ ਮੈਂ ਵੇਚਦਾ ਹੈ ਉਹ ਧਨਵੰਤ ਹੁੰਦਾ ਅਸਲ 'ਚ ਜਿਹਦੇ ਆਪਣੇ ਕੋਲ ਧਨ ਹੈ ਦੂਏ 'ਤੇ ਕਿਉਂ ਲਊਗਾ ਕਥਾ ਦਾ ਪੈਸਾ ਨਾ ਲਵੇ ਉਹਨੂੰ ਧਨਵੰਤ ਕਿਹਾ ਹੋਇਆ ਹੈ ਬੜਾ ਗੁਣਾ ਹੈ ਧਨਵੰਤ ਮੁੱਖ ਗਿਆਨੀ ਗਿਆਨ ਵੀ ਪੂਰਾ ਹੋਵੇ ਪੈਸਾ ਬਣਾ ਲਵੇ ਪਰ ਜੇ ਪ੍ਰੀਤ ਨਾ ਹੋਵੇ ਹੰਕਾਰ ਹੋਵੇ ਵੀ ਮੇਰੀ ਇੱਜ਼ਤ ਹੈ ਤਾਂ ਵੀ ਕਾਮਯਾਬ ਨਹੀਂ ਹੈ ਮ੍ਰਿਤਕ ਕਹੀਏ ਨਾਨਕਾ ਕਿਉਂਕਿ ਜਿਹੜੇ ਜੋਗੀ ਸੀ ਉਹ ਵੀ ਕਿਹੜਾ ਪੈਸਾ ਲੈਂਦੇ ਸੀ ਉਹ ਵੀ ਨਹੀਂ ਸੀ ਲੈਂਦੇ ਜੇ ਗਿਆਨਵਾਨ ਹੋਵੇ ਜੋਗੀਆਂ ਦੇ ਵਿੱਚੋਂ ਆਇਆ ਹੋਇਆ ਪੈਸਾ ਨਾ ਲਵੇ ਫਿਰ ਵੀ ਜੇ ਪ੍ਰੀਤ ਨਹੀਂ ਭਗਵੰਤ ਕਾਮਯਾਬ ਨਹੀਂ ਹੈ ਜੋ ਸੁਣਿਆ ਉਹ ਮੰਨਿਆ ਨਹੀਂ ਹੈ ਪ੍ਰੀਤ ਨਹੀਂ ਹੈ ਫਿਰ ਨਹੀਂ ਫਰਕ ਉਹਦਾ ਹੰਕਾਰ ਬਣ ਉਹ ਗਿਆਨ ਵੀ ਹੰਕਾਰ ਰੂਪ ਬਣ ਜਾਂਦਾ ਹੁੰਦਾ
ਕਬੀਰ ਠਾਕਰ ਪੂਜੇ ਮੋਰਦਾ ਮਨਹੜ ਤੀਰਥ ਜਾਏ ਦੇਖਾ ਦੇਖੀ ਸਵਾਂਗ ਧਰ ਭੁੱਲੇ ਭਟਕਾ ਖਾਏ
ਉਹਦਾ ਦੇਖਾ ਦੇਖੀ ਸਵਾਂਗ ਹੈ ਕਿਰਪਾਨਾ ਪਾ ਲਓ ਜੀ ਗੁਰੂ ਵਾਲੇ ਬਣ ਜਾਓ ਜੀ ਸਵਾਂਗ ਧਰ ਲਿਆ ਭੁੱਲੇ ਭਟਕਾ ਖਾਏ ਭੁੱਲੇ ਭਟਕੇ ਹੀ ਰਹਿੰਦੇ ਨੇ ਗਿਆਨ ਨਹੀਂ ਹੁੰਦਾ ਸਾਰੀ ਉਮਰ ਇਹ ਚੀਜ਼ਾਂ ਧਰਮ ਧਾਰਨ ਕਰਨ ਵਾਲੀਆਂ ਨੇ ਧਰਮ ਧਾਰਨ ਦਾ ਇਹਦੇ 'ਚ ਕੋਈ ਮਤਲਬ ਨਹੀਂ ਸਵਾਂਗ ਦਾ ਧਰਮ ਧਾਰਨ ਕੋਈ ਮਤਲਬ ਨਹੀਂ ਇਹ ਤਾਂ ਦੇਖਾ ਦੇਖੀ ਸਵਾਂਗ ਧਰੀ ਜਾਂਦੇ ਨੇ ਹਾਂ
ਕਬੀਰ ਪਾਹਨ ਪਰਮੇਸ਼ਰ ਕੀਆ ਪੂਜੇ ਸਭ ਸੰਸਾਰ ਇਸ ਪ੍ਰਵਾਸੇ ਜੋ ਰਹੇ ਬੂਟੇ ਕਾਲੀ ਧਾਰ
ਕਬੀਰ ਪਾਹਨ ਪਰਮੇਸ਼ਰ ਕੀਆ ਪਾਹਨ ਨੂੰ ਇਹਨਾਂ ਦਾ ਪਰਮੇਸ਼ਰ ਬਣਾ ਲਿਆ ਮੂਰਤੀ ਪਾਹਨ ਦੇ ਆਪ ਘੜੇ ਆਦਮੀ ਨੇ ਆਦਮੀ ਪਰਮੇਸ਼ਰ ਨਹੀਂ ਵਾਹਨ ਪਰਮੇਸ਼ਰ ਬਣਾਇਆ ਹੋਇਆ ਆਦਮੀ ਤਾਂ ਆਦਮੀ ਪਰਮੇਸ਼ਰ ਬਣਾ ਸਕਦਾ ਹੈ ਇਹ ਨਾਲੇ ਪਰਮੇਸ਼ਰ ਆਦਮੀ ਦੇ ਬਣਾਏ ਹੋਏ ਨੇ ਸਾਰੇ ਆਦਮੀ ਬੜਾ ਹੋਇਆ ਪਰਮੇਸ਼ਰ ਬੜਾ ਹੋਇਆ ਜਿਹੜਾ ਪੱਥਰ 'ਚੋਂ ਘੜ ਕੇ ਪਰਮੇਸ਼ਰ ਬਣਾ ਸਕਦਾ ਹੈ ਉਹ ਵੱਡਾ ਹੋਇਆ ਉਹਦੀ ਕੀਮਤ ਵਧਾ ਦਿੱਤੀ ਪੱਥਰ ਦੀ ਉਹ ਪੱਥਰ ਵੱਡਾ ਹੋਇਆ ਪਰਮੇਸ਼ਰ ਵੱਡਾ ਹੋਇਆ ਸੰਸਾਰ ਦੇ 'ਚ ਪਾਹਨ ਪਰਮੇਸ਼ਰ ਕੀਆ ਉਹਦੇ ਵਾਂਗੂ ਹੀ ਅਸੀਂ ਕੁਛ ਕਰ ਲਿਆ ਅੱਜ ਉਹੀ ਪੂਜਾ ਸਾਡੀ ਆ ਉਹੋ ਜਿਹਾ ਹੀ ਕੁਛ ਕੀਤਾ ਹੈ ਜੇ ਹਿੰਦੂ ਕਹਿਣ ਸਾਨੂੰ ਆਹ ਸਾਡੇ ਲਿਖਿਆ ਹੋਇਆ ਪਾਹਨ ਪਰਮੇਸ਼ਰ ਕੀ ਆ ਉਹ ਕਹਿਣਗੇ ਇਹ ਗੱਲ ਹੁਣ ਤੁਸੀਂ ਕੱਢ ਦਿਓ ਗੁਰਬਾਣੀ 'ਚੋਂ
ਤੁਹਾਡਾ ਵੀ ਇਹਨੇ ਕੀਤਾ
ਵੀ ਤੁਹਾਡਾ ਵੀ ਤਾਂ ਆਦਮੀ ਦਾ ਹੀ ਬਣਾਇਆ ਹੈ ਗੁਰੂ ਗ੍ਰੰਥ ਸਾਹਿਬ ਤੁਸੀਂ ਇਹਨੂੰ ਇੰਨਾ ਕੁਛ ਕਹੀ ਜਾਂਦੇ ਹੋ ਮੂਰਤੀ ਨੂੰ ਵੱਧ ਕਹਿੰਦੇ ਹੋ ਕਰਦੇ ਹੋ ਇਹਦੀ ਪੂਜਾ ਤੁਸੀਂ ਕਿਉਂ ਕਰਦੇ ਹੋ ਇਹ ਵੀ ਆਦਮੀ ਦਾ ਬਣਾਇਆ ਹੋਇਆ ਸਾਡੇ ਕੋਲ ਜਵਾਬ ਕੋਈ ਵੀ ਨਹੀਂ ਇਹ ਗੱਲ ਅਲੱਗ ਆ ਅਸੀਂ ਰੌਲਾ ਪਾ ਦਈਏ ਜੀ ਕਿਉਂ ਕਿਹਾ ਜੀ ਕਿਉਂ ਕਿਹਾ ਜੀ ਫਲਾਣੇ ਨੇ ਉਹ ਰੌਲਾ ਪਾ ਦਈਏ ਉਹ ਗੱਲ ਅਲੱਗ ਹੈ ਸੱਚ ਦਾ ਫੇਸ ਕਰਨ ਵਾਲਾ ਸਿੱਖ ਕੋਈ ਵੀ ਨਹੀਂ ਅੱਜ ਸੱਚ ਦਾ ਫੇਸ ਨਹੀਂ ਕਰ ਸਕਦੇ ਅਜੋ ਹਿੰਦੂਆਂ ਨੇ ਬਾਹਮਣਾਂ ਨੇ ਤਾਂ ਚੁੱਪ ਕਰਕੇ ਸੱਚ ਬਰਦਾਸ਼ਤ ਕਰ ਲਿਆ ਇਹਨਾਂ 'ਤੇ ਬਰਦਾਸ਼ਤ ਵੀ ਨਹੀਂ ਹੋ ਰਿਹਾ ਸੱਚ ਸਿੱਖਾਂ 'ਤੇ ਸੱਚ ਬਰਦਾਸ਼ਤ ਵੀ ਨਹੀਂ ਹੋ ਰਿਹਾ ਉਹਨਾਂ ਨੇ ਤਾਂ ਬਰਦਾਸ਼ਤ ਕਰ ਲਿਆ ਇਹਨਾਂ 'ਤੇ ਬਰਦਾਸ਼ਤ ਹੋਣਾ ਵੀ ਮੁਸ਼ਕਲ ਹੈ ਇਹਨਾਂ ਨੂੰ ਪਾਹਨ ਪਰਮੇਸ਼ਰ ਕੀਆ
ਪੂਜੇ ਸਭ ਸੰਸਾਰ
ਸਭ ਸੰਸਾਰ ਸਾਰਾ ਸੰਸਾਰ ਪੂਜਦਾ ਇਸ ਪਰ ਵਾਸੇ ਜੋਰ ਹੈ
ਬੂਟੇ ਕਾਲੀ ਧਾਰ,
ਇਹ ਭਰੋਸੇ ਤੇ ਜਿਹੜਾ ਰਹਿ ਜੂ ਨਾ ਕਾਲੀ ਧਾਰ ਚ ਡੁੱਬੂ। ਕਲਪਨਾ ਦੀ ਕਾਲੀ ਧਾਰ ਜਾਂ ਅਗਿਆਨਤਾ ਦੀ ਕਾਲੀ ਧਾਰ ਚ ਡੁੱਬ ਜੂਗਾ, ਅਗਿਆਨਤਾ ਦੇ ਸਮੁੰਦਰ ਚ ਡੁੱਬ ਜੂਗਾ। ਉਹ ਕਲਪ ਜਿਹੜੀ ਹੈ ਨਾ ਤ੍ਰਿਸ਼ਨਾ, ਤ੍ਰਿਸ਼ਨਾ ਦੀ ਧਾਰ ਉਹਨੂੰ ਵਹਾ ਕੇ ਲੈ ਜੂ। ਬੂਟੇ ਕਾਲੀ ਧਾਰ ਉਹਨੂੰ ਕਹਿੰਦੇ ਨੇ ਜਿੱਥੇ ਗਹਿਰਾਈ ਦਾ ਪਤਾ ਨਾ ਹੋਵੇ, ਧਰਤੀ ਨਾ ਦਿਖੇ। ਜਿੱਥੇ ਧਰਤੀ ਨਾ ਦਿਖੇ ਨਾ ਕਿੰਨਾ ਗਹਿਰਾ ਪਾਣੀ, ਉੱਥੇ ਕਾਲਾ ਪਾਣੀ, ਕਾਲੀ ਧਾਰ ਹੀ ਕਹਿੰਦੇ ਨੇ ਉਹਨੂੰ। ਤੇਜ਼ ਹੋਵੇ, ਜੇ ਤੇਜ਼ ਪਾਣੀ ਵਗਦਾ ਧਾਰ ਤਾਂ ਹੀ ਤੇਜ਼ ਦੇਖੋ, ਤਲਵਾਰ ਦੀ ਧਾਰ ਹੁੰਦੀ ਹੈ ਤੇਜ਼ ਹੁੰਦੀ ਹੈ ਨਾ, ਇਵੇਂ ਧਾਰ ਪਾਣੀ ਦੀ ਵੀ ਹੁੰਦੀ ਹੈ। ਪਾਣੀ ਦੀ ਧਾਰ ਉਹਨੂੰ ਕਹਿੰਦੇ ਜਿਹੜੀ ਪੱਥਰ ਨੂੰ ਖਾਰ ਦੇਵੇ, ਪੱਥਰਾਂ 'ਚ ਖਾਰ ਪੈ ਜਾਂਦਾ ਹੋ ਜਾਂਦੀ ਹੈ, ਪੱਥਰਾਂ 'ਚ ਖਾਰ ਪੈਦਾ ਕਰ ਦਿੰਦਾ ਪਾਣੀ। ਤੇਜ਼ ਬਬੂ ਤਾਂ ਖਾਰ ਪੈਦਾ ਕਰਦਾ ਪੱਥਰਾਂ 'ਚ, ਪੱਥਰ ਨੂੰ ਘਸਾ ਦਿੰਦਾ ਪਾਣੀ, ਉਹੀ ਧਾਰ ਹੁੰਦੀ ਹੈ। ਜੇ ਧਾਰ ਹੈ ਨਾ ਪਾਣੀ ਦੀ, ਇੰਨੀ ਤੇਜ਼ ਹੋਊ ਪੱਥਰ ਨੂੰ ਘਸਾ ਦੂ, ਉਹਨੂੰ ਧਾਰ ਕਹਿੰਦੇ ਨੇ। ਜਿਵੇਂ ਤਲਵਾਰ ਦੀ ਧਾਰ ਹੁੰਦੀ, ਤਲਵਾਰ ਦੀ ਧਾਰ ਤੋਂ ਵੀ ਤੇਜ਼ ਹੈ ਪਾਣੀ ਦੀ ਧਾਰ। ਤਲਵਾਰ ਦੀ ਧਾਰ ਪੱਥਰ ਪੈਦਾ ਕਰਦਾ, ਪੱਥਰ 'ਤੇ ਘਸਾ ਕੇ ਤਲਵਾਰ ਦੀ ਧਾਰ ਬਣਦੀ ਹੈ, ਅਤੇ ਪੱਥਰ ਨੂੰ ਘਸਾਉਣ ਵਾਲਾ ਕੌਣ ਹੈ? ਪਾਣੀ। ਉਸ ਪੱਥਰ ਨੂੰ ਪਾਣੀ ਘਸਾ ਦਿੰਦਾ ਜਿਹੜਾ ਪੱਥਰ ਲੋਹੇ ਨੂੰ ਘਸਾ ਕੇ ਧਾਰ ਪੈਦਾ ਕਰਦਾ। ਹਾਂਜੀ,
ਕਬੀਰ ਕਾਗਦ ਕੀ ਓਬਰੀ ਮਸਕੇ ਕਰਮ ਕਪਾਟ, ਪਾਹਨ ਬੋਰੀ ਪ੍ਰਿਥਵੀ ਪੰਡਤ ਬਾੜੀ ਬਾਟ।
ਕਬੀਰ ਕਾਗਦ ਕੀ ਓਬਰੀ, ਕਿਸ਼ਤੀ ਬਣਾ ਲਈ ਕਾਗਜ਼ ਦੀ, ਜਹਾਜ਼ ਬਣਾ ਲਿਆ ਕਿਸ਼ਤੀ ਪਾਣੀ ਸਮੁੰਦਰ ਦਾ, ਕਾਹਦੀ ਬਣਾ ਲਈ? ਸਿਮਰਤ ਸ਼ਾਸਤ ਲਿਖ ਲਏ, ਇਹਦੇ 'ਤੇ ਚੜ੍ਹ ਜਾਓ, ਇਹਨੂੰ ਮੰਨ ਲਓ, ਇਹਨੂੰ ਪੜ੍ਹ ਲਓ, ਪਾਰ ਹੋ ਜੂ ਭਵ ਸਾਗਰ। ਇਹ ਕਾਗਜ਼ਾਂ ਦੀ ਓਬਰੀ, ਕਾਗਜ਼ ਨਹੀਂ ਪਾਰ ਕਰ ਸਕਦੇ, ਅਤੇ ਉਹ ਜਿਹਾ ਕੁਛ ਅਸੀਂ ਕੀਤਾ ਹੋਇਆ ਫਿਰ? ਹੁਣ ਕੇ ਮੈਂ ਕਹਿ ਦੀਏ ਕਿਹੜੇ ਮੂੰਹ ਨਾਲ ਕਹੋਗੇ ਤੁਸੀਂ? ਉਹ ਤਾਂ ਕਾਗਜ਼ ਦੀ ਓਬਰੀ ਕਹਿੰਦੇ ਨੇ, ਗ੍ਰੰਥਾਂ ਨੂੰ ਕਾਗਜ਼ ਦੀ ਓਬਰੀ ਕਹਿ ਰਹੀ ਹੈ ਗੁਰਬਾਣੀ।
ਮਸਕੇ
ਗ੍ਰੰਥ ਨਹੀਂ, ਬਸ ਉੱਥੇ ਸਿਆਹੀ ਹੈ, ਹੋਰ ਕੀ ਹੈ? ਅੱਖਰ
ਨੇ
ਮਸਕੇ ਕਰਮ ਕਪਾਟ, ਕਰਮ ਫਿਲੋਸਫੀ ਲਿਖੀ ਹੋਈ ਹੈ, ਪਰ ਸਾਡੇ ਕਰਮ ਫਿਲੋਸਫੀ ਹੈ ਨਹੀਂ, ਆਹ ਫਰਕ ਹੈ। ਪ੍ਰਚਾਰ ਕਰਮ ਦਾ ਹੀ ਹੁੰਦਾ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਪ੍ਰਚਾਰ ਹਿੰਦੂ ਮਤ ਦਾ ਕਰਦੇ ਨੇ। ਮਸਕੇ ਕਰਮ ਕਪਾਟ, ਸਿਆਹੀ ਨਾ ਕਰਮ ਫਿਲੋਸਫੀ ਲਿਖ ਲਈ, ਕਰਮ ਅਸੀਂ ਕੁਛ ਕਰ ਸਕਦੇ ਹਾਂ, ਜੋ ਕਰੂਗਾ ਭਰੂਗਾ,
ਜੈਸੀ ਕਰਨੀ ਵੈਸੀ ਭਰਨੀ,
ਜੈਸੀ ਕਰਨੀ ਵੈਸੀ ਭਰਨੀ, ਸਿਆਹੀ ਨਾ ਲਿਖ ਦਿੱਤਾ। ਮਸਕੇ ਕਰਮ ਕਪਾਟ,
ਪਾਹਣ ਬੋਰੀ ਪ੍ਰਿਥਵੀ ਪੰਡਤ ਬਾੜੀ ਬਾਟ,
ਪਾਹਣ ਬੋਰੀ ਪ੍ਰਿਥਵੀ, ਪੱਥਰ ਨੇ ਸਾਰੀ ਪ੍ਰਿਥਵੀ ਡਬੋਤੀ, ਸਾਰੇ ਲੋਕ ਡਬੋਤੇ। ਪੰਡਿਤ ਪਾੜੀ ਬਾਟ, ਪੰਡਿਤ ਨੇ ਰਸਤਾ ਪਾਲ ਲਿਆ, ਕਰਮ ਮੰਨ ਲਿਆ, ਕਰਮ ਕਰ ਸਕਦਾ ਆਦਮੀ, ਮੈਂ ਕੁਛ ਕਰ ਸਕਦਾ, ਇਹ ਗੱਲ ਨਹੀਂ ਡਬੋਤੇ ਸਾਰੇ। ਜਬ ਲਗ ਜਾਣੇ ਮੈਂ ਕੁਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਇਹ ਗੱਲ ਗੁਰਬਾਣੀ ਉਲਟ ਕਹਿੰਦੀ ਹੈ। ਉਹਨਾਂ ਨੂੰ ਚਾਹੇ ਸਿਆਹੀ ਕਾਗਜ਼ ਉਹੀ ਹੈ, ਸਾਡੇ ਕੋਲ ਵੀ ਸਿਆਹੀ ਹੈ, ਸਾਡੇ ਕੋਲ ਵੀ ਕਾਗਜ਼ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜਾਂ ਪੋਥੀ ਸਾਹਿਬ ਦੀ ਇੱਜ਼ਤ ਕਿਉਂ ਕਰਦੇ ਹਾਂ? ਕਿਉਂਕਿ ਉਹਨਾਂ ਕਾਗਜ਼ਾਂ ਅਰ ਦੇ ਉੱਤੇ ਜੋ ਲਿਖਿਆ ਹੋਇਆ ਉਹ ਝੂਠ ਹੈ, ਸਾਡੇ ਜੋ ਲਿਖਿਆ ਉਹ ਸੱਚ ਹੈ। ਸਾਡੇ ਕੋਲ ਸੱਚ ਹੈ, ਸਾਨੂੰ ਜੋ ਸਿਹਤ ਮਿਲ ਰਹੀ ਹੈ ਉਹ ਛੁੱਟਣ ਦੀ ਵਿਧੀ ਹੈ, ਉਹ 'ਚ ਸਾਡੇ ਭਵ ਸਾਗਰ ਤਰਨ ਦੀ ਵਿਧੀ ਹੈ ਅੱਖਰਾਂ ਦੇ ਵਿੱਚ। ਅੱਖਰ ਉਹੀ ਨੇ, ਕਾਗਜ਼ ਉਹੋ ਜਿਹਾ ਹੀ ਨੇ, ਸਿਆਹੀ ਉਹੋ ਜਿਹੀ ਉਹ ਹੈ, ਪਰ ਸਾਡੇ ਕੋਲ ਛੁੱਟਣ ਦੀ ਵਿਧੀ ਹੈ, ਉਹਨਾਂ ਕੋਲ ਫਸਾਉਣ ਦੀ ਵਿਧੀ ਹੈ। ਇਸ ਕਰਕੇ ਉਹਦੀ ਨਿੰਦਿਆ ਸਾਡੇ ਦੀ ਨਿੰਦਿਆ ਹੋ ਨਹੀਂ ਸਕਦੀ, ਗੱਲ ਉਹੀ ਹੈ, ਪਰ ਦੋਵਾਂ ਗੱਲਾਂ 'ਚ ਫਰਕ ਹੈ। ਅੱਜ ਗੱਲਾਂ ਦਾ ਫਰਕ ਮਿਟਾ ਦਿੱਤਾ, ਵਿਚਾਰਧਾਰਾ ਦਾ ਫਰਕ ਚੱਕ ਦਿੱਤਾ, ਹੁਣ ਜੇ ਉਹ ਸਵਾਲ ਕਰਦੇ ਨੇ ਇਹਨਾਂ ਕੋਲ ਜਵਾਬ ਹੈ ਨਹੀਂ। ਜੇ ਇਹਨਾਂ ਨੂੰ ਸਵਾਲ ਕਰਨਾ, ਇਹਨਾਂ ਕੋਲ ਜਵਾਬ ਨਹੀਂ ਆਇਆ ਇਹ, ਪਰ ਜਵਾਬ ਆਹ ਹੈ ਕਿ ਸਾਡੀ ਵਿਚਾਰਧਾਰਾ ਉਹਨੂੰ ਖੰਡਣ ਕਰ ਰਹੀ ਹੈ। ਉਹ ਫੰਕਸ਼ਨ ਕੀ ਵਿਧੀ ਹੈ ਸਾਡੀ ਛੁੱਟਣ ਦੀ ਵਿਧੀ ਹੈ? ਦੋ ਲਿਖਤਾਂ ਕਾਗਜ਼ 'ਤੇ ਸਿਆਹੀ ਦੀਆਂ, ਇਹ 'ਚ ਕੋਈ ਫਰਕ ਨਹੀਂ। ਇਹਨੂੰ ਪੂਜਣ ਨਾਲ ਕੁਛ ਨਹੀਂ ਬਣਨਾ, ਇਹਨੂੰ ਕਮਾਉਣ ਨਾਲ ਬਣਨਾ। ਸਮਝਣਾ, ਠੀਕ ਸਮਝਣਾ, ਵਿਚਾਰਨਾ, ਮੰਨਣਾ, ਚੱਲਣ ਮੰਨਣਾ। ਇਕੱਲਾ ਮੰਨਣ ਨਾਲ, ਮੰਨਣ ਦਾ ਮਤਲਬ ਇਹ ਨਹੀਂ ਮੱਥਾ ਟੇਕ ਦੇਣਾ, ਚੱਲਣਾ ਜਾਂ ਕਮਾਉਣਾ। ਹਾਂਜੀ,
ਕਬੀਰ ਕਾਗਦ ਕੀ ਉਪਰੀ ਮਸਕੇ ਕਰਮ ਕਪਾਟ ਪਾਹਨ ਬੋਰੀ ਪ੍ਰਥਮੀ ਪੰਡਿਤ ਪਾੜੀ
ਪਾਹਨ ਬੋਰੀ ਪ੍ਰਥਮੀ ਪੰਡਿਤ ਨੇ ਸਾਰੇ ਲੋਕ ਡਬੋਤੇ ਪੰਡਿਤ ਪਾੜੀ ਬਾਟ। ਪੰਡਿਤ ਨੇ ਰਸਤਾ ਹੀ ਪਾੜ ਲਿਆ, ਮੈਂ ਕੁਛ ਕਰ ਸਕਦਾ ਇਹ ਮੰਨ ਲਿਆ, ਫਿਰ ਪਰਮੇਸ਼ਰ ਕੁਛ ਨਹੀਂ ਕਰ ਸਕਦਾ। ਹਾਂਜੀ,
ਕਬੀਰ ਕਾਲ ਕਰਮਤਾ ਅਬ ਕਰ ਅਬ ਕਰਦਾ ਸੂਏ ਤਾਲ ਪਾਛੇ ਕਸ਼ੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ।
ਕਾਲ ਕਰਮ ਦਾ ਅਬ ਹੈ ਕਰ, ਕਬੀਰ ਕਹਿੰਦਾ ਜਿਹੜਾ ਕੱਲ ਨੂੰ ਕੰਮ ਕਰਨਾ ਹੁਣ ਹੈ, ਕੱਲ ਹੈ, ਅਬ ਹੈ ਕਰ।
ਹੁਣ ਅਬ ਕਰਦਾ ਸੂਏ ਤਾਲ,
ਅਬ ਕਰਦਾ ਜਿਹੜਾ ਹੁਣ ਕਰਨਾ, ਅੱਜ
ਸੂਏ ਤਾਲ,
ਸੂਏ ਤਾਲ ਜਿਹੜਾ ਅੱਜ ਕਰਨਾ ਉਹ ਤਾਲ ਫਟਾਫਟ ਕਰ ਲੈ। ਹੁਣ ਤਾਲ ਹੁੰਦਾ ਫਟਾਫਟ, ਹੁਣੇ ਕਰ ਲੈ, ਫਿਰ ਵਿਹਲਾ ਰਹੇ ਨਹੀਂ, ਪਹਿਲਾਂ ਕਰ ਲੈ ਕੰਮ। ਇਹ ਨਾ ਕਹਿ ਬਈ ਚੱਲ ਕਰ ਲਾਂਗੇ ਕਰ ਲਾਂਗੇ, ਜੇ ਸੂਟ ਡੁੱਬਣ ਲੱਗਿਆ ਫਿਰ ਹੋਣਾ ਹੀ ਨਹੀਂ, ਵਿਚਾਲੇ ਰਹਿ ਜੂ। ਤੋ ਤਾਲ ਉਹ ਹੁਣੇ ਕਰ, ਪਹਿਲਾਂ ਕਰ, ਫਟਾਫਟ ਕਰ,
ਪਾਛੇ ਕਸ਼ੂ ਨਾ ਹੋਏ,
ਪਾਛੇ ਕਸ਼ੂ ਨਾ ਹੋਵੇ
ਜੋ ਸਿਰ ਪਰ ਆਵੇ ਕਾਲ।
ਜਦੋਂ ਡੁੱਬ ਗਿਆ ਫਿਰ ਨਹੀਂ ਕੁਛ ਹੋਣਾ, ਜਾਂ ਹਨੇਰਾ ਹੋ ਗਿਆ ਫਿਰ ਕੁਛ ਨਹੀਂ ਹੋਣਾ, ਫਿਰ ਸੋਨਾ ਮੰਦਰ ਹੋਈ, ਜਾਂ ਦੋਵੇਂ ਦੀਵੇ ਪੁੱਜ ਗਏ ਸੋਨਾ ਮੰਦਰ ਹੋ ਜਾਣਾ, ਫਿਰ ਕੁਛ ਨਹੀਂ ਹੋਣਾ। ਦੋਵੇਂ ਦੀਵੇ ਬਲਦੇ ਬਲਦੇ ਕੁਛ ਕਰ ਲੈ, ਜਾਂ ਦੋਵੇਂ ਦੀਵੇ ਪੁੱਜ ਗਏ ਨਾ ਫੂਕ ਮਾਰਤੀ ਆ ਕੇ ਉਹਨੇ, ਫਿਰ ਕੁਛ ਨਹੀਂ ਹੋਣਾ। ਹਾਂ, ਫਿਰ ਦੀਵੜੇ ਭਜਾ ਕੇ ਬਸ ਗੜ ਦਿੱਤਾ, ਘੱਟ ਲੁੱਟਿਆ, ਖੋਲਣਾ ਤੇਰਾ ਸਰੀਰ ਵੀ, ਤਿਰਗੁਟੀ ਵੀ ਗਈ, ਹਿਰਦਾ ਵੀ ਗਿਆ, ਦੋ ਹੀ ਗਾਣੇ। ਗੜ ਲੀਤਾ, ਘੱਟ ਲੁੱਟਿਆ, ਗੜ ਦਾ ਤੇਰਾ ਹੈਗਾ ਦਿਮਾਗ, ਇਹ ਬਣਾ ਇੱਥੇ ਇੱਥੇ ਆਕੀ ਬੈਠਾ ਨਾ ਬਣਿਆ, ਦਿਮਾਗ ਜਵਾਗੀ ਬਣਿਆ ਬੈਠਾ। ਗੜ ਉੱਚੇ ਤੋਂ ਹੁੰਦਾ, ਕਿਲੇ ਉੱਚੇ ਤੋਂ ਬਣਦੇ ਨੇ, ਜਿੰਨੇ ਕਿਲੇ ਬਣੇ ਨੇ ਪਹਾੜਾਂ 'ਤੇ ਬਣੇ ਨੇ। ਘੱਟ ਲੁੱਟਿਆ, ਹਿਰਦਾ ਵੀ ਲੁੱਟਿਆ ਗਿਆ,
ਦੀਵੜੇ ਗਿਆ।
ਹਾਂ, ਦੀਵੜੇ ਗਿਆ ਬਜਾਏ।
ਹਾਂਜੀ, ਵੀਰ ਕਾਲ ਕਰਨ ਦਾ ਅਵੇ ਕਰ, ਅਬ ਕਰਤਾ ਸੂਏ ਤਾਲ ਪਾਛੇ ਕਸੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ।
ਕਾਲ ਕਰਾਤਾ ਜੋ ਕੱਲ ਨੂੰ ਕੰਮ ਕਰਨਾ ਹੈ, ਤੋ ਅਵੇ ਕਰ ਹੁਣੇ ਗੱਲ, ਅਬ ਕਰਤਾ ਸੋ ਤਾਲ ਜਿਹੜਾ ਹੁਣ ਕਰਨਾ ਅੱਜ ਕਰਨਾ, ਉਹ ਤਾਲ ਫਟਾਫਟ ਕਰ ਲੈ, ਹੁਣੇ ਹੀ ਕਰ ਲੈ, ਪਹਿਲਾਂ ਉਹ ਕਰ ਬਾਅਦ ਚ ਬਹਿ ਜੀ ਤਾਲ।
ਪਾਛੇ ਕਸੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ।
ਜਾਂ ਕਾਲ ਆ ਗਿਆ ਸਿਰ 'ਤੇ, ਫਿਰ ਕੁਛ ਵੀ ਨਹੀਂ ਹੋਣਾ, ਕਾਲ ਆਉਣ ਤੋਂ ਪਹਿਲਾਂ ਪਹਿਲਾਂ ਕੰਮ ਕਾਲ ਹੈ, ਸਰੀਰ ਛੱਡਣ ਤੋਂ ਪਹਿਲਾਂ ਪਹਿਲਾਂ ਮਕਾਲ ਹੈ, ਸਰੀਰ ਛੱਡਣ ਲਾਹਾ ਟੋਟਾ ਸਰੀਰ ਵਿੱਚ ਹੈ, ਬਾਅਦ 'ਚ ਨਾ ਟੋਟਾ ਨਾ ਲਾਹਾ, ਜਿੰਨਾ ਮਰਜ਼ੀ ਭੋਗ ਪਾਈ ਜਾਈ, ਜਿੰਨਾ ਮਰਜ਼ੀ ਪਿੱਛੋਂ ਭੋਗ ਪਾਈ ਜਾਣਾ, ਖੰਡ ਪਾਠ ਕਰਾਈ ਜਾਣ, ਤੈਨੂੰ ਕੋਈ ਨਹੀਂ ਫਾਇਦਾ ਹੋਣਾ। ਪਾਛੇ ਕੁਛ ਨਾ ਹੋ ਵੀ ਲਿਖਿਆ ਤਾਂ ਹੋਇਆ, ਪਿੱਛੇ ਕੁਛ ਨਹੀਂ ਆਉਣ ਵਾਲਾ, ਜੇ ਸਿਰ ਪਰ ਆਵੇ ਕਾਲ। ਇਹ ਹਿੰਦੂ ਮੱਤ ਸੀ, ਪਿੱਛੋਂ ਤੈਨੂੰ ਉਹ ਮਿਲਜੂ ਉਹ ਮਿਲਜੂ, ਸਾਡੇ ਵੀ ਉਹੀ ਕਰੀ ਜਾਂਦੇ ਨੇ, ਸਾਡੇ ਤਾਂ ਲਿਖਿਆ ਪਿੱਛੋਂ ਕੁਛ ਨਹੀਂ ਆਉਣਾ, ਪਰ ਕਰੀ ਜਾਂਦੇ ਹਿੰਦੂ ਨੇ, ਸਿੱਖ ਤਾਂ ਹੈ ਹੀ ਨਹੀਂ ਕੋਈ, ਸਿੱਖ ਹੁੰਦੇ ਤਾਂ ਸਿੱਖਿਆ ਲੈਂਦੇ ਗੁਰਬਾਣੀ ਤੋਂ, ਗੁਰਬਾਣੀ 'ਚ ਕੀ ਲਿਖਿਆ ਪਤਾ ਹੀ ਕਿਸੇ ਨੂੰ, ਇਹ ਛੱਡੀ ਫਿਰਦੇ ਨੇ। ਅਸਲ 'ਚ ਜਿਹੜੇ ਗੁਰਦੁਆਰਿਆਂ 'ਚ ਰਹਿੰਦੇ ਨੇ ਉਹਨੇ ਬਿਜ਼ਨਸ, ਜੇ ਗ੍ਰੰਥੀਆਂ ਨੂੰ ਕੱਪੜੇ ਮਿਲਦੇ ਨੇ, ਬੀਜੇ ਮਿਲਦੇ ਨੇ, ਪੈਸੇ ਮਿਲਦੇ ਨੇ, ਕੋਈ ਮਰਦਾ ਅਖੰਡ ਪਾਠ ਹੁੰਦਾ, ਉਹਨਾਂ ਦਾ ਰੁਜ਼ਗਾਰ ਹੈ ਵਿਚਾਰਿਆਂ ਦਾ, ਉਹ ਕਾਹਦੇ ਕਹਿਣੇ ਗੱਲ,
ਵੀ ਨਾ ਦਿਓ,
ਗੁਰਦੁਆਰੇ ਨਹੀਂ ਚੱਲਦੇ, ਭੋਗ ਨਾ ਪਵੇ ਕਿਸੇ ਦਾ ਉੱਥੇ, ਗੁਰਦੁਆਰੇ ਹੁਣ ਭੋਗਦੇ ਆ ਆਨੰਦ ਕਰ ਜਾਂਦੇ ਚੱਲਦੇ ਨੇ, ਭੋਗ ਪੈ ਗਿਆ ਤਾਂ 10,000 ਰੁਪਈਆ ਚੜ੍ਹ ਜਾਂਦਾ, ਖਰਚਾ ਨਿਕਲ ਜਾਂਦਾ ਮਹੀਨੇ ਦਾ, ਇੱਕ ਅੱਧਾ ਆਦਮੀ ਮਰਦਾ ਹੀ ਰਹਿੰਦਾ ਹਰੇਕ ਏਰੀਏ 'ਚ, ਅਤੇ ਕੋਈ ਆਨੰਦ ਕਾਰਜ ਹੋਇਆ ਉੱਥੇ 2,000-5,000, ਉੱਥੇ ਤਾਂ ਥੋੜ੍ਹੀ ਚੜ੍ਹਦੇ ਨੇ, ਜਾਂਦੇ ਹੀ ਨਹੀਂ ਗੁਰਦੁਆਰੇ ਆਨੰਦ ਕਾਰਜ, ਆਨੰਦ ਕਾਰਜਾਂ ਦਾ ਇੰਨੀ ਕਮਾਈ ਨਹੀਂ ਜੀ, ਭੋਗ ਦੇ ਕਮਾਈ ਹੈ, ਉਹ ਤਾਂ ਹਰੇਕ ਨੂੰ ਜਾਣਾ ਹੀ ਪੈਂਦਾ, ਭੋਗ 'ਤੇ ਮੱਥਾ ਟੇਕਣਾ ਹੀ ਪੈਂਦਾ। ਹਾਂਜੀ,
ਕਵੀਰ ਐਸਾ ਜੰਤ ਇੱਕ ਦੇਖਿਆ ਜੈਸੀ ਧੋਈ ਲਾਖ ਦੀਸੇ ਚੰਚਲ ਬਹੁਗੁਣਾ ਮਤ ਹੀਨਾ ਨਾ ਪਾਕ।
ਐਸਾ ਕਬੀਰ ਕਹਿੰਦਾ ਐਸਾ ਜੰਤ ਇੱਕ ਦੇਖਿਆ ਕੈਸਾ ਬੰਦਾ ਦੇਖਿਆ ਮੈਂ ਜੰਤ ਕਹਿ ਰਿਹਾ ਸਰੀਰ ਕਹਿ ਰਿਹਾ ਸਰੀਰ ਕਰਕੇ ਜੰਤ ਇੱਕ ਦੇਖਿਆ
ਜੈਸੀ ਧੋਈ ਲਾਖ
ਲਾਖ ਜਿਹੜੀ ਹੁੰਦੀਆਂ ਨਾ ਜੇ ਧੋਦੀ ਹੈ ਬੜੀ ਚਮਕਦੀ ਹੈ ਉਹ ਗਰਦ ਗੁਰਦ ਪਈ ਹੁੰਦੀ ਹੈ ਜੈਸੀ ਧੋਈ ਲਾਖ ਬਾਹਰੋਂ ਬੜਾ ਚਮਕਦਾਰ ਸੀ ਚਿੱਟੇ ਚੁੱਟੇ ਕੱਪੜੇ ਪਾਏ ਹੋਏ ਤੇ
ਇਸੇ ਚੰਚਲ ਬਹੁਗੁਣਾ ਮਤ ਹੀਨਾ ਨਾ ਪਾਕ
ਚੰਚਲ ਬਹੁਗੁਣ ਬੜਾ ਚੰਚਲ ਸੁਭਾਅ ਦਾ ਸੀ ਛਾਤਰ ਆਦਮੀ ਸੀ ਛਾਤਰ ਸੱਚ ਨੂੰ ਮੰਨਦਾ ਨਹੀਂ ਸੀ ਐਂ ਪਟ ਜਾਂਦਾ ਸੀ ਐਂ ਪਟ ਜਾਂਦਾ ਸੀ ਸੱਚ ਤੋਂ ਸੱਚ ਤਾਂ ਆਉਂਦਾ ਹੀ ਨਹੀਂ ਸੀ ਕਬੀਰ ਜਾ ਘੇਰਦਾ ਸੀ ਐਂ ਨਿਕਲ ਜਾਂਦਾ ਸੀ ਐਂ ਨਿਕਲ ਜਾਂਦਾ ਲਓ ਜੀ ਕਿਵੇਂ ਸਰਜੂ ਜੀ ਕਿਵੇਂ ਸਰਜੂ ਕੌਣ ਕਰ ਲੂਗਾ ਸੰਸਾਰ ਹੈ ਇੱਥੇ ਕਿੱਥੇ ਸਰਦਾ ਇਹ ਕਿਵੇਂ ਹੋਜੂ ਚੰਚਲ ਸੀ ਬੜਾ ਮਤਹੀਨ ਨਾ ਪਾਕ ਮਤਹੀਣ ਸੀ ਗੁਰਮਤ ਤੋਂ ਸੱਖਣਾ ਸੀ ਅਤੇ ਨਾਪਾਕ ਸੀ ਅੰਦਰ ਅਸਲ ਦੇ ਵਿੱਚੋਂ ਅੰਦਰੋਂ ਪਾਕ ਨਹੀਂ ਸੀ ਪਵਿੱਤਰ ਨਹੀਂ ਸੀ ਅੰਦਰ ਮਲੀਨ ਸੀ ਮਤ ਮਲੀਨ ਮਤ ਵਾਲਾ ਸੀ ਮਲੀਨ ਮਤ ਵਾਲਾ ਸੀ ਤਾਂ ਸੱਚ ਨੂੰ ਸੀ ਸੱਚ ਨੂੰ ਐਕਸੈਪਟ ਨਹੀਂ ਕਰ ਸਕਦਾ ਮਲੀਨ ਮਤ ਵਾਲਾ ਉਹ ਸੱਚ ਨੂੰ ਐਕਸੈਪਟ ਕਰਾਉਂਦਾ ਹੋਊਗਾ ਉਹ ਐਕਸੈਪਟ ਕਰਦਾ ਨਹੀਂ ਸੱਚ ਨੂੰ ਮਤਹੀਣਾ ਨਾਪਾਕ ਆਦਮੀ ਹੈ ਜੋ ਸੱਚ ਨੂੰ ਐਕਸੈਪਟ ਨਾ ਕਰੇ ਕਹਿਣ ਦਾ ਮਤਲਬ ਇਹ ਹੈ ਜਿਹੜਾ ਗੁਰਬਾਣੀ ਨੂੰ ਐਕਸੈਪਟ ਨਹੀਂ ਕਰਦਾ ਗੁਰਦੁਆਰੇ ਚਾਹੇ ਰੋਜ਼ ਜਾਂਦਾ ਗੁਰਦੁਆਰੇ ਦੇ ਵਿੱਚੇ ਰਹਿੰਦਾ ਉਹ ਮਤਹੀਣਾ ਨਾਪਾਕ ਹੈ ਪਾਗਲ ਔਰ ਚੰਚਲ ਵੀ ਹੈ ਉਹ ਛਾਤਰ ਵੀ ਹੈ ਤਾਂ ਨਹੀਂ ਮੰਨਦਾ ਗੁਰਬਾਣੀ ਨੂੰ ਜਿੰਨਾ ਹੀ ਛਾਤਰ ਨਾ ਗੁਰਬਾਣੀ ਨੂੰ ਕਦੇ ਨਹੀਂ ਮੰਨਦਾ ਸਭ ਛਾਤਰ ਨੇ ਚਲਾਕ ਨੇ ਚਲਾਕ ਰਹੇ ਪਰ ਚਲਾਕੀ ਨਾ ਮਿਲੂਗਾ ਕੀ ਮਾਇਆ ਦੇਤੀ ਰਹਿ ਜੂਗੀ ਸਾਰੀ ਮਿਲੂਗਾ ਚਲਾਕੀ ਨਾ ਕੀ ਲੈ ਲੂਗਾ ਚੰਚਲ ਚੰਚਲਤਾ ਨਾਲ ਮਿਲੂਗਾ ਕੀ ਮਨ ਚੰਚਲਾ ਚਤੁਰਾਈ ਕਿਹਨਾਂ ਨਾ ਪਾਇਆ ਉਹ ਤੀਜੇ ਪਾਤਸ਼ਾਹ ਨੇ ਫਿਰ ਕਿਹਾ ਕਬੀਰ ਦੀ ਗੱਲ ਕਹਿੰਦਾ ਨਹੀਂ ਛੱਡੀ ਚਤੁਰਾਈ ਤਾਂ ਪ੍ਰਾਪਤੀ ਵੀ ਕੁਛ ਨਹੀਂ ਹੋਈ ਸ੍ਰੀ ਚੰਦ ਨੂੰ ਚੰਚਲ ਹੋ ਗਿਆ ਸੀ ਸ੍ਰੀ ਚੰਦ ਕੀ ਪ੍ਰਾਪਤੀ ਹੋ ਗਈ ਕੋਈ ਦਾਤੂ ਦੱਸ ਨੂੰ ਕੋਈ ਪ੍ਰਾਪਤੀ ਹੋ ਗਈ ਬਸ ਇੱਥੇ ਬੰਦ ਕਰਤਾ ਉਹਨਾਂ ਨੇ ਇਸ਼ਾਰਾ ਇੱਥੇ ਨੂੰ ਕੀਤਾ ਹੋਇਆ ਗੁਰੂ ਅਮਰਦਾਸ ਦਾ ਆਪਣੇ ਮਨ ਨਾਲ ਗੱਲ ਕੀਤੀ ਹੈ ਨਾ ਜਿਹਨਾਂ ਦਾ ਪਿਓ ਹੈ ਉਹਨਾਂ ਨੂੰ ਕੁਛ ਮਿਲਿਆ ਨਹੀਂ ਚੰਚਲ ਸੀਗੇ ਮਤਹੀਣੇ ਨਾ ਪਾਕ ਸੀ ਗੁਰੂ ਦੀ ਆਪਣੇ ਪਿਓ ਦੀ ਗੱਲ ਨਹੀਂ ਮੰਨੀ ਕਿਸੇ ਦੀ ਨਾ ਮੰਨਦੇ ਪਿਓ ਦੀ ਤਾਂ ਮੰਨਣੀ ਚਾਹੀਦੀ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਉਹ ਬਗਾਨਾ ਹੁੰਦਾ ਨਾ ਮੰਨਦੇ ਘਰਦੇ ਦੀ ਵੀ ਨਹੀਂ ਤੁਸੀਂ ਤਾਂ ਮੰਨੀ ਕਹੇ ਕੌਣ ਨਹੀਂ ਮੰਨੀ ਇਹ ਗੱਲਾਂ ਦਬਾ ਗਏ ਸੀ ਕਈਆਂ ਨਹੀਂ ਜੇ ਉਹਨਾਂ 'ਤੇ ਅਟੈਕ ਰੱਖਦੇ ਸੀ ਫਿਰ ਪਤਾ ਲੱਗਦਾ ਉਹ ਤਾਂ ਨਾ ਜੀ ਗੁਰੂ ਦੇ ਲੜਕੇ ਨੇ ਉਹਨਾਂ ਨੂੰ ਗੱਲ ਨਹੀਂ ਕਰਨੀ ਉਹਨਾਂ ਦੇ ਖਿਲਾਫ਼ ਕਿਉਂ ਬੰਬ ਚੱਲਦਾ ਉਹ ਗੁਰੂ ਦੇ ਖਿਲਾਫ਼ ਕਰਦੇ ਨੇ ਤੁਸੀਂ ਉਹਨਾਂ ਦੇ ਖਿਲਾਫ਼ ਨਹੀਂ ਕਰ ਸਕਦੇ ਬਹੁਤ ਕਾਇਰ ਹੈ ਸਿੱਖ ਬਹੁਤ ਡਰਪੋਕ ਹੈ ਕਾਇਰ ਸਿੱਖੀ ਤੋਂ ਸਿੱਖਣ ਕੌਣ ਸੱਚ ਬੋਲਣ ਦੀ ਜ਼ਰੂਰਤ ਨਹੀਂ ਰੱਖਦਾ ਯਾਨੀ ਇਹ ਜਿਹੜਾ ਹੈ ਨਾ ਮੋਹ ਇਹਦੇ ਵਾਸਤੇ ਸੱਚੇ ਛੱਡਦਾ ਮੋਹ ਹੈ ਗੁਰੂ ਦੇ ਲੜਕੇ ਗੁਰੂ ਦੀ ਔਲਾਦ ਹੈ ਇਹ ਮੋਹ ਹੈ ਸਿੱਖੀ ਛੱਡਦੀ ਮੋਹ ਵਾਸਤੇ ਹਾਂਜੀ
ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਰਸਕਾਰ ਜਿਨ ਇਹ ਜੰਮੂਆ ਸਿਰਜਿਆ ਸੋ ਜਪਿਆ ਪਰਬਤਕਾਰ
ਕਬੀਰ ਮੇਰੀ ਬੁੱਧ ਕੋ ਕਬੀਰ ਕਹਿੰਦਾ ਜਿਹੜੀ ਮੇਰੀ ਬੁੱਧ ਹੈ ਨਾ ਇਸ ਵਕਤ ਜਿਹੜੀ ਬੁੱਧ ਹੈ ਜਮ ਨਾ ਕਰੇ ਤਿਰਸਕਾਰ ਜਮ ਹੈ ਜਿਹੜਾ ਉਹਦੇ ਸਾਹਮਣੇ ਜਾਂ ਬੁੱਧ ਪੇਸ਼ ਹੋਣੀ ਹੈ ਨਾ ਉਹ ਇਹਦੀ ਗੱਲ ਨੂੰ ਕਿਸੇ ਨੂੰ ਰੱਦ ਨਹੀਂ ਕਰ ਸਕਦਾ ਐਂ ਨਹੀਂ ਕਹਿ ਸਕਦਾ ਤੇਰੀ ਇਹ ਗੱਲ ਗਲਤ ਹੈ ਕਰੇ ਨਹੀਂ ਸਕਦਾ ਗੱਲ ਉਹ ਇਹਨੂੰ ਰੱਦੇ ਨਹੀਂ ਕਰ ਸਕਦਾ ਮੇਰੀ ਕੋਈ ਗੱਲ ਜਮ ਮੇਰੀ ਮੇਰੀ ਗੱਲ ਨੂੰ ਦੀ ਅਣਗਹਿਲੀ ਨਹੀਂ ਕਰ ਸਕਦਾ ਲਾਪਰਵਾਹੀ ਨਹੀਂ ਕਰ ਸਕਦਾ ਮੇਰੀ ਗੱਲ ਦੀ ਕਿਸੇ ਦੀ ਕਿਉਂਕਿ ਵਿਵੇਕ ਬੁੱਧੀ ਦੀ ਗੱਲ ਹੈ ਜਪ ਨਾ ਕਰੇ ਤਿਰਸਕਾਰ
ਜਿਹਨੇ ਜੰਮੂਆ ਸਿਰਜਿਆ ਸੋ ਜਪਿਆ ਪਰਬਤਕਾਰ
ਜਿਹਨੇ ਜੰਮੂਆ ਸਿਰਜਿਆ ਜਿਹਨੇ ਜੰਮੂਆ ਬਣਾਇਆ ਜਮ ਨੂੰ ਜੰਮੂ ਹੀ ਦੱਸਦਾ ਕਬੀਰ ਹੈ ਜਿਹੜਾ ਜਮ ਨੂੰ ਜੰਮੂਆ ਕਹਿ ਸਕਦਾ ਦੁਨੀਆਂ ਡਰਦੀ ਹੈ ਜਮ ਦਾ ਨਾਮ ਲਏ ਤੇ ਉਹ ਜੰਮੂ ਹੀ ਦੱਸਦਾ ਜਿਵੇਂ ਜਮੂਰਾ ਕਹੀ ਦਾ ਬਦਾਰੀ ਦਾ ਬਦਾਰੀ ਦਾ ਪਰਮੇਸ਼ਰ ਹੈ ਜੰਮੂਆ ਦਾ ਜਮੂਰ ਹੈ ਉਹਦਾ ਜਿਹਨਾਂ ਜੰਮੂਆਂ ਸਰਜਿਆ
ਸੋ ਜਪਿਆ ਪਰਵਤਗਾਰ
ਸੋ ਜਪਿਆ ਪਰਵਤ ਮੈਂ ਪਰਵਤ ਦਰਗਾਰ ਨੂੰ ਜਾਣਦਾ ਇਹ ਖਾਲੀ ਕੀ ਕਰੂੰ ਮੈਨੂੰ ਜੰਮ ਮੈਨੂੰ ਜੰਮ ਮੇਰਾ ਕੀ ਵਿਗਾੜੂਗਾ ਉਹ ਇੱਕ ਮਨਿਸਟਰ ਕੀ ਵਿਗਾੜ ਸਕਦਾ ਉਹਦੀ ਤਾਂ ਰਾਜੇ ਨਾਲ ਸਿੱਧੀ ਗੱਲ ਹੈ ਜਿਹਦਾ ਰਾਜੇ ਨਾਲ ਅੰਦਰੂਨੀ ਗੱਲ ਹੈ ਉੱਧਰ ਥਾਣੇਦਾਰ ਆ ਦੂਆ ਰਾਜੇ ਦਾ ਅਧਿਕਾਰੀ ਉਹਦੇ ਵੱਲ ਝਾਕਦਾ ਵੀ ਨਹੀਂ ਇਹਦੀ ਤਾਂ ਰਾਜਾ ਮੰਨਦਾ ਜਿਹਦੀ ਗੱਲ ਰਾਜਾ ਮੰਨਦਾ ਜਿਹੜਾ ਰਾਜਾ ਆਪਣਾ ਮੈਸੇਜ ਜੀ ਤੋਂ ਦਵਾਉਂਦਾ ਪਰਮੇਸ਼ਰ ਜਿਹੜਾ ਆਪਣਾ ਮੈਸੇਜ ਭਗਤ ਤੋਂ ਦਵਾਉਂਦਾ ਇੱਥੇ ਉਹਨੂੰ ਕਿਹਦਾ ਡਰ ਹੈ ਉਹਦੀ ਸਿੱਧੀ ਗੱਲ ਹੈ ਖਾਲਸੇ ਦਾ ਖਾਲਸਾ ਕਹਿੰਦੇ ਹੀ ਉਹਨੂੰ ਨੇ ਭਗਤ ਕਹਿੰਦੇ ਹੀ ਉਹਨੂੰ ਜਿਹਦਾ ਡਾਇਰੈਕਟ ਸ਼ਬਦ ਨਾਲ ਸੰਪਰਕ ਹੈ ਡਾਇਰੈਕਟ ਸ਼ਬਦ ਔਰ ਸੁਰਤ ਦਾ ਉਹਦੀ ਸੁਰਤ ਪਰਮੇਸ਼ਰ ਦਾ ਸ਼ਬਦ ਪਰਮੇਸ਼ਰ ਦਾ ਦੀ ਆਵਾਜ਼ ਅਤੇ ਇਹਦੀ ਸੁਰਤ ਦੋਹਾਂ ਦਾ ਤਾਲਮੇਲ ਹੈ ਸ਼ਬਦ ਗੁਰੂ ਸੁਰਤ ਤੋਂ ਨਾ ਚੇਲਾ ਉਹ ਆਵਾਜ਼ ਦੀ ਜੋ ਧੁਨੀ ਹੈ ਉਹਦੇ ਨਾਲ ਸੁਰਤ ਜੁੜੀ ਹੋਈ ਹੈ ਜਿਵੇਂ ਉਹ ਬੁਲਾਉਂਦਾ ਉਵੇਂ ਬੋਲਦਾ ਉਹਨੂੰ ਕੋਈ ਡਰ ਕੀਦਾ ਡਰ ਵਿਚਾਲੇ ਕੀਦਾ ਕੌਣ ਹੈ ਬਾਕੀ ਵਿਚਾਲੇ ਬਾਕੀ ਤਾਂ ਸਭ ਮੱਖੀ ਮੱਛਰ ਹੈ ਵਿਚਾਲੇ ਵਿਚਾਲੇ ਕੁਛ ਨਹੀਂ ਹੈ ਬਾਕੀ ਤਾਂ ਜੰਮੂ ਇਹਦੀ ਉਹ ਹੈ ਜਿਹੜਾ ਜਾਮਨ ਆ ਉਹਦੀ ਖੁਰਾਕ ਹੈ ਵਿਚਾਲੇ ਜਿਹੜਾ ਜਾਮਨ ਆ ਉਹਦੀ ਭੈ ਨਾਲੇ ਦੁੱਖ ਉਹ ਜੰਮਦੀ ਭੈ ਦੇ ਭੀਜਦੇ ਨੇ ਬਾਕੀ ਲੋਕ ਤਾਂ ਇਹ ਜੰਮ ਤੋਂ ਉੱਪਰ ਹੈ ਭਗਤ ਜੰਮ ਤੋਂ ਉੱਪਰ ਹੈ ਬਾਕੀ ਜੰਮ ਦੇ ਥੱਲੇ ਨੇ ਇਹ ਡਰਪੋਕ ਨੇ ਬਾਕੀ ਸਾਰੇ ਇਹ ਨਹੀਂ ਗੱਲ ਕਹਿ ਸਕਦੇ ਭੈ ਤੋਂ ਮੁਕਤ ਹੋ ਕੇ ਗੱਲ ਕਹੀ ਜਾ ਸਕਦੀ ਹੈ ਇਹ ਸੱਚ ਦੀ ਗੱਲ ਨਿਰਭੈ ਹੋਏ ਭਜੋ ਭਗਵਾਨ ਹੈ ਨਿਰਭੈ ਹੋਏ ਬਿਨਾਂ ਭਗਵਾਨ ਨਾਲ ਜੁੜੇ ਨਹੀਂ ਸਕਦਾ ਤਾਂ ਹੀ ਕਹਿ ਪਹਿਲੇ ਮਨ ਕਬੂਲ ਜਿਹਨੇ ਮਨ ਕਬੂਲ ਹੈ ਉਹਨੂੰ ਭੈ ਰਹਿ ਕਾਹਦੀ ਗਈ ਉਹਨੂੰ ਭੈ ਨਹੀਂ ਰਹੀ ਕੋਈ ਇਹ ਵਿਚਾਰੇ ਕੀ ਕਹੇ ਤਾਂ ਆਪ ਡਰਪੋਕ ਨੇ ਸਾਰੇ ਭੈ ਕਾਹਦੀ ਦੇਣਗੇ ਇਹ ਤਾਂ ਜਦ ਚੱਲਦਾ ਹੈ ਨਾ ਸੱਚ ਦਾ ਪ੍ਰਚਾਰ ਸਾਰੇ ਲੋਕ ਭੈ ਭੀਤ ਹੋ ਜਾਂਦੇ ਨੇ ਆਪ ਏ ਕਿਉਂਕਿ ਅਪਰਾਧੀ ਨੇ ਸਾਰੇ ਅੰਦਰੋਂ ਅਪਰਾਧੀ ਨੇ ਸਾਰੇ ਸੱਚ ਦੀ ਗੱਲ ਸੁਣ ਕੇ ਸਾਰੇ ਭੈ ਭੀਤ ਆਪ ਹੋ ਜਾਂਦੇ ਨੇ ਵੀ ਅਸੀਂ ਅਪਰਾਧ ਕਰ ਰਹੇ ਹਾਂ ਇਹਨਾਂ ਦੇ ਅਪਰਾਧ ਇਹਨਾਂ ਨੂੰ ਐਂ ਦਿਖਾ ਦਿਓ ਵੀ ਆਹ ਅਪਰਾਧ ਤੁਸੀਂ ਕਰ ਰਹੇ ਹੋ ਤੁਹਾਡੇ 'ਤੇ ਕੇਸ ਬਣੇ ਹੋਏ ਨੇ ਦਰਗਾਹ 'ਚ ਸੰਤਾਂ 'ਤੇ ਕੇਸ ਬਣੇ ਨੇ ਪੇਖ ਦਿਖਾਇਓ ਜਗਤ ਕੋ ਲੋਕਾਂ ਕੋ ਬਸ ਕੀ ਅੰਤਕਾਲ ਕਾਤੀ ਕੱਢਿਓ ਬਸ ਆਪ ਕੇਸ ਬਣੇ ਹੋਏ ਨੇ ਤੁਹਾਨੂੰ ਕੀ ਭੈ ਦੇਣਗੇ ਇਹ ਆਪਣੀਆਂ ਭੈ ਦੂਰ ਕਰ ਲੈਣ ਆਪੇ ਵੱਜ ਜਾਣ ਸਾਰਿਆਂ ਦੀਆਂ ਫਾਈਲਾਂ ਨੇ ਇੱਕ ਵੀ ਨਹੀਂ ਵੱਜਣਾ ਇਹਨਾਂ
ਕਬੀਰ ਕਸਤੂਰੀ ਪਿਆ ਭਵਰ ਭਏ ਸਭ ਦਾਸ ਜਿਉ ਜਿਉ ਭਗਤ ਕਬੀਰ ਕੀ ਤਿਉ ਤਿਉ ਰਾਮ ਨਿਵਾਸ
ਕਬੀਰ ਕਸਤੂਰੀ ਪਿਆ ਕਬੀਰ ਕਹਿੰਦਾ ਮੈਂ ਤਾਂ ਕਸਤੂਰੀ ਬਣ ਗਿਆ
ਭਵਰ ਪਏ ਸਭ ਦਾਸ
ਜਿਹੜੇ ਭਵਰ ਨੇ ਢਾਕ ਬਲਾਸ ਦੀ ਜਿਹੜੇ ਆਲੇ ਦੁਆਲੇ ਜਿਹੜੇ ਕਬੀਰ ਦੀ ਗੱਲ ਸੁਣਨ ਵਾਲੇ ਨੇ ਕਬੀਰ ਦੀ ਗੱਲ ਜਿਹੜੇ ਸੁਣਨ ਵਾਲੇ ਨੇ ਭੌਰੇ ਨੇ ਕਸਤੂਰੀ ਦੇ ਭੌਰੇ ਨੇ ਸਮੈਲ ਦੇ ਗੁਰਮਤ ਕਸਤੂਰੀ ਹੈ ਸੱਚ ਕਸਤੂਰੀ ਹੈ ਅਤੇ ਸੱਚ ਨੂੰ ਜਿਹੜੇ ਜਿਨ੍ਹਾਂ ਨੂੰ ਸੱਚ ਮਿੱਠਾ ਲੱਗਦਾ ਹੈ ਉਹ ਭੌਰੇ ਨੇ ਉਹ ਸਾਰੇ ਦਾਸ ਨੇ ਗੁਰੂ ਕੋਈ ਵੀ ਨਹੀਂ ਹੁੰਦਾ ਭਵਰ ਪਏ ਸਭ
ਦਾਸ
ਦਾਸ ਜੇ ਲੈਣਾ ਭੌਰਾ ਹੋਇਆ ਤਾਂ ਦਾਸ ਹੈ ਲੈਣਾ ਜੇ ਨਾਨਕ ਭੌਰਾ ਹੋਇਆ ਤਾਂ ਦਾਸ ਹੈ ਨਾਨਕ ਵੀ ਅਤੇ ਗੁਰੂ ਕੀ ਤਾਂ ਗੁਰੂ ਤਾਂ ਪਰਮੇਸ਼ਰ ਹੈ ਫਿਰ ਗੁਰੂ ਦਾ ਬੁਲਾਉਣ ਵਾਲਾ ਸ਼ਬਦ ਗੁਰੂ ਸੁਰਤ ਤੋਂ ਨਾ ਜਿਹਦੀ ਸੁਰਤ ਆ ਉਹ ਤਾਂ ਚੇਲਾ ਹੈ ਉਹ ਤਾਂ ਦਾਸ ਹੈ ਇਹਨਾਂ ਨੂੰ ਇਹ ਦਿੰਦਾ ਬੋਲਣ ਵਾਲਾ ਦਿੰਦਾ ਬੁਲਾਉਣ ਵਾਲਾ ਨਹੀਂ ਅਸਲ 'ਚ ਜਿਹਨੂੰ ਬੋਲਣ ਵਾਲਾ ਦਿੰਦਾ ਬੁਲਾਉਣ ਵਾਲਾ ਨਹੀਂ ਦਿੰਦਾ ਨਾ ਉਹਨਾਂ ਵਾਸਤੇ ਨਾ ਉਹਨੂੰ ਗੁਰੂ ਅੰਨੇ ਨੇ ਅੰਨੇ ਬੋਲੇ ਨੇ ਨਾ ਉਹਨਾਂ ਨੂੰ ਨਾਨਕ ਦਿੰਦਾ ਬੋਲਦਾ ਬੁਲਾਉਣ ਵਾਲਾ ਨਹੀਂ ਦਿੰਦਾ ਉਹ ਤਾਂ ਫਿਰ ਅੰਨੇ ਬੋਲੇ ਨੇ ਇਹੀ ਤਾਂ ਹਿੰਦੂ ਹੈ ਹਿੰਦੂ ਕੌਣ ਜੋ ਅੱਖਾਂ ਨਾਲ ਦਿੰਦਾ ਉਹਨੂੰ ਇਹ ਸੱਚ ਮੰਨਦਾ ਜੋ ਪਿੱਛੇ ਬੁਲਾਉਣ ਵਾਲਾ ਦਿੰਦਾ ਹੀ ਨਹੀਂ ਉਹਨੂੰ ਜਿਹਨੂੰ ਬੁਲਾਉਣ ਵਾਲਾ ਦਿੰਦਾ ਬਿਨਾਂ ਅੱਖਾਂ 'ਤੇ ਅੱਖਾਂ ਵਾਝੋਂ ਅੱਖਾਂ ਨਾਲ ਨਹੀਂ ਸੀ ਵੇਖਣਾ ਅੱਖਾਂ ਨਾਲ ਨਾਨਕੇ ਬੋਲਦਾ ਠੀਕ ਹੈ ਗੱਲ ਅੱਖਾਂ ਨਾਲ ਕਬੀਰ ਇਹ ਬੋਲਦਾ ਗੱਲ ਠੀਕ ਹੈ ਜੇ ਕਬੀਰ ਬੋਲਦਾ ਤਾਂ ਕਬੀਰ ਵੀ ਗੁਰੂ ਸੀ ਉਹ ਤਾਂ ਸਾਡੀ ਬੇਈਮਾਨੀ ਆ ਨਾ ਵੀ ਅਸੀਂ ਗੁਰੂ ਮੰਨਦੇ ਨਹੀਂ, ਕਬੀਰ ਨੂੰ ਨਾਨਕ ਨੂੰ ਮੰਨਦੇ ਹਾਂ, ਇੱਥੇ ਵੀ ਬੇਈਮਾਨੀ ਹੈ। ਪਵਰ ਪਏ ਸਭ
ਦਾਸ,
ਇਹ ਤਾਂ ਦਾਸ ਨੇ ਸਾਰੇ ਭੌਰੇ।
ਜਿਉਂ ਜਿਉਂ ਭਗਤ ਕਬੀਰ ਕੀ ਤਿਉਂ ਤਿਉਂ ਰਾਮ ਨਿਵਾਸ,
ਜਿਉਂ ਜਿਉਂ ਭਗਤ ਕਬੀਰ ਕੀ ਜਿਉਂ ਜਿਉਂ ਭਗਤੀ ਕਬੀਰ ਦੇ ਅੰਦਰ ਵਧਦੀ ਚਲੀ ਜਾਂਦੀ ਹੈ ਨਾ, ਤਿਉਂ ਤਿਉਂ ਰਾਮ ਨਿਵਾਸ, ਤਿਉਂ ਤਿਉਂ ਉਹਦਾ ਨਿਵਾਸ ਆਪਣੇ ਮੂਲ ਨਾਲ ਤਿਉਂ ਤਿਉਂ ਆਪਣੇ ਮੂਲ 'ਚ ਸਮਾਉਂਦਾ ਰਹਿੰਦਾ, ਮਨ ਆਪਣੇ ਮੂਲ ਦੇ ਵਿੱਚ ਸਮਾਈ ਜਾਂਦਾ। ਜਿਉਂ ਜਿਉਂ ਭਗਤੀ ਦਾ ਰੰਗ ਇਹਨੂੰ ਚੜ੍ਹਦਾ, ਜਿਉਂ ਜਿਉਂ ਮਨ ਬੁੱਧੀ ਨੂੰ ਭਗਤੀ ਦਾ ਰੰਗ ਚੜ੍ਹਦਾ, ਨਾਮ ਦਾ ਰੰਗ ਚੜ੍ਹਦਾ, ਤਿਉਂ ਤਿਉਂ ਆਪਣੇ ਮੂਲ ਦੇ ਵਿੱਚ ਸਮਾਈ ਜਾਂਦਾ, ਸ਼ਬਦ ਗੁਰੂ 'ਚ ਸਮਾਈ ਜਾਂਦਾ। ਹਾਂਜੀ,
ਕਬੀਰ ਗਹਿ ਗੱਜ ਪਰੇ ਉਹ ਕੁਟੰਬ ਗਏ, ਕਾਂਠੇ ਰਹਿ ਗਏ ਉਹ ਰਾਮ, ਆਏ ਪਰੇ ਧਰਮ ਰਾਏ ਗਏ ਬੀਜੇ ਧੂਮਾਂ ਧਾਮ।
ਕੋਈ ਰਾਮ ਰਾਮ ਜਪਦਾ ਸੀ ਮਾਲਾ ਨਾਲ, ਕਾਸ਼ੀ 'ਚ, ਕਾਸ਼ੀ 'ਚ ਕਬੀਰ ਸੀ, ਸਾਰੀ ਜ਼ਿੰਦਗੀ ਜਪਦਾ ਰਿਹਾ, ਉਹਦੀ ਗੱਲ ਕਰ ਰਿਹਾ ਕਬੀਰ। ਕਹਿੰਦੇ ਸਾਰੀ ਉਮਰ ਉਹਨੇ ਰਾਮ ਰਾਮ ਕੀਤਾ ਮਾਲਾ ਨਾਲ, ਪਰ ਕੁਟੰਬ ਦੇ ਨਾਲ ਗਹਿ ਗੱਜ ਪੂਰਾ ਮੋਹ ਹੈ ਸਾਰੇ ਕੁਟੰਬ ਨਾਲ, ਕੁਟੰਬ ਨਹੀਂ ਛੱਡਿਆ, ਕੁਟੰਬ ਦੀ ਚਿੰਤਾ ਜ਼ਿਆਦਾ। ਗਹਿ ਗੱਜ ਪਰਿਓ
ਕੁਟੰਬ ਕਹਿ,
ਕੁਟੰਬ ਕਹਿ,
ਕੰਠੇ ਰਹਿ ਗਏ ਰਾਮ,
ਪਰ ਰਾਮ ਦਾ ਕੰਠ ਕੰਠ 'ਚ ਸੀ, ਅੰਦਰ ਨਹੀਂ ਸੀ, ਰਾਮ ਨਾਲ ਪਿਆਰ ਨਹੀਂ ਸੀ, ਰਾਮ ਤਾਂ ਸੀ ਮੂੰਹ ਦੇ ਵਿੱਚ, ਮਨ ਵਿੱਚ ਸੀ ਰਾਵਣ, ਦੋਵੇਂ ਰਾਮ ਮਨਵੇਂ ਹੈ ਰਾਵਣ, ਮਨ ਵਿੱਚ ਕੁਟੰਬ ਸੀ ਰਾਵਣ ਦਾ ਬਾਗ। ਅਤੇ ਜਿਸ ਵਕਤ ਆਇਆ ਨਾ ਕਾਲ, ਮੂੰਹ ਮੂੰਹ 'ਚ ਰਹਿ ਗਿਆ ਰਾਮ,
ਆਏ ਪਰੇ ਧਰਮ ਰਾਏ ਕੇ,
ਧਰਮ ਰਾਏ ਕੇ ਆ ਗਿਆ ਇੱਥੋਂ ਫੜ ਲਿਆ,
ਵਿੱਚੇ ਤੂੰ ਮਾਤਾ,
ਵਿੱਚੇ ਤੂੰ ਰਾਮ ਰਾਮ ਬੋਲਦੇ ਸੀ, ਉਹ ਸੰਘੀ ਨਾ ਭੁੱਲੀਆ ਕੇ, ਨਹੀਂ ਰਾਮ ਬੋਲਦੇ ਸੀ, ਇਹ ਧਰਮ ਰਾਏ ਕੇ ਆ ਕੇ ਇੱਥੇ ਨੱਪ ਲਿਆ। ਉਹ ਕਹਿੰਦਾ ਜਮ ਨਾ ਕਰੇ ਤਿਰਸਕਾਰ, ਜਿਹਨੇ ਜੰਮੂਆਂ ਸਰਜਿਆ ਸੋ ਜਪਿਆ ਪਰ ਬਿਰਦਗਾਰ, ਦੋਹਾਂ ਦਾ ਫਰਕ ਹੈ, ਇੱਕ ਦੇ ਰਾਮ ਮੂੰਹ ਦੇ ਵਿੱਚ ਹੈ, ਇੱਕੋ ਦੂ ਹੈ, ਦੋਹਾਂ ਦਾ ਹੀ ਫਰਕ ਹੈ। ਇਹ ਵਾਹਿਗੁਰੂ ਵਾਹਿਗੁਰੂ ਵਾਲਿਆਂ ਦੀ ਸੰਗੀ ਇੱਥੋਂ ਹੀ ਨੱਪ ਲੈਣੀ ਹੈ। ਜੋ ਕਰਦੇ ਰਹੇ ਨੇ, ਝੂਠ ਬੋਲਦੇ ਰਹੇ ਨੇ, ਜਿਹਨਾਂ ਨੇ ਚਲਾਇਆ ਉਹ ਪਤਾ ਹੀ ਹੈ ਸਾਨੂੰ ਕੀ ਕਰਦੇ ਰਹੇ ਨੇ, ਕਿਉਂ ਕੀਤਾ, ਕਿੱਥੋਂ ਆਏ, ਕਿੱਥੇ ਜੰਮੇ, ਕੀ ਬੈਕਗਰਾਊਂਡ ਸੀ, ਕਿੰਨਾ ਇਹਨਾਂ ਨੇ ਰੌਲਾ ਪਾਇਆ ਵੀ ਭਗਤਾਂ ਦੀ ਬਾਣੀ ਬਾਹਰ ਕੱਢੋ, ਸਭ ਪਤਾ ਹੈ। 60 ਸਾਲ ਤਾਂ ਮੈਨੂੰ ਵੀ ਹੋ ਕੇ ਦੇਖਦੇ ਨੂੰ, 60 ਤੋਂ ਜ਼ਿਆਦਾ ਇਹਨਾਂ ਨੂੰ, ਅਤੇ ਪਿੱਛੇ ਵਾਲਿਆਂ ਦਾ ਪਤਾ ਹੀ ਹੈ ਵੀ ਕੀ ਕਿੱਥੋਂ ਆਏ ਸੀ, ਕਦ ਕੁ ਜੰਮੇ ਨੇ, ਅੰਗਰੇਜ਼ਾਂ ਵੇਲੇ ਕੀ ਸੀ, ਉਦੋਂ ਪਹਿਲਾਂ ਕੀ ਸੀ, ਬੰਦੇ ਬਹਾਦਰ ਵੇਲੇ ਕੀ ਸੀ, ਕਿੱਥੋਂ ਸਾਰੀ ਕਾਂਗਿਆਰੀ ਆਈ, ਸ੍ਰੀ ਚੰਦ ਤੋਂ ਜਾ ਕੇ ਬੜੀ ਹੋਈ ਹੈ ਕਾਂਗਿਆਰੀ, ਸਭ ਪਤਾ ਹੈ। ਵੀਣੇ ਕੌਣ ਸੀ, ਧੀਰ ਮੱਲੀਏ ਕੌਣ ਸੀ, ਮਸੰਤ ਕੌਣ ਸੀ, ਸਭ ਪਤਾ ਹੀ ਹੈ। ਇਹ ਤਾਂ ਹੁਣ ਇਹਨਾਂ ਨੇ ਜ਼ਬਤ ਕੀਤੇ ਨੇ ਜਾਣ ਕੇ, ਇਹ ਆਪੇ ਸਿੱਖ ਨਹੀਂ ਤਾਂ ਅਮਦ ਕੀਤੇ ਨੇ ਵੀ ਭਾਈ ਸਾਡੀ ਗਿਣਤੀ ਘੱਟ ਜੂ, ਅਸੀਂ ਰਾਜ ਕਰਨਾ, ਕਰਨਾ ਉਹ ਇਹਨਾਂ ਨੇ ਰਾਜ, ਉਹਨਾਂ ਨੇ ਕਰਨਾ ਉਹ ਸੰਸਾਰੀ ਰਾਜ, ਅਸੀਂ ਸਿੱਖੀ ਚਾਹੀਦੀ ਹੈ ਸਾਨੂੰ ਦੁਬਾਰਾ, ਸਿੱਖੀ ਦੀ ਗੱਲ ਕਰਨੀ ਹੈ, ਰਾਜ ਦੀ ਅਸੀਂ ਨਹੀਂ ਕਰਨੀ, ਕਰ ਲੈਣ ਰਾਜ ਦੀ ਗੱਲ ਜਿੱਥੋਂ ਕਰਨੀ, ਜੁੱਤੀਆਂ ਦੀ ਪਾਂਡਾ ਚੱਕੀ ਫਿਰ ਸਰ 'ਤੇ।
ਕਬੀਰ ਗਹਿ ਗੱਜ ਪਰੇ ਉਹ ਕੁਟੰਬ ਕਹਿ, ਕਾਂਠੇ ਰਹਿ ਗਏ ਉਹ ਰਾਮ, ਆਏ ਪਰੇ ਧਰਮ ਰਾਏ ਗਏ ਬੀਜੇ ਧੂਮਾਂ ਧਾਮ।
ਉਹ ਰਾਮ ਰਾਮ ਤਾਂ ਉਹਦੇ ਕਾਂਠੇ ਸੀਗਾ ਹੀ, ਰੋਜ਼ ਰਾਮ ਰਾਮ ਤਾਂ ਕਰਦਾ ਹੀ ਸੀ, ਕੁਟੰਬ ਦੇ ਨਾਲ ਗਹਿ ਗੱਜ ਸੀ, ਫਿਰ ਧਰਮ ਰਾਏ ਕੇ ਤਾਂ ਵਿੱਚੇ ਹੀ ਆ ਗਏ, ਧਰਮ ਰਾਏ ਕੇ ਨਾ ਤਾਂ ਆਉਣਾ ਹੀ ਸੀ, ਪਰ ਇੱਧਰ ਨਹੀਂ ਆਉਂਦਾ ਹੁੰਦਾ, ਵਿੱਚੇ ਧੂਮਾਂ ਧਾਮ ਕਰਤੀ ਉਹਨਾਂ ਨੇ ਆ ਕੇ, ਫੜ ਲਿਆ ਵੀ ਲੈ ਜਾਓ ਲੈ ਚਲੋ, ਜਿਵੇਂ ਪੁਲਿਸ ਦਾ ਛਾਪਾ ਨਹੀਂ ਪੈਂਦਾ ਹੁੰਦਾ, ਪੁਲਿਸ ਵਾਲਿਆਂ ਨੇ ਮਾਰ ਲਿਆ ਛਾਪਾ ਆ ਕੇ, ਫੜ ਲਓ ਦੇ ਲਓ ਮੁਸ਼ਕਾਂ, ਫਿਰ ਦੇਖਦਾ ਆਲਾ ਦੁਆਲਾ।
ਹਾਂਜੀ, ਸਾਗਰ ਤੇ ਸ਼ੁਕਰ ਭਲਾ
ਆਉਂਦੇ ਨਹੀਂ ਹੁੰਦੇ, ਉਹ ਕਹਿੰਦੇ ਫਰੀਦ ਕਹਿੰਦਾ ਨਹੀਂ, ਕਹਿੰਦਾ ਵੀ ਜਿਹੜਾ ਬਾਹਰ ਬੈਠਾ ਸਮਾਨ ਬੰਨੀ ਪਹਿਲਾਂ ਹੀ, ਉਹਨੂੰ ਕੀ ਗੱਲ ਆਉਣਗੇ, ਬਈ ਦੂਏ ਦਾ ਆਰਡਰ, ਉਹ ਤਾਂ ਕਹਿੰਦਾ ਮੈਂ ਤਾਂ ਤਿਆਰ ਹਾਂ, ਬਿਸਤਰਾ ਬੰਨਿਆ ਹੋਇਆ, ਤੁਸੀਂ ਕਹੋ ਵੀ ਮਕਾਨ ਖਾਲੀ ਕਰਦੇ, ਮੈਂ ਤਾਂ ਪਹਿਲਾਂ ਦੇਣੀ ਆ ਤੇ ਬੈਠਾ, ਮੇਰਾ ਤਾਂ ਬਿਸਤਰਾ ਮੈਂ ਤਾਂ ਕਦੇ ਵਿਛਾਇਆ ਹੀ ਨਹੀਂ ਬਿਸਤਰਾ, ਰਾਤ ਨੂੰ ਵਿਛਾਉਣਾ ਤੈਨੂੰ ਇਕੱਠਾ ਕਰਕੇ ਰੱਖ ਲੈਣਾ, ਉਹਨੂੰ ਕੀ ਹੈ, ਉਹ ਤਾਂ ਹੁਕਮ ਦੇ ਵਿੱਚ ਹੈ, ਜਿਹੜਾ ਹੁਕਮ ਦੇ ਵਿੱਚ ਹੈ ਉਹਦੇ ਨਾਲ ਜ਼ਬਰਦਸਤੀ ਦੀ ਲੋੜ ਹੈ ਨਹੀਂ ਸਰਕਾਰ ਨੂੰ ਕਰਨ ਦੀ, ਸਰਕਾਰ ਜ਼ਬਰਦਸਤੀ ਉੱਥੇ ਕਰਦੀ ਹੈ ਜਿਹੜਾ ਹੁਕਮ ਨਾ ਮੰਨੇ ਸਰਕਾਰ ਦਾ। ਧੂਮਾਂ ਤਾਂ ਉਹਨਾਂ ਨਾਲ ਹੈ ਜਿਹੜੇ ਪਾਣੀ 'ਚ ਨਹੀਂ ਹੈ ਲੋਕ, ਜਿਹੜੇ ਪਾਣੀ 'ਚ ਨੇ ਉਹਨਾਂ ਨੂੰ ਧੂਮਾਂ ਦਮ ਦੀ ਕੀ ਲੋੜ ਹੈ? ਉਹ ਤਾਂ ਆਪੇ ਤਿਆਰ ਨੇ ਪਹਿਲਾਂ ਹੀ। ਹੁਕਮ ਤੋਂ ਬਾਗੀਆਂ ਵਾਸਤੇ ਪੁਲਿਸ ਵਰਦੂ ਹੀ ਫੋਰਸ ਹੁੰਦੀ ਹੈ, ਜ਼ਬਰਦਸਤੀ ਹੁੰਦੀ ਹੈ ਸਰਕਾਰ ਦੀ। ਜਿਹੜੇ ਹੁਕਮ ਦੇ ਵਿੱਚ ਨੇ ਉਹਦੇ ਕਾਹਦੀ ਹੈ? ਸੁਨੇਹਾ ਭੇਜਤਾ ਬਾਈ ਥਾਣੇ ਸੱਦਿਆ, ਕੋਰਟ ਸਾਹਮਣੇ ਭੇਜਤੇ ਕੋਰਟ ਚਲਿਆ ਗਿਆ, ਸੁਨੇਹਾ ਭੇਜਤਾ ਥਾਣੇ ਚਲਿਆ ਗਿਆ। ਉਹਦੀ ਉਹ ਕਹਿੰਦੇ ਯਾਰ ਸ਼ਰੀਫ ਆਦਮੀ ਹੈ ਇਹਦਾ, ਇਹਦੇ ਉਹਦੇ ਨਾਲ ਇੱਜ਼ਤ ਨਾਲ ਗੱਲ ਵੀ ਹੁੰਦੀ ਹੈ ਥਾਣੇਦਾਰੀ 'ਤੇ, ਸਰਕਾਰ ਦੇ ਨਾਲ ਹੈ, ਹੁਕਮ ਦੇ ਵਿੱਚ ਹੈ, ਉਹਦੇ ਨਾਲ ਬੇਇੱਜ਼ਤੀ ਦੀ ਗੱਲ ਕੌਣ ਕਰੂਗਾ? ਕੋਈ ਅਪਰਾਧ ਨਹੀਂ ਕਰਦਾ। ਹਾਂਜੀ,
ਕਬੀਰ ਸਾਕਤ ਦੇ ਸ਼ੁਕਰ ਭਲਾ, ਰਾਖੇ ਆਸ਼ਾ ਗਾਉਣ, ਉਹ ਸਾਕਤ ਬੱਪਰਾ ਮਰ ਗਿਆ ਕੋਈ ਨਾ ਲੇਹੇ ਨਾ।
ਕਬੀਰ ਕਹਿੰਦਾ ਸਾਕਤ ਦੇ ਸ਼ੁਕਰ ਭਲਾ, ਇੱਕ ਸਾਕਤ ਹੈ ਇੱਕ ਸ਼ੁਕਰ ਹੈ। ਹੋ ਸਕਦਾ ਕਬੀਰ ਨੂੰ ਸ਼ੁਕਰ ਕਹਿਤਾ ਹੋਵੇ, ਕਿਉਂਕਿ ਇਹ ਕਹਿੰਦੇ ਸੀ ਇਹ ਅਸੀਂ ਵੀ ਮੁਸਲਮਾਨਾਂ 'ਤੇ ਕਰਦਾ ਜਨਮ, ਮੁਸਲਮਾਨਾਂ ਨੂੰ ਸੂਰ ਕਹਿ ਦਿੰਦੇ ਨੇ ਲੋਕ, ਅਸੀਂ ਜਿਹੜੇ ਹਿੰਦੂਆਂ 'ਚੋਂ ਸਿੱਖਾਂ 'ਚੋਂ ਇਹਨੂੰ ਸੂਰ ਕਹਿ ਦਿੰਦੇ ਨੇ, ਆਪ ਵੀ ਕਹਿੰਦੇ ਨੇ ਸੂਰ ਮੁਸਲਮਾਨ, ਜਿਹਨੂੰ ਜ਼ਿਆਦਾ ਘਟੀਆ ਆਦਮੀ ਕਹਿਣਾ ਹੋਵੇ ਉਹਨੂੰ ਸੂਰ ਕਹਿ ਦਿੰਦੇ ਨੇ। ਇਹ ਕੁੱਤਾ ਆ ਸੂਰ, ਹਿੰਦੂਆਂ 'ਚ ਕੁੱਤਾ ਕਹਿੰਦੇ ਨੇ ਜ਼ਿਆਦਾ। ਕਹਿੰਦੇ ਕੋਈ ਸਾਕਤ ਹੋ ਉਹਨੂੰ ਸੂਰ ਕਹਿਤਾ ਹੋਊ, ਉੱਥੇ ਸੰਤ ਹੋਊ ਕੋਈ ਫੁਲਕਾਰੀ ਉਹਨੇ ਸੂਰ ਕਹਿਤਾ ਕਬੀਰ ਨੂੰ, ਕਬੀਰ ਖਿਲਾਫ਼ ਬੋਲਦਾ ਨਾ, ਗੁਰਮਤਿ ਦੀ ਗੱਲ ਕਰਦਾ ਨਾ, ਉਹਨਾਂ ਦੀ ਮਤ ਦੇ ਖਿਲਾਫ਼ ਹੈ। ਕਬੀਰ ਉਹਦਾ ਜਵਾਬ ਦੇ ਰਿਹਾ, ਕਹਿੰਦਾ ਸਾਕਤ ਅਤੇ ਸ਼ੁਕਰ ਭਲਾ, ਜਿਹੜਾ ਸਾਕਤ ਹੈ ਨਾ ਸੂਰ ਉਹਦੇ ਨਾਲ ਚੰਗਾ ਹੁੰਦਾ, ਕਿਉਂ ਦੁਨੀਆ ਸਾਕਤ ਦੇ ਚੇਲੇ ਗੰਦ ਪਾਉਂਦੇ ਨੇ, ਸੂਰ ਗੰਦ ਖਤਮ ਕਰਦੇ।
ਰਾਖੀ ਆਸ਼ਾ ਗਾਉਂ,
ਅੱਛਾ ਸਾਫ ਸਫਾਈ ਕਰਦਾ ਹੈ ਉਹ, ਜਿਹੜਾ ਤੁਸੀਂ ਗੰਦ ਪਾ ਰਹੇ ਹੋ, ਮਤਲਬ ਹੈ ਲੋਕਾਂ 'ਚ ਲੋਭ ਵਧਾ ਰਹੇ ਹੋ, ਮੋਹ ਵਧਾ ਰਹੇ ਹੋ, ਔਗਣ ਵਧਾ ਰਹੇ ਹੋ ਲੋਕਾਂ ਦੇ, ਜਿਹਦੇ ਨਾਲ ਲੜਾਈ ਝਗੜੇ ਨੇ, ਉਹ ਗੰਦ ਮੈਂ ਸਾਫ਼ ਕਰ ਰਿਹਾ। ਲੋਕਾਂ 'ਚ ਕਾਮ ਕ੍ਰੋਧ ਲੋਭ ਮੋਹ ਝੂਠ ਬਕਾਰ ਮਹਾ ਲੋਭ ਤਰੋਹ ਖਤਮ ਕਰ ਰਿਹਾ, ਨਹੀਂ ਤਾਂ ਯਾਹੂ ਜੁਗਤ ਬਿਹਾਨੇ ਕਈ ਜਨਮ, ਤੁਸੀਂ ਵਾਰ ਵਾਰ ਇਹਦੇ ਵਿੱਚ ਜਨਮ ਜਾ ਰਿਹਾ, ਮੈਂ ਇਹਦਾ ਗੰਦ ਨੂੰ ਸਾਫ਼ ਕਰ ਰਿਹਾ ਜੋ ਚਲਾਇਆ ਹੋਇਆ ਤੁਹਾਡਾ ਸਾਕਤਾਂ ਦਾ ਇੱਥੇ ਤੁਹਾਡੀਆਂ ਮੱਤਾਂ ਨਾਲ, ਇਹ ਕਹਿ ਰਿਹਾ ਕਬੀਰ। ਸਾਕਤ ਅਤੇ ਸ਼ੁਕਰ ਭਲਾ, ਸ਼ੁਕਰ ਨਹੀਂ ਹੈ ਇਹ, ਜਿਵੇਂ ਸ਼ੁਕਰ ਸਫਾਈ ਕਰਦਾ, ਮੈਂ ਵੀ ਤੁਹਾਡੇ ਗੰਦ ਦੀ ਸਫਾਈ ਕਰ ਰਿਹਾ ਉਪਦੇਸ਼ ਕਰਕੇ। ਰਾਖੇ ਅੱਛਾ ਗਾਓ, ਸਾਰੇ ਪਿੰਡ ਦੀ ਸਫਾਈ ਕਰ ਰਿਹਾ, ਇਕੱਲਾ ਸੂਰ ਨਹੀਂ ਕਰ ਸਕਦਾ ਪਿੰਡ ਦੀ ਸਫਾਈ, ਗਾਓ ਦੀ ਸ਼ਹਿਰ ਦੀ, ਪਰ ਆਦਮੀ ਇਕੱਲਾ ਹੀ ਸਾਰੀ ਦੁਨੀਆ ਦੀ ਸਫਾਈ ਕਰ ਸਕਦਾ। ਗੁਰਬਾਣੀ ਨੇ ਕੀਤੀ ਹੋਈ ਆ ਕਬੀਰ, ਸਾਡੀ ਦੁਨੀਆ ਦੀ ਉਪਦੇਸ਼ ਹੈ, ਦੁਨੀਆ ਸੁਣਦੀ ਹੈ ਕਬੀਰ ਦੇ ਉਪਦੇਸ਼ ਨੂੰ। ਰਾਖੇ ਅੱਛਾ ਗਾਓ,
ਉਹ ਸਾਕਤ ਬੱਪਰਾ ਮਰ ਗਿਆ ਕੋਈ ਨਾ ਲੇਹੇ ਨਾ,
ਉਹ ਸਾਕਤ ਬੱਪਰਾ ਮਰ ਗਿਆ, ਸਾਕਤ ਤਾਂ ਪਤਾ ਨਹੀਂ ਕਿੰਨੇ ਮਰ ਗਏ, ਕੋਈ ਨਾਮ ਨਹੀਂ ਜਾਣਦਾ, ਭਗਤਾਂ ਦਾ ਜਿਸੀ ਜਾਣਦੇ ਨੇ, ਔਰ ਜਾਣਦੇ ਹੀ ਰਹਿਣਗੇ। ਉਹ ਸਾਕਤ ਬੱਪਰਾ ਮਰ ਗਿਆ
ਕੋਈ ਨਾ ਲੇਹੇ ਨਾ,
ਜਾਣਦਾ ਹੀ ਨਹੀਂ ਇਹ ਮਤ ਕਿਹਨੇ ਚਲਾਈ ਸੀ, ਕੋਈ ਸਾਕਤ ਦੀ, ਸਾਕਤ ਦੀ ਮਤ ਨੂੰ ਨਹੀਂ ਕੋਈ ਜਾਣਦਾ ਚਲਾਈ ਕਿਹਨੇ ਸੀ, ਦੱਸੋ ਕਿਸੇ ਸਾਕਤ ਦੀ ਮਤ ਦਾ ਨਾਂ ਦੱਸੋ, ਸਾਕਤ ਦੀ ਮਤ ਚਲਾਈ ਕਿਹਨੇ, ਉਹਦਾ ਨਾਂ ਹੀ ਨਹੀਂ ਕੋਈ, ਸਾਕਤ ਦੇ ਮਾਂ ਬਾਪ ਦਾ ਨਾਂ ਹੀ ਨਹੀਂ, ਇਹ ਸਾਕਤ ਬੇਸਵਾਗੇ ਭੂਤ ਨੇ, ਜਿਹੜੇ ਬੇਸਵਾਗਾ ਭੂਤ ਹੈ ਨਾ, ਬੇਸਵਾਗੇ ਘਰ ਭੂਤ ਜਨਮਿਆ, ਨਾਮ ਤ੍ਰਿਕਟੀ, ਇਹ ਤ੍ਰਿਕਟੀ ਨੇ ਸਾਰੇ ਹੀ, ਤ੍ਰਿਕਟੀ ਹੈ ਦੋ ਫਾੜ ਹੋਏ ਦਾਲ, ਉਹ ਕੱਟੇ ਹੋਏ ਨੇ ਜਿਹੜੇ ਤ੍ਰਿਕਟੀ, ਤੇਰੀ ਨਾ ਦੀ ਦੋ ਫਾੜ ਹੋਏ ਨੇ ਹਿਰਦਾ ਮਨ, ਨਾ ਮਾਇਆ ਛੱਡਦੇ ਨੇ ਨਾ ਰਾਮ ਨੂੰ ਛੱਡਦੇ ਨੇ, ਤ੍ਰਿਕਟੀ ਹੁੰਦਾ ਨਾ ਰਾਮ ਛੱਡੇ ਨਾ ਮਾਇਆ ਛੱਡੇ, ਜਿਹੜੀ ਦੋਹੂ ਦਿਸ ਗਈ ਟੂਟੇ ਬਾਹਾਂ, ਦੋਹੂ ਦਿਸ ਗਈ ਕੱਥ ਪਾਇਆ ਹੋਇਆ ਮਾਇਆ ਨੂੰ, ਇਹ ਕੱਥ ਪਾਇਆ ਹੋਇਆ ਗੁਰਮਤ ਨੂੰ, ਉਹਦਾ ਜਾਂ ਖਿੱਚੂਗਾ ਬਾਂਹ ਇੱਕ ਟੁੱਟੂਗੀ, ਕੋਈ ਟੁੱਟ ਜਾਵੇ। ਹਾਂਜੀ,
ਵੀਰ ਕੌਡੀ ਕੌਡੀ ਜੋੜ ਕੇ ਜੋੜੇ ਲੱਖ ਕਰੋੜ, ਚਲਦੀ ਵਾਰ ਨਾ ਕੁਛ ਮਿਲਿਓ ਲਈ ਲਗੋਟੀ ਤੋਰ,
ਵੀਰ ਕਹਿੰਦਾ ਕੌਡੀ ਕੌਡੀ ਜੋੜ ਕੇ ਭੇਖ ਮੰਗਾਂ ਨਾਲ ਵੀ ਜੋੜ ਲੈਂਦੇ ਨੇ, ਜੋੜੇ ਲੱਖ ਕਰੋੜ ਲੱਖਾਂ ਕਰੋੜਾਂ ਜੋੜ ਲਏ, ਇੱਥੇ ਮਰ ਗਿਆ ਕੁਛ ਵੀ ਨਹੀਂ ਮਿਲਿਆ। ਲਈ ਲੰਗੋਟੀ ਤੋੜ, ਉਹ ਜਿਹੜਾ ਇੱਥੇ ਇੱਕ ਹੁੰਦੀ ਸੀ ਬੰਨੀ ਹੋਈ ਤੜਾਗੀ, ਲੰਗੋਟੀ ਦੇ ਨਾਲ ਇੱਕ ਰੱਸੀ ਪਾਈ ਹੁੰਦੀ ਸੀ। ਇਹ ਜਿਹੜੇ ਇਹ ਕਿਸੇ ਸਾਧ ਨੂੰ ਗੱਲ ਕਹੀ ਹੋਈ ਅਸਲ 'ਚ, ਸਾਧ ਨੂੰ ਜੋ ਲੋਕ ਚੜਾਵਾ ਚੜਾਉਂਦੇ ਰਹੇ, ਉਹ ਜੋੜੀ ਗਿਆ, ਜੋੜੀ ਗਿਆ। ਉਹ ਪੈਸੇ ਹੋ ਗਏ ਹੋਏ ਜਾਂਦੇ ਨੇ, ਜਾਂ ਪੈਸੇ ਆਈ ਜਾਣੇ ਨੇ ਜੋੜੀ ਜਾਣੇ ਨੇ। ਜਦੋਂ ਕਿਤੇ ਉਹਨੇ ਸਰੀਰ ਛੱਡਿਆ, ਉਹਨਾਂ ਲੰਗੋਟੀ ਦੇ ਵਿੱਚ ਪਾਇਆ ਹੁੰਦਾ ਸੀਗਾ ਸੋਨਾ ਥੋੜ੍ਹਾ ਜਿਹਾ, ਤਾਂ ਕਿ ਜੇ ਕਿਤੇ ਇਹੋ ਜਿਹੀ ਜਗ੍ਹਾ ਮਰ ਜਾਵੇ ਕੋਈ ਨਾ ਹੋਵੇ, ਉਹਦਾ ਉਹ ਸੋਨਾ ਤੋੜ ਕੇ ਹੀ ਨਾ ਉਹਦਾ ਸੰਸਕਾਰ ਹੋ ਜਾਵੇ। ਇਹ ਇੱਦਾਂ ਇੱਕ ਰਿਵਾਜ਼ ਸੀ, ਉਹਦਾ ਤਾਂ ਖੈਰ ਕੀ ਹੋਣਾ ਸੀ, ਪਰ ਇਹ ਪਾਈ ਹੋਈ ਹੁੰਦੀ ਸੀ ਪਹਿਲਾਂ ਤੋਂ ਹੀ। ਜਦ ਇਹ ਤੁਰਦੇ ਫਿਰਦੇ ਸੀ, ਸੰਤ ਬਾਹਰ ਤੁਰੇ ਫਿਰਦੇ ਰਹਿੰਦੇ ਸੀ ਨਾ, ਉਦੋਂ ਇਹ ਰਿਵਾਜ਼ ਸੀ। ਇਹ ਡੇ ਸਾਰੇ ਹੀ ਪਾਉਣ ਲੱਗ ਗਏ। ਫਿਰ ਉਹ ਕਹਿੰਦਾ ਲੰਗੋਟੀ ਵਾਲਾ ਜਿਹੜਾ ਸੀ ਉਹ ਵੀ ਤੋੜ ਲਈ, ਘੋਪਣਾ ਸੋਨਾ ਸੋਨਾ ਵੀ ਇਹ ਕਾਹਨੂੰ ਜਾਲਣਾ, ਆਪਾਂ ਨੇ ਇਹ ਵੀ ਤੋੜ ਲਈਏ। ਕਹਿੰਦਾ ਉਹ ਵੀ ਤੋੜ ਲਈ ਜਿਹੜੀ ਸਾਰੀ ਜ਼ਿੰਦਗੀ ਲੱਖ ਨਵਨ ਹੀ ਰਹੀ। ਹੋਰ ਤਾਂ ਖਜ਼ਾਨੇ ਚੋਂ ਕੀ ਮਿਲਣਾ ਸੀ, ਜਿਹੜਾ ਜਮ੍ਹਾਂ ਕੀਤਾ ਉਹਦਾ ਲੰਗੋਟੀ ਵਾਲਾ ਵੀ ਤੋੜ ਲਿਆ, ਵੀ ਇਹ ਵੀ ਰਹਿਣ ਦਿਉ। ਜੋੜਦਾ ਕਾਹਦੇ ਵਾਸਤੇ ਰਿਹਾ ਭਾਈ? ਜੇ ਆਇਆ ਸੀ ਤਾਂ ਗਰੀਬ ਗੁਰਬੇ ਨੂੰ ਨਾਲ ਦੀ ਨਾਲ ਦੇਈ ਜਾਂਦਾ, ਉਹ ਗਰੀਬ ਉਹ ਸਾਰਾ ਦਾਨ ਕਰੀ ਜਾਂਦਾ। ਤੂੰ ਜਮ੍ਹਾਂ ਕਰਕੇ ਦੱਸ ਕੀ ਕੀਤਾ? ਜੇ ਤੂੰ ਆਪਣੇ ਹੱਥ ਨਾਲ ਦੇਈ ਵੀ ਜਾਂਦਾ ਤਾਂ ਵੀ ਲੋਕਾਂ ਦਾ ਵੀ ਲੱਗ ਜਾਂਦਾ, ਜਿਹੜਾ ਦਿੱਤਾ ਹੋਇਆ ਦਾਨ ਹੈ ਲੇਖੇ ਲੱਗ ਜਾਂਦਾ, ਤੇਰਾ ਵੀ ਜੈਸੇ ਹੁੰਦਾ, ਤੇਰੇ ਜੰਮੇ ਉਹਨਾਂ ਦਾ ਭਾਰ ਬਣਾ ਹੁੰਦਾ। ਤੂੰ ਜਮ੍ਹਾਂ ਕਰਕੇ ਰੱਖ ਕੇ ਲੱਖ ਕਰੋੜ ਇੱਥੇ ਮਰ ਗਿਆ, ਅਤੇ ਉਹ ਜਿਹਨਾਂ ਦਾ ਲੈ ਕੇ ਰੱਖ ਕੇ ਦਿਆ, ਉਹਨਾਂ ਦਾ ਵਿਚਾਰਿਆਂ ਦਾ ਕੀ ਬਣੂ? ਹਦਾ ਉਹਨਾਂ ਨੂੰ ਦਈ ਹੁਣ ਜਾ ਕੇ ਅੱਗੇ, ਵੀ ਅਸੀਂ ਤਾਂ ਜੀ ਦਾਨ ਕੀਤਾ ਅਤੇ ਹੁਣ ਇਹਨੇ ਨਹੀਂ ਗਾਹਾਂ ਕੀਤਾ ਕੁਛ, ਕਰਨਾ ਤਾਂ ਤੈਂ ਸੀ ਨਾ। ਮੰਦਰਾਂ ਦੇ ਇੰਨੇ ਜਿਹੜੇ ਪੈਸੇ ਨੇ ਚੜਾਵਾ ਚੜ੍ਹਦਾ, ਜ਼ਿੰਮੇਵਾਰੀ ਉਹ ਲੋਕਾਂ ਦੀ ਹੈ ਜਿਹੜੇ ਗੁੱਲ ਖੋਲ੍ਹਦੇ, ਲਾਉਣਾ ਖਰਚਣਾ ਕਿੱਥੇ? ਜੇ ਗੁਰਬਾਣੀ ਅਨੁਸਾਰ ਜੋ ਗੁਰੂ ਕਹਿੰਦਾ ਨਹੀਂ ਖਰਚ ਕੀਤਾ, ਅਪਰਾਧੀ ਇਹ ਨੇ, ਦੇਣ ਵਾਲਾ ਕੋਈ ਅਪਰਾਧੀ ਨਹੀਂ, ਅਪਰਾਧੀ ਉਹ ਹੈ ਜਿਹੜੇ ਖਰਚ ਰਹੇ। ਜਿੱਥੇ ਖਰਚਣਾ ਚਾਹੀਦਾ ਉੱਥੇ ਖਰਚਦੇ ਹੋ, ਜਿੱਥੇ ਗੁਰਮਤਿ ਕਹਿੰਦੇ ਉਵੇਂ ਖਰਚਣਾ ਚਾਹੀਦਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਖਰਚਣਾ ਚਾਹੀਦਾ? ਆਪਣੀ ਮਰਜ਼ੀ ਨਾਲ ਖਰਚ, ਉਹ ਮਰਜ਼ੀ ਨਾਲ ਖਰਚ, ਸਵਾਰਥ ਨੂੰ ਖਰਚਦੇ ਨੇ, ਉਹਦਾ ਅਸਰ ਕੀ ਹੋਇਆ? ਅਸਰ ਇਹ ਹੋਇਆ ਕਿ ਕੈਂਸਰ ਵਾਂਗੂ ਇੱਕ ਰੋਗ ਫੈਲ ਗਿਆ ਸਿੱਖੀ ਤੋਂ ਖਿਲਾਫ ਸਾਡੇ ਅੰਦਰ। ਸੱਚ ਸੁਣਨ ਨੂੰ ਤਿਆਰ ਅਸੀਂ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਚਾਰ ਵਾਰ ਸੱਚੇ ਸੱਚ ਆਇਆ ਉੱਤੇ ਹੀ ਟਾਈਟਲ ਦੇ ਉੱਤੇ, ਸਾਡਾ ਟਾਈਟਲ ਹੈ ਬਾਣੀ ਦਾ। ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ, ਇਸੇ ਦਾ ਵਿਰੋਧੀ ਅੱਜ ਸਿੱਖ। ਅਸਰ ਇਹ ਹੋਇਆ ਗੋਲਕ ਆਪੇ ਖਾਈ ਜਾਂਦਾ, ਗੋਲਕ ਖਾਈ ਜਾਂਦਾ ਇੰਨਾ ਮਤਲਬ ਹੈ ਇਹਦੇ ਅੰਦਰ ਗਲ ਗਿਆ ਗੁਣ, ਇੰਨੇ ਗਲ ਗਏ ਬੁਰੀ ਤਰ੍ਹਾਂ ਨਾਲ, ਇੰਨਾ ਕੈਂਸਰ ਪੈਦਾ ਹੋ ਗਿਆ, ਇੰਨੀ ਬਿਮਾਰ ਹੋ ਗਿਆ, ਇਹ ਮਨਸਿਕਤਾ ਇੰਨੀ ਬਿਮਾਰ ਹੋ ਗਈ, ਸੱਚ ਦਾ ਹੀ ਵਿਰੋਧੀ ਹੋ ਗਿਆ, ਸੱਚੇ ਨਹੀਂ ਸੁਣ ਸਕਦਾ, ਸੱਚ ਨਾਲ ਜੋੜਿਆ ਸੀ ਸੱਚ ਦਾ ਹੀ ਵਿਰੋਧੀ ਹੋ ਗਿਆ। ਇਹ ਤੋਂ ਬੜੀ ਅਪਰਾਧ ਕੀ ਹੋਊਗਾ? ਕਿਸੇ ਦੀ ਸਾਨੂੰ ਖਤਰਾ ਹੈ, ਅਸੀਂ ਤਲਵਾਰਾਂ ਕਿਉਂ ਪਾਈਆਂ? ਅਸੀਂ ਸੱਚ ਦੇ ਹਮੀ ਸੀ, ਦੂਏ ਸੱਚ ਦਾ ਵਿਰੋਧ ਕਰਦੇ ਸੀ, ਸਾਨੂੰ ਸੱਚ ਵੱਲ ਜਾਣ 'ਤੇ ਰੋਕਦੇ ਸੀ। ਅੱਜ ਸਾਡੇ ਗੋਲ ਕਾਲੇ ਹੀ ਸੱਚ ਦੇ ਵਿਰੋਧ ਖੜੇ ਨੇ, ਕਿਉਂ? ਸ੍ਰੀ ਚੰਦ ਸੱਚ ਦਾ ਵਿਰੋਧੀ ਸੀ, ਦਾਤੂ ਦਾਸੂ ਸੱਚ ਦੇ ਵਿਰੋਧੀ ਸੀ, ਗੁਰੂ ਅਮਰਦਾਸ ਦੇ ਮੁੰਡੇ ਸੱਚ ਦੇ ਵਿਰੋਧੀ ਧੜੇ 'ਚ ਰਹੇ ਨੇ, ਰਾਮਦਾਸ ਦੇ ਦੋ ਬੜੇ ਮੁੰਡੇ ਗੁਰੂ ਅਰਜਨ ਦੇਵ ਤੋਂ ਵੱਡੇ, ਦੋਵੇਂ ਸੱਚ ਦੇ ਵਿਰੋਧੀ ਰਹੇ ਨੇ। ਰਾਮ ਰਾਏ ਫਿਰ ਉਹਦੇ ਬਾਅਦ ਸੱਚ ਦਾ ਵਿਰੋਧੀ ਰਿਹਾ, ਉਹ ਧੜੇ ਦਾ ਅੱਜ ਕਬਜ਼ਾ। ਸਿੱਖ ਉਹਨਾਂ ਦੇ ਸਿੱਖ ਨੇ, ਗੁਰੂ ਦਾ ਸਿੱਖ ਕੋਈ ਨਹੀਂ, ਗੁਰੂ ਦਾ ਸਿੱਖ ਆ ਗੁਰਬਾਣੀ ਦਾ ਸਿੱਖ, ਜੇ ਤਾਂ ਗੁਰਬਾਣੀ ਦੇ ਸਿੱਖ ਨੇ। ਦੇਖੋ ਗੁਰੂ ਗ੍ਰੰਥ ਹੈ ਸਾਡਾ, ਸਿੱਖ ਉਹਨਾਂ ਦੇ ਹਾਂ ਅਸੀਂ, ਇੱਥੇ ਖੜੀ ਹੈ ਗੱਲ। ਜੇ ਤਾਂ ਗੁਰੂ ਦੇ ਸਿੱਖ ਫਿਰ ਤਾਂ ਗੁਰੂ ਜੋ ਕਹਿੰਦੇ ਉਹ ਕਰੋ। ਜੇ ਇਹ ਨਹੀਂ ਕਰਦੇ ਫਿਰ ਸਿੱਖ ਕਿਹਦੇ ਹੋ, ਸਾਨੂੰ ਤਾਂ ਸਮਝ ਨਹੀਂ ਆਉਂਦੀ। ਫਿਰ ਤੁਸੀਂ ਦੇਖੋ ਸਿੱਖ ਕਿਹਦੇ ਹੋ, ਇੱਥੇ ਖੜੀ ਆ ਗੱਲ। ਜਿਹਨੇ ਗੁਰੂ ਵਾਲਾ ਬਣਨਾ ਉਹ ਸਿੱਖ ਹੈ, ਬਾਕੀ ਸਿੱਖ ਕੋਈ ਨਹੀਂ। ਅਕਾਲ ਤਖਤ ਵਾਲੇ ਨੂੰ ਕੋਈ ਅਥਾਰਟੀ ਨਹੀਂ ਹੈ ਸਿੱਖੀ ਦਾ ਕੁਛ ਕਹਿਣ ਦੀ, ਗੁਰਬਾਣੀ ਨੂੰ ਅਥਾਰਟੀ ਹੈ। ਸਿੱਖ ਕੌਣ ਹੈ, ਕੌਣ ਸਿੱਖ ਨਹੀਂ ਹੈ? ਅਕਾਲ ਤਖਤ ਤਾਂ ਆਪੇ ਨਹੀਂ ਸਿੱਖ, ਜਾਇਦਾਦ ਤਾਂ ਆਪੇ ਸਿੱਖ ਹੈ ਨਹੀਂ। ਸਾਬਤ ਕਰੇ ਮੈਂ ਸਿੱਖ ਜਾਇਦਾਦ ਸਾਬਤ ਸਾਬਤ ਨਹੀਂ ਕਰ ਸਕਦਾ ਕੋਈ ਸਿੱਖ। ਉਹਦਾ ਵਿਚਾਰਾ ਸਿੱਖ ਜੇ ਹੈਗਾ ਬਦਲਦਾ, ਜਾਇਦਾਦ ਤਾਂ ਬਦਲਦੇ ਸਿੱਖ ਨੇ ਜੋ ਕਹਿੰਦਾ ਕਰਦੇ ਨੇ। ਬਾਦਲ ਦੇ ਖਿਲਾਫ਼ ਜਾ ਕੇ ਦਿਖਾਉਣ, ਗੁਰੂ ਦੇ ਖਿਲਾਫ਼ ਚਲੇ ਜਾਣਗੇ, ਬਾਦਲ ਦੇ ਖਿਲਾਫ਼ ਨਹੀਂ ਜਾ ਸਕਦੇ। ਗੁਰਬਾਣੀ ਦੇ ਖਿਲਾਫ਼ ਚਲੇ ਜਾਣਗੇ, ਉਹਨਾਂ ਦੀ ਮਜਬੂਰੀ ਹੈ ਵਿਚਾਰਿਆਂ ਦੀ, ਉਹ ਵੀ ਕੀ ਕਰਨ। ਇਸ ਕਾਬਲੇ ਨਹੀਂ ਸੀ ਉਹ ਬਣਾਉਣ ਦੇ, ਇਹ ਲੋਕ ਇਹਨਾਂ ਚੀਜ਼ਾਂ ਦੇ ਕਾਬਲੇ ਨਹੀਂ ਸੀ। ਨਾ ਕੋਈ ਜਹੇਦਾਰ ਹੈ, ਨਾ ਸੀ, ਨਾ ਗੁਰਦੁਆਰਾ ਐਕਟ ਜਹੇਦਾਰ ਦੀ ਕੋਈ ਪੋਸਟ ਹੈ। ਇਹ ਤਾਂ ਐਵੇਂ ਫਰੋਡ ਕੀਤਾ ਹੋਇਆ ਸੀ, ਸਾਰਾ ਫੇਲ ਹੋ ਗਿਆ। ਕੂੜ ਨੇ ਖੁੱਟੇ ਨਾਨਕਾ, ਕੂੜ ਸੀ ਸਾਰਾ ਫੇਲ ਹੋ ਗਿਆ। ਕੂੜ ਦਾ ਹੀ ਸਾਰਾ ਕੁਛ ਖੜਾ ਕੀਤਾ ਸੀ ਇਹਨਾਂ ਨੇ, ਸਾਰਾ ਫੇਲ ਹੋ ਜਾਣ। ਹੁਣ ਗੁਰਬਾਣੀ ਫੈਸਲਾ ਕਰੂਗੀ ਕਿ ਸੱਚ ਕੀ ਹੈ, ਝੂਠ ਕੀ ਹੈ। ਦੁਬਾਰਾ ਸਿੱਖੀ ਉੱਥੇ ਉਸੇ ਸਟੇਜ ਤੋਂ ਸ਼ੁਰੂ ਹੋਣੀ ਹੈ, ਜ਼ਮੀਨ ਤੋਂ। ਸਿੱਖੀ ਕੀ ਸੀ? ਜਿਵੇਂ ਕਬੀਰ ਨੇ ਕੀਤੀ ਹੋਈ ਹੈ, ਗੁਰੂ ਨਾਨਕ ਨੇ ਕੀਤੀ ਸੀ, ਉੱਥੋਂ ਦੁਬਾਰਾ ਸਿੱਖੀ ਪੈਦਾ ਹੋਊਗੀ। ਜਿਹੜੀ ਅੱਜ ਵਾਲੀ ਸਿੱਖੀ, ਉਹਨੂੰ ਤਾਂ ਸਾਡੇ ਬੱਚੇ ਹੀ ਨਹੀਂ ਮੰਨਦੇ, ਉਹ ਤਾਂ ਮੰਨਦਾ ਹੀ ਨਹੀਂ ਕੋਈ, ਨਿਆਣੇ ਨਹੀਂ ਮੰਨਦੇ ਉਹ ਸਿੱਖੀ ਨੂੰ ਤਾਂ। ਕਿਉਂ ਨਹੀਂ ਮੰਨਦੇ ਨਿਆਣੇ? ਅਸੀਂ ਲੌਜਿਕ ਸਾਡੇ ਕੋਲ ਨਹੀਂ ਰਿਹਾ ਸਿੱਖੀ ਬਣਾਉਣ ਦਾ, ਲੌਜਿਕ ਖਤਮ ਹੋ ਗਿਆ। ਅਸੀਂ ਕਹਿੰਦੇ ਟੇਕ ਮੱਥਾ ਇੱਥੇ, ਆਹ ਕਰ ਉਹ ਕਰ, ਕਿਉਂ ਕਰੀਏ, ਕਿਉਂ ਦਾ ਜਵਾਬ ਹੈ ਨਹੀਂ। ਜੋ ਕਹਿੰਦੇ ਨੇ ਆਹ ਗੱਲ ਕਿਉਂ ਕਰਨੀ ਹੈ, ਕਹਿੰਦੇ ਚੁੱਪ, ਕਿਉਂ ਨਹੀਂ ਕਹੀਦਾ, ਇਹ ਵੀ ਕੋਈ ਗੱਲ ਹੈ, ਕੌਣ ਮੰਨੂ। ਹਾਂਜੀ
ਕਬੀਰ, ਕੌਡੀ ਕੌਡੀ ਜੋੜ ਕੇ ਜੋੜੇ ਲੱਖ ਕਰੋੜ, ਚਲਤੀ ਵਾਰ ਨਾ ਕੁਛ ਮਿਲਿਓ ਲਈ ਲਗੋਟੀ ਤੋਂ।
ਕੌਡੀ ਕੌਡੀ ਜੋੜ ਕੇ ਜੋੜੇ ਲੱਖ ਕਰੋੜ, ਚਲਤੀ ਵਾਰ ਨਾ ਕੁਛ ਮਿਲਿਓ ਲਈ ਲਗੋਟੀ ਤੋੜ। ਆ ਹੁਣ ਇਹ ਗੋਲ ਕਾਣਿਆਂ ਨੇ ਵੀ ਜਿਹੜੇ ਇੱਥੇ ਗੋਲ ਗਲੂਟੀਏ ਦੇਖ ਲੈਣ ਕੀ ਲੈ ਜਾਣਗੇ, ਪਤਾ ਇਹਨਾਂ ਨੂੰ ਵੀ ਲੱਗ ਜੂ।